ਕਰਕੇ ਗੁਰੇ ਜੀ, ਨਾਨਕ ਕਰਕੇ ਗੁਰੇ ਜੀ, ਕਰਕੇ ਗੁਰੇ ਜੀ, ਕਰਕੇ ਗੁਰੇ ਜੀ। ਰੱਖਣਹਾਰ ਜਿਆਦਾ ਨਾਨਕ ਕਰਕੇ ਗੁਰੇ, ਰੱਖੋ ਰੱਖਣਹਾਰ ਜਿਆਦਾ ਨਾਨਕ ਕਰਕੇ ਗੁਰੇ ਜੀ, ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੋਂ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਥਾਰੇ, ਜੇ ਬਾਏ ਕਵਨ ਗੁਣ ਕਈਐ ਬੇਸ਼ੁਮਾਰ ਬੇਅੰਤ ਸੁਆਮੀ ਤੈ ਅੰਤ ਨ ਕਹੀ ਲਈਐ, ਕੋਟ ਪਰਾਗ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁਰੇ, ਨਾਨਕ ਕਰਕੇ ਗੁਰੇ, ਸਤਿਗੁਰ ਰੱਖ ਲੋ ਨਾਨਕ ਕਰਕੇ ਗੋਲੇ, ਸਤਿਗੁਰ ਰੱਖ ਲੋ ਜੀ। ਨਾਨਕ ਕਰਕੇ ਗੋਲੇ, ਸਤਿਗੁਰ ਰੱਖ ਲੋ, ਨਾਨਕ ਕਰਕੇ ਗੋਲੇ, ਸਤਿਗੁਰ ਰੱਖ ਲੋ ਜੀ। ਨਾਨਕ ਕਰਕੇ ਗੋਲੇ, ਸਤਿਗੁਰ ਰੱਖ ਲੋ, ਨਾਨਕ ਕਰਕੇ ਗੋਲੇ, ਸਤਿਗੁਰ ਰੱਖ ਲੋ ਜੀ। ਸਾਧ ਸਿੰਘ ਜੀ, ਚਿੱਤ ਬਿਰਥੀਆਂ ਇਕਾਗਰ ਕਰੋ, ਧਿਆਨ ਕੇਂਦਰਿਤ ਕਰੋ ਗੁਰੂ ਮਹਾਰਾਜ ਦੇ, ਨੇਤਰਾਂ ਦੇ ਨਾਲ ਦਰਸ਼ਨ ਕਰੋ, ਕੰਨਾਂ ਦੇ ਨਾਲ ਵਿਚਾਰ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ ਚ ਧਾਰਨ ਕਰੋ। ਪੂਰਾ ਪੂਰਾ ਲਾਭ ਸਤਸੰਗ ਦਾ ਪ੍ਰਾਪਤ ਹੋਇਆ ਕਰਦਾ ਹੈ। ਸੋ ਬੇਨਤੀ ਆਪਾਂ ਕੀਤੀ ਹੈ, ਇਹ ਗੁਰੂ ਮਹਾਰਾਜ ਸਾਨੂੰ ਆਪਣੇ ਗੁਲਾਮ ਬਣਾ ਲੈ, ਗੋਲਾ ਰੱਖ ਲਓ, ਨੌਕਰ ਨਹੀਂ ਕਿਹਾ ਇੱਥੇ, ਕਿਉਂਕਿ ਨੌਕਰ ਦੇ ਬੜੇ ਹੱਕ ਹੁੰਦੇ ਨੇ, ਰਿਜ਼ਰਵੇਸ਼ਨ ਹੁੰਦੀ ਹੈ ਉਹਦੀ, ਤਨਖਾਹ ਦੇਣੀ ਹੈ ਉਹਨੂੰ, ਅਤੇ ਗੁਲਾਮ ਦਾ ਤਾਂ ਹਾਲ ਹੀ ਹੋਰ ਹੁੰਦਾ। ਪਹਿਲਾਂ ਪਹਿਲੇ ਜ਼ਮਾਨਿਆਂ ਦੇ ਅੰਦਰ ਇੱਥੇ ਗੁਲਾਮੀ ਦਾ ਰਿਵਾਜ਼ ਸੀ, ਗੁਲਾਮ ਹੋ ਜਾਂਦੇ ਅਤੇ ਮਾਲਕ ਦਾ ਸਾਰਾ ਕੰਮ ਉਹਨਾਂ ਨੂੰ ਕਰਨਾ ਪੈਂਦਾ। ਇੱਕ ਵਾਰੀ ਇੱਕ ਬਾਦਸ਼ਾਹ ਨੇ ਇੱਕ ਗੁਲਾਮ ਖਰੀਦਿਆ, ਬਹੁਤ ਚੰਗਾ ਉਹਦਾ, ਜਾਂ ਉਹਨੂੰ ਤੁਰਦੇ ਫਿਰਦੇ ਬੈਠਦੇ ਉੱਠਦੇ ਕੰਮ ਕਰਦੇ ਨੂੰ ਦੇਖਿਆ, ਉਹਦੇ ਮਨ ਵਿੱਚ ਖਿਆਲ ਆਇਆ ਵੀ ਇਹ ਬੰਦਾ ਕੁਝ ਖਾਸ ਹੈ, ਆਪਣੇ ਪਾਸ ਬੁਲਾਇਆ, ਕਹਿਣ ਲੱਗੇ ਹੈ ਗੁਲਾਮ ਇਹ ਦੱਸ ਤੇਰਾ ਨਾਮ ਕੀ ਹੈ, ਅਸੀਂ ਕੀ ਕਹਿ ਕੇ ਤੈਨੂੰ ਬੁਲਾਇਆ ਕਰੀਏ, ਤੇਰੀ ਈਟਿੰਗ ਹੈਬਿਟਸ ਕੀ ਨੇ, ਕਿਹੜੇ ਵੇਲੇ ਤੂੰ ਕੀ ਖਾਂਦਾ, ਸਵੇਰ ਵੇਲੇ ਕੀ ਖਾਂਦਾ, ਦੁਪਹਿਰੇ ਕੀ ਖਾਣਾ ਚਾਹੁੰਦਾ, ਰਾਤ ਨੂੰ ਕੀ ਖਾਣਾ ਚਾਹੁੰਦਾ, ਤੇ ਤੂੰ ਕਿਹੋ ਜਿਹੇ ਕੱਪੜੇ ਪਹਿਨਣਾ ਚਾਹੁੰਦਾ, ਬਾਕੀ ਤੂੰ ਕਦੋਂ ਸੌਣਾ ਚਾਹੁੰਦਾ, ਕਦੋਂ ਜਾਗਣਾ ਚਾਹੁੰਦਾ। ਉਹ ਕਹਿਣ ਲੱਗਿਆ, ਬਾਦਸ਼ਾਹ ਸਲਾਮਤ, ਜਦ ਮੈਂ ਆਜ਼ਾਦ ਸੀ ਮੇਰਾ ਨਾਮ ਸੀ, ਬਹੁਤ ਵੱਡਾ ਨਾਮ, ਨਾਲ ਉਪਾਧੀਆਂ ਲੱਗੀਆਂ ਹੋਈਆਂ ਸੀ, ਉਦੋਂ ਘੱਟ ਕੋਈ ਮੈਨੂੰ ਬੁਲਾ ਨਹੀਂ ਸੀ ਸਕਦਾ। ਜਦ ਮੈਂ ਆਜ਼ਾਦ ਸੀ ਉਸ ਵੇਲੇ ਮੈਂ ਆਪਣੀ ਮਨ ਮਰਜ਼ੀ ਦੇ ਕੱਪੜੇ ਪਾਉਂਦਾ ਸੀ, ਮਨ ਮਰਜ਼ੀ ਦਾ ਖਾਣਾ ਖਾਂਦਾ ਸੀ ਤੇ ਮਨ ਮਰਜ਼ੀ ਦੇ ਨਾਲ ਸੌਂਦਾ ਸੀ ਉੱਠਦਾ ਸੀ। ਉਹ ਤਾਂ ਗੱਲਾਂ ਗਈਆਂ ਤੇ ਹੁਣ ਮੈਂ ਗੁਲਾਮ ਹੋ ਗਿਆ, ਗੁਲਾਮ ਦਾ ਕੋਈ ਹੱਕ ਨਹੀਂ ਹੋਇਆ ਕਰਦਾ ਕਿਸੇ ਕਿਸਮ ਦਾ ਵੀ, ਕਿਉਂਕਿ ਮੁੱਲ ਲੈ ਲਿਆ, ਪਸ਼ੂ ਮੁੱਲ ਲੈ ਲੈਣੇ ਆ, ਧੁੱਪੇ ਬੰਦ ਹੋ, ਛਾਵੇਂ ਬੰਦ ਹੋ, ਪਾਣੀ ਪਿਲਾਓ ਨਾ ਪਿਲਾਓ, ਉਹਦਾ ਰਾਈਟ ਨਹੀਂ ਹੈ, ਕੋਈ ਉਲਾਂਭਾ ਨਹੀਂ ਉਹ ਦੇ ਸਕਦਾ। ਕੰਮ ਜਿੰਨਾ ਜੀ ਕਰਦਾ ਲਓ, ਸੋਟੀਆਂ ਮਾਰੀ ਜਾਓ, ਉਹਨੇ ਨਹੀਂ ਕਹਿਣਾ। ਕਹਿਣ ਲੱਗਿਆ, ਬਾਦਸ਼ਾਹ ਸਲਾਮਤ, ਮੇਰਾ ਨਾਂ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਰੱਖ ਲਓ, ਕੁੱਤਾ ਰੱਖ ਲਓ, ਬਿੱਲਾ ਰੱਖ ਲਓ, ਜਿਹੜਾ ਕੁਛ ਕਹਿ ਦੋਗੇ ਮੈਨੂੰ ਦੱਸ ਦੇ, ਵੀ ਆਹ ਕਹਿ ਕੇ ਆਵਾਜ਼ ਮਾਰਿਆ ਕਰਾਂਗੇ ਤੈਨੂੰ। ਉਹਦੇ ਬਾਅਦ ਕੱਪੜੇ ਜਿਹੇ ਜਿਹੇ ਤੁਹਾਡੀਆਂ ਅੱਖਾਂ ਨੂੰ ਚੰਗੇ ਲੱਗਦੇ ਨੇ, ਪਹਿਨੇ ਹੋਏ, ਪਾਟੇ ਹੋਏ ਜਾਂ ਸੋਹਣੇ, ਜਿਹੇ ਜਿਹੇ ਪਹਿਨਾ ਦੋਗੇ ਮੈਂ ਪਹਿਨਾ ਲੂ ਪਹਿਨ ਲੂੰਗਾ। ਖਾਣ ਨੂੰ ਜਿਹਾ ਜਿਹਾ ਦੇ ਦੋਗੇ, ਕਿਉਂਕਿ ਹੁਣ ਮੇਰਾ ਕੋਈ ਨਿੱਜੀ ਧਰਮ ਨਹੀਂ ਰਿਹਾ, ਗੁਲਾਮ ਦਾ ਕੋਈ ਧਰਮ ਨਹੀਂ ਹੋਇਆ ਕਰਦਾ, ਕਿਉਂਕਿ ਵਿਕ ਗਿਆ ਸਾਰੇ ਹੱਕ ਵੇਚਤੇ ਉਹਨੇ, ਵੀ ਹੁਣ ਜਿਹੇ ਜਿਹਾ ਤੁਸੀਂ ਖਾਣ ਨੂੰ ਦੇਵੋਗੇ, ਜੂਠਾ ਦਵੋਗੇ, ਸੁੱਚਾ ਦਵੋਗੇ, ਉਹ ਮੈਂ ਖਾ ਲਿਆ ਕਰਨਾ ਸ਼ੁਕਰ ਕਰਕੇ। ਜਦੋਂ ਕਹਿ ਦੋਗੇ ਜਾਂ ਸੌਂ ਜਾ ਮੈਂ ਚਲੇ ਸੌਂ ਜਾਣਾ, ਤੇ ਜਿਸ ਵਕਤ ਕਹਿ ਦੋਗੇ ਉੱਠਿਆ, ਮੈਂ ਉੱਠਿਆ, ਬੜਾ ਔਖਾ ਹੈ, ਹਾਰਡ ਹੈ, ਬਹੁਤ ਵਿਚਾਰ ਕੇ ਦੇਖੋ ਸਾਰੇ ਵੀ ਕੀ ਅਸੀਂ ਗੁਰੂ ਜੇ ਸਾਨੂੰ ਰੱਖ ਲਵੇ ਗੁਲਾਮ, ਕੀ ਸੱਚਮੁੱਚ ਅਸੀਂ ਇਹੋ ਜਿਹਾ ਜੀਵਨ ਗੁਜ਼ਾਰ ਸਕਾਂਗੇ ਕਿ ਐਵੇਂ ਹੀ ਹੈ। ਅਸੀਂ ਬੇਨਤੀ ਤਾਂ ਕਰ ਦਿੱਤੀ, ਪਰ ਇਹ ਬੇਨਤੀ ਦੀ ਬੈਕਗਰਾਊਂਡ ਦੇ ਉੱਤੇ ਬਹੁਤ ਵੱਡੀ ਫਿਲਾਸਫੀ ਹੈ ਕਿ ਆਪਣਾ ਪੂਰੀ ਤਰ੍ਹਾਂ ਦੇ ਨਾਲ ਸਭ ਕੁਛ ਤਿਆਗ ਦੇਣਾ। ਮਹਾਰਾਜ ਇੱਥੇ ਵੀ ਇੱਥੇ ਨਹੀਂ ਸਾਨੂੰ ਖੜਾ ਕਰਦੇ, ਇਹਨੂੰ ਗਾਹਾਂ ਲਿਜਾਂਦੇ। ਉਹ ਕਹਿੰਦੇ ਜੇ ਗੁਰੂ ਦੇ ਨਾਲ ਮੇਲ ਕਰਨਾ, ਗੁਲਾਮ ਦੀ ਹੋਂਦ ਕਾਇਮ ਰਹਿ ਜਾਂਦੀ ਹੈ, ਉਹ ਗੁਰੂ ਨਾਲ ਭੇਦ ਨਹੀਂ ਹੋ ਸਕਦਾ, ਗੁਲਾਮ ਮਾਲਕ ਨਾਲ ਭੇਦ ਨਹੀਂ ਹੋ ਸਕਦਾ। ਮਾਲਕ ਨਾਲ ਭੇਦ ਹੋਣ ਵਾਸਤੇ ਮੁਰਦਾ ਬਣਨਾ ਪੈਂਦਾ, ਆਪਣਾ ਪੂਰੀ ਤਰ੍ਹਾਂ ਪ੍ਰਤਿਆਗ ਕਰਨਾ ਪੈਂਦਾ ਜਿਹੜੀ ਇਹਦੇ ਅੰਦਰ ਮੈਂ ਹੈ। ਸੋ ਇਸ ਤਰ੍ਹਾਂ ਗੁਰਸਿੱਖਾਂ ਦੇ ਜੀਵਨ ਜਦੋਂ ਅਸੀਂ ਵਿਚਾਰਦੇ ਹਾਂ, ਇਹਦਾ ਸਾਨੂੰ ਪ੍ਰਕਾਸ਼ ਮਿਲਦਾ, ਉਤਸ਼ਾਹ ਮਿਲਦਾ ਕਿ ਅਸੀਂ ਤਾਂ ਬਹੁਤ ਭੁੱਲੇ ਭਟਕੇ ਹਾਂ। ਕਿਉਂਕਿ ਜੇ ਵਿਚਾਰ ਰੱਖਦੇ ਹਾਂ, ਸਾਡੇ ਅੰਦਰ ਵਿਚਾਰ ਚੱਲਦੀ ਹੈ, ਫਿਰ ਅਸੀਂ ਅਵਸ਼ ਇਹਨਾਂ ਗੱਲਾਂ ਨੂੰ ਸੋਚਾਂਗੇ ਵੀ ਗੁਰਮੁਖਾਂ ਦੇ ਜੀਵਨ ਕਿਹੋ ਜਿਹੇ ਸੀ ਜਿਹੜੇ ਪ੍ਰਵਾਨ ਹੋਏ। ਸਾਰੇ ਗੁਰੂ ਨੂੰ ਪ੍ਰਵਾਨ ਨਹੀਂ ਹੁੰਦੇ, ਗੁਰੂ ਦੇ ਬਣ ਤਾਂ ਜਾਂਦੇ ਹਨ ਸਾਰੇ, ਪ੍ਰਵਾਨ ਹੋਣ ਦੀ ਵੀ ਜਿਹੜੀ ਹੈ ਕੰਡੀਸ਼ਨ ਹੈ। ਦਿਆਲ ਗੁਰੂ ਹੁੰਦਾ ਉਸ ਵੇਲੇ ਪ੍ਰਵਾਨ ਹੁੰਦਾ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ, ਉਸ ਵੇਲੇ ਉਹ ਉਪਦੇਸ਼ ਸੁਣਾਉਂਦੇ ਨੇ। ਐਕਸੈਪਟ ਤਾਂ ਪਹਿਲਾਂ ਕਰ ਲੈਂਦੇ ਨੇ, ਅਸੀਂ ਆ ਗਏ ਪੰਜ ਪਿਆਰਿਆਂ ਦੇ ਹਾਜ਼ਰ ਹੋਏ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨ ਕਰਨਾ, ਅੰਮ੍ਰਿਤ ਛਕਾਉਂਦੇ ਨੇ ਉਹ, ਕਿਰਿਆ ਦੱਸਦੇ ਨੇ ਵੀ ਭਾਈ ਇਸ ਤਰ੍ਹਾਂ ਕਰਨਾ ਹੈ, ਬਾਣੀ ਪੜ੍ਹਨੀ ਹੈ, ਇਸ ਤਰ੍ਹਾਂ ਨਾਮ ਜਪਣਾ ਹੈ। ਪਹਿਲੇ ਸਮਿਆਂ ਦੇ ਅੰਦਰ ਪੰਜ ਪਿਆਰੇ ਬਿਠਾ ਕੇ ਨਾਮ ਵੀ ਜਪਾਇਆ ਕਰਦੇ ਸੀ ਵੀ ਇਸ ਤਰ੍ਹਾਂ ਭਾਈ ਇਹ ਨਾਮ ਤੁਹਾਨੂੰ ਜਿਹੜਾ ਦਿੱਤਾ ਹੈ ਇਹ ਜਪਣਾ ਵੀ ਹੈ, ਇਹ ਰੱਖ ਨਹੀਂ ਦੇਣਾ ਲੈ ਕੇ ਵੀ ਹਾਂ ਜੀ ਮੈਨੂੰ ਨਾਮ ਮਿਲ ਗਿਆ, ਚਾਬੀ ਲੈ ਕੇ ਤਾਲਾ ਵੀ ਖੋਲਣਾ। ਸੋ ਇਸ ਤਰ੍ਹਾਂ ਦੇ ਨਾਲ ਜੀਵਨ ਬਤੀਤ ਕਰਿਆ ਕਰਦੇ ਸੀ। ਇੱਕ ਗੁਰਸਿੱਖ ਜਿਨ੍ਹਾਂ ਦਾ ਹੁਣੇ ਹੀ ਨਾਮ ਲਿਆ ਸੀ ਭਾਈ ਸਾਹਿਬ ਨੇ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਉਹਦਾ ਜੀਵਨ ਬਹੁਤ ਹੀ ਆਕਰਸ਼ਿਤ ਹੈ। ਆਈ ਓਪਨਰ ਹੈ, ਜੇ ਅਸੀਂ ਉਹਨੂੰ ਅਪਣਾ ਲਈਏ, ਥੋੜਾ ਜਿਹਾ ਵੀ ਅਪਣਾ ਲਈਏ ਨਾ, ਸਾਡੀ ਗੁਰੂ ਨਾਲ ਬਣ ਆਵੇ। ਉਹ ਪਹਿਲਾਂ ਉਹ ਪੰਜਾਬ ਦੇ ਜੋ ਉਸ ਵੇਲੇ ਦੇ ਰਿਵਾਜ ਸੀ, ਉਹ ਬੜਾ ਉਲਟ ਰਿਵਾਜ ਸੀਗਾ। ਉਹ ਇਹ ਸੀ ਕਿ ਇੱਥੇ ਦਾ ਰੂਰਲ ਏਰੀਆ ਜਿਹੜਾ ਸੀ, ਉਹ ਪੀਰਾਂ ਫਕੀਰਾਂ ਨੂੰ ਜ਼ਿਆਦਾ ਮੰਨਦਾ ਸੀ, ਤੇ ਪੰਜਾਬ ਦੇ ਵਿੱਚ ਅਜੇ ਵੀ ਨਿਸ਼ਾਨੀਆਂ ਨੇ ਪਿੰਡਾਂ ਦੇ ਅੰਦਰ, ਦੁਆਬੇ ਵਿੱਚ ਖਾਸ ਕਰਕੇ, ਕਿ ਉਹ ਜਾਇਆ ਕਰਦੇ ਸੀ ਨਗਾਹੇ ਦੇ, ਸੰਗ ਲੈ ਕੇ ਜਾਂਦੇ ਹੁੰਦੇ ਪਿੰਡਾਂ ਦੇ ਵਿੱਚ, ਠਹਿਰਨਾ ਉੱਥੇ, ਰਾਤ ਨੂੰ ਖੇਲ ਜੀ ਪਾਉਣੀ, ਬਾਜੀ ਪਾਉਣੀ, ਤੇ ਨਤੀਜਾ ਇਹ ਹੁੰਦਾ ਕਿ ਉਹ ਕੁਦਰਤੀ ਕੋਈ ਉਪਦੇਸ਼ ਤਾਂ ਦਿੰਦੇ ਨਹੀਂ ਸੀ, ਲੋਕ ਇਕੱਠੇ ਹੋ ਜਾਂਦੇ ਸੀ, ਉੱਥੇ ਕੁਝ ਕਹਾਣੀਆਂ ਸੁਣਾ ਦਿੰਦੇ ਸੀ, ਝੂਠੀਆਂ ਸੱਚੀਆਂ, ਤੇ ਉਹਦੇ ਨਾਲ ਲੋਕ ਪ੍ਰਭਾਵਿਤ ਹੋ ਜਾਂਦੇ ਸੀ। ਇਹ ਹੁਣ ਤੱਕ ਵੀ ਰਿਹਾ, ਮੈਂ ਛੋਟੇ ਹੁੰਦੇ ਨੇ ਦੇਖਿਆ, ਉਹ ਪਿੰਡਾਂ ਦੇ ਅੰਦਰ ਸੰਗ ਕਹਿੰਦੇ ਸੀ ਉਹਨੂੰ, ਸੰਗ ਜਾਂਦਾ ਜੀ, ਲੋਕ ਇਕੱਠੇ ਹੁੰਦੇ। ਹੁਣ ਤਾਂ ਗੁਰਸਿੱਖੀ ਦੀ ਜਾਗ ਆ ਗਈ, ਪਹਿਲਾਂ ਹੈ ਨਹੀਂ ਸੀ ਇੰਨੀ ਜ਼ਿਆਦਾ। ਉਸ ਵੇਲੇ ਗੁਰੂ ਸਾਹਿਬ ਵੇਲੇ ਪਿੰਡਾਂ ਦੇ ਪਿੰਡ ਇਹਨਾਂ ਸੁਲਤਾਨੀਆਂ ਦੇ ਹੁੰਦੇ ਸੀ, ਸਰਬਰੀਆਂ ਦੇ ਹੁੰਦੇ ਸੀ, ਤੇ ਉਹਨਾਂ ਚੋਂ ਇੱਕ ਪਿੰਡ ਦਾ ਚੌਧਰੀ, ਜਿਸਦੇ ਸੰਸਕਾਰ ਬਹੁਤ ਪ੍ਰਬਲ ਸੀ ਪੂਰਵਲੇ ਜਨਮਾਂ ਦੇ, ਉਹਦੇ ਮਨ ਵਿੱਚ ਬਹੁਤ ਵਾਰੀ ਆਉਂਦਾ ਕਿ ਮਨ ਸ਼ਾਂਤ ਕਿਉਂ ਨਹੀਂ ਹੁੰਦਾ, ਮੇਰੇ ਕੋਲ ਜਾਇਦਾਦ ਬਹੁਤ ਹੈ, ਬਹੁਤ ਜ਼ਮੀਨ ਹੈ, ਮੇਰੇ ਆਖੇ ਸਾਰੇ ਲੱਗਦੇ ਨੇ। ਕਿਸੇ ਗੁਰਸਿੱਖ ਨੂੰ ਮਿਲਿਆ, ਉਹਦਾ ਹੀ ਰਿਸ਼ਤੇਦਾਰ ਸੀ, ਉਹ ਕਹਿਣ ਲੱਗਿਆ ਮਨ ਸ਼ਾਂਤ ਨਹੀਂ ਹੋਣਾ, ਕਿਉਂਕਿ ਮਨ ਸ਼ਾਂਤ ਨਹੀਂ ਹੁੰਦਾ ਨਾਮ ਤੋਂ ਬਿਨਾਂ, ਤੂੰ ਗੁਰੂ ਮਹਾਰਾਜ ਦੀ ਸੰਗਤ ਚੱਲ। ਕਹਿਣ ਲੱਗਿਆ ਰਾਮਦਾਸ ਚੱਕ ਵਾਲੇ, ਉਸ ਵੇਲੇ ਅੰਮ੍ਰਿਤਸਰ ਨਹੀਂ ਸੀ ਇਹਦਾ ਨਾਂ, ਕਹਿਣ ਲੱਗੇ ਹਾਂ। ਸੰਗ ਲੈ ਕੇ ਜਾਂਦਾ ਜਾਂਦਾ ਗੁਰੂ ਮਹਾਰਾਜ ਦੇ ਦਰਸ਼ਨ ਕਰ ਲਏ, ਗੁਰੂਆਂ ਦੇ ਦਰਸ਼ਨ, ਪੂਰਨ ਸੰਤਾਂ ਦੇ ਦਰਸ਼ਨ ਹਰੇਕ ਦੇ ਮਨ ਤੇ ਅਸਰ ਕਰਦੇ ਨੇ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਕੇਵਲ ਦੇਖਣ ਨਾਲ ਅੰਦਰ ਵਾਹਿਗੁਰੂ 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 ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹਨਾਂ ਦਾ ਔਰਾ ਹੁੰਦਾ। ਇਹ ਜਾਂ ਗੁਰੂ ਮਹਾਰਾਜ ਦੇ ਸ਼ਰਨ ਨਹੀਂ ਗਿਆ, ਉੱਥੇ ਸਤਸੰਗ ਹੋ ਰਿਹਾ ਸੀ, ਤੇ ਮਹਾਰਾਜ ਜੀ ਫਰਮਾਨ ਕਰ ਰਹੇ ਸੀ ਕਿ ਪਿਆਰਿਓ, ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਇਹ ਬਾਰੀ ਮਿਲੀ ਹੈ ਤੁਹਾਨੂੰ, ਇਹ ਬਾਰੀ ਅਵੇਲ ਕਰੋ, ਇਹਨੂੰ ਐਂ ਨਾ ਛੱਡ ਦਿਓ ਵੀ ਅਵੇਸਲੇ ਹੋ ਕੇ ਨੰਘਾ ਦਿਓ, ਇਹ ਲੰਘ ਜਾਣੀ ਹੈ, ਰੋਕੀ ਨਹੀਂ ਰੁਕਦੀ ਕਿਸੇ ਦੀ ਵੀ, ਸਮਾਂ ਤੁਰਿਆ ਜਾ ਰਿਹਾ, ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਗਿਆ ਸੋ ਗਿਆ। ਦੇਖਦੇ ਦੇਖਦੇ ਆਦਮੀ ਪੁਰਾਣਾ ਹੋ ਜਾਂਦਾ। ਮਹਾਰਾਜ ਕਹਿੰਦੇ ਬਾਰੀ ਆਈ ਹੈ ਤੇਰੀ, ਤੁਸੀਂ ਪਰਮੇਸ਼ਰ ਨੂੰ ਮਿਲਣਾ। ਅਸੀਂ ਵੀ ਰੋਜ਼ ਪੜ੍ਹਦੇ ਹਾਂ ਭਾਈ ਪ੍ਰਾਪਤ ਮਾਨੁੱਖ ਦੇਵਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ, ਨਿੱਤ ਪੜ੍ਹਦੇ ਹਾਂ, ਪਰ ਅਸੀਂ ਕਦੇ ਵੀ ਇਸ ਗੱਲ ਦੇ ਵਿੱਚ ਨਹੀਂ ਆਉਂਦੇ ਵੀ ਬਾਰੀ ਗੋਬਿੰਦ ਨੂੰ ਮਿਲਣਾ, ਹਾਲ ਤੱਕ ਤਾਂ ਕੁਛ ਵੀ ਨਹੀਂ ਬਣਿਆ, ਤੇ ਜੇ ਬਿਲਾ ਲੰਘ ਗਿਆ, ਕਰਨਾ ਹੋ ਤੋ ਸੋ ਨਹਿ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ, ਆਪ ਕਿਉਂ ਰੋਵ ਆਇਆ, ਹੁਣ ਕਿਉਂ ਰੋ ਰਿਹਾ, ਉਹ ਤਾਂ ਟਾਈਮ ਜਿਹੜਾ ਸੀ ਲੰਘਾ ਦਿੱਤਾ, ਤੈਂ ਇਸ ਪਾਸੇ ਤੂੰ ਆਇਆ ਹੀ ਨਹੀਂ ਹੈ, ਇਰਾਦਾ ਬਣਾਇਆ ਹੀ ਨਹੀਂ ਹੈ ਤੈਂ ਇਸ ਗੱਲ ਦਾ ਵੀ ਮੈਂ ਲੰਘਣਾ ਵੀ ਹੈ। ਸਵਾਲ ਸਾਨੂੰ ਇਹ ਹੁੰਦਾ ਕਿ ਜਿਹੜੇ ਵਾਹਿਗੁਰੂ ਨੂੰ ਮਿਲਣਾ, ਉਹਦਾ ਕੋਈ ਸਾਤਾ ਪਤਾ ਹੋਣਾ ਚਾਹੀਦਾ ਵੀ ਕਿੱਥੇ, ਕਿਉਂਕਿ ਪਹਿਲੇ ਜਿਹੜੇ ਸੀਗੇ ਸਾਤੋਂ, ਉਹ ਇਹ ਕਹਿੰਦੇ ਸੀ ਜੀ ਅੱਲਾਹ ਸੱਤਵੇਂ ਅਸਮਾਨ ਤੇ ਹੈ, ਗੌਡ ਤੀਸਰੇ ਅਸਮਾਨ ਤੇ ਹੈ, ਤੇ ਸਾਡੇ ਗਿਆਰਵੇਂ ਬਾਰਵੇਂ ਸਥਾਨ ਤੇ ਕਹਿੰਦੇ ਸੀ, ਦੇਵਤਿਆਂ ਨੂੰ ਮੰਨਦੇ ਸੀ, ਵਿਸ਼ਨੂੰ ਜੀ ਨੂੰ ਵੱਡਾ ਜਾਣ ਕੇ, ਉਹ ਤੋਂ ਗਾਹਾਂ ਨਹੀਂ ਸੀ ਜਾਂਦੇ, ਉਹਦਾ ਕਾਰਨ ਸੀ ਇੱਕ ਬੜਾ ਜ਼ਬਰਦਸਤ। ਇਹ ਜਿਹੜੇ ਵਿਦਵਾਨ ਸੱਜਣ ਬੈਠੇ ਨੇ, ਉਹ ਕਾਰਨ ਸੀ ਕਿਉਂ ਨਹੀਂ ਸੀ ਦੇਵਤਿਆਂ ਤੋਂ ਗਾਹਾਂ ਲੰਘਦੇ, ਉਹ ਸੀ ਵਾਹਿਗੁਰੂ ਦਾ ਰੂਪ ਰੰਗ ਰੇਖ ਭੇਖ ਚੱਕਰ ਚਹਿਨ ਨਹੀਂ ਹੈ ਕੋਈ, ਤੇ ਉਹਨਾਂ ਨੇ ਉਸ ਨੂੰ ਅਕਰਤਾ ਬਣਾਇਆ, ਕਰਤਾ ਨਹੀਂ ਸੀ ਬਣਾਇਆ, ਕਹਿੰਦੇ ਦੋਸ਼ ਲੱਗੂ ਜੇ ਪਰਮੇਸ਼ਰ ਨੂੰ ਕਰਤਾ ਬਣਾਤਾ ਸ੍ਰਿਸ਼ਟੀ ਦਾ। ਉਹ ਇੱਕ ਚੇਤਨ ਸ਼ਕਤੀ ਸੀ ਨਿਰੀ, ਉਹਨੂੰ ਕਿਸੇ ਨਾਲ ਲਗਾਓ ਨਹੀਂ ਸੀ, ਕਿਸੇ ਦੇ ਦੁੱਖ ਪਾਏ ਤੇ ਦੁਖੀ ਨਹੀਂ ਸੀ ਹੁੰਦਾ, ਕਿਸੇ ਦਾ ਸੁੱਖ ਪਾਏ ਤੇ ਸੁਖੀ ਨਹੀਂ ਸੀ ਹੁੰਦਾ, ਉਹ ਬੇਰਾਗ ਸੀ ਸੰਸਾਰ ਤੋਂ ਬਿਲਕੁਲ ਅੱਡ। ਸੋ ਉਹ ਜਿਹੜਾ ਸਾਡੇ ਦਖਲੇ ਨਹੀਂ ਦੇ ਸਕਦਾ, ਸਾਡੇ ਦੁੱਖ ਸੁੱਖ ਨੂੰ ਨਹੀਂ ਜਾਣਦਾ, ਵੀ ਉੱਥੇ ਟਾਈਮ ਵੇਸਟ ਕੀ ਕਰਨਾ, ਉਹਦੀ ਥਾਂ 'ਤੇ ਵਿਸ਼ਨੂੰ ਭਗਵਾਨ ਨੂੰ ਮੰਨ ਲੈਂਦੇ ਸੀ। ਅਤੇ ਇੱਥੇ ਤੱਕ ਕਿ ਪ੍ਰਕਿਰਤੀ ਦੇ ਬੰਦਿਆਂ ਦੀ ਸੋਚ ਸੀ। ਇਸ ਕਰਕੇ ਇਹਨਾਂ ਦਾ ਇਹ ਸੀਗਾ। ਲੇਕਿਨ ਗੁਰਮਤ ਦੇ ਅੰਦਰ ਬਿਲਕੁਲ ਨਿਰਾਲੀ ਚੀਜ਼ ਹੈ, ਉਹ ਹੈ ਕਿ ਜੋ ਵਾਹਿਗੁਰੂ ਜੀ ਹੈ ਉਹ ਇਸ ਤਰ੍ਹਾਂ ਅੱਡ ਨਹੀਂ ਹੈ, ਸਭ ਦੇ ਵਿੱਚ ਹੁੰਦਾ ਹੋਇਆ ਸਭ ਤੋਂ ਬਾਹਰ ਵੀ ਹੈ, ਲੇਕਿਨ ਉਹ ਇਹ ਬੇਪਰਵਾਹ ਨਹੀਂ ਹੈਗਾ, ਉਹ ਕਰਤਾ ਹੈ, ਸਾਡੇ ਨਾਲ ਜੁੜਿਆ ਹੋਇਆ ਪੁਰਖ ਹੈ, ਸਾਡੇ ਸਭ ਦੇ ਅੰਦਰ ਸਮਾਇਆ ਹੋਇਆ। ਅਤੇ ਹੁਣ ਦਿਸਦਾ ਕਿਵੇਂ ਨਹੀਂ ਵੀ ਸਾਡੇ ਅੰਦਰ ਹੋਵੇ ਤਾਂ ਸਾਨੂੰ ਪਤਾ ਲੱਗੇ ਵੀ ਹਾਂ ਇਹ ਵਾਹਿਗੁਰੂ ਹੈ। ਭੂਤ ਵੜ ਜਾਂਦਾ, ਸਾਰਿਆਂ ਨੂੰ ਪਤਾ ਲੱਗ ਜਾਂਦਾ, ਆਦਮੀ ਟੱਪਦਾ, ਬੇਹੋਸ਼ ਹੁੰਦਾ, ਕਹਿੰਦੇ ਨੇ ਆਮ ਹੈ ਵੀ ਅਜੀ ਭੂਤ ਹੈ। ਵਾਹਿਗੁਰੂ ਹੁੰਦਾ ਹੋਇਆ ਅੰਦਰ ਫਿਰ ਸਾਨੂੰ ਕੋਈ ਅਨੁਭਵ ਨਹੀਂ ਹੁੰਦਾ। ਅਤੇ ਦੂਸਰੇ ਪਾਸੇ ਮਹਾਰਾਜ ਕਹਿੰਦੇ ਇੰਨਾ ਨੇੜੇ ਹੈ ਤੇਰੇ ਨਾਲ, ਇਹਦੂ ਨੇੜੇ ਕੋਈ ਚੀਜ਼ ਹੀ ਨਹੀਂ ਹੈ। ਫਿਰ ਵਜ੍ਹਾ ਕੀ ਹੈ ਵੀ ਇਹ ਸਾਡਾ ਉਹਦੇ ਨਾਲ ਕਨੈਕਸ਼ਨ ਕਿਉਂ ਨਹੀਂ ਜੁੜਦਾ? ਮਹਾਰਾਜ ਕਹਿਣ ਲੱਗੇ ਕਿ ਸੰਸਾਰ ਦੇ ਅੰਦਰ ਪਰਮੇਸ਼ਰ ਨੇ ਜਿਨ ਰਚਿਆ, ਜਿਨ੍ਹਾਂ ਨੇ ਰਚਨ ਰਚਿਆ, ਜਿਨ ਰਚਨ ਰਚਿਆ ਪੁਰਖ ਵਿਸਾ ਤੇ ਨਾਲੇ ਹਉਮੈ ਪਾਈ, ਉਹਨੇ ਨਾਲ ਇੱਕ ਤੱਤ ਪਾ ਦਿੱਤਾ ਜਿਹਨੂੰ ਹਉਮੈ ਕਹਿੰਦੇ ਨੇ। ਜਨਮਰ ਨੂੰ ਸੀ ਕੋ ਹੈ ਰੇ ਉਹ ਆਵਾਜਾਈ, ਉਹ ਹਉਮੈ ਦਾ ਜਿਹੜਾ ਜੀਵ, ਮੈਂ ਰਾਤ ਬੜੇ ਡਿਟੇਲ ਨਾਲ ਸਮਝਾਇਆ ਸੀ ਕਿ ਵਾਹਿਗੁਰੂ ਜੀ ਨੇ ਜਦੋਂ ਆਪਣੇ ਆਪ ਨੂੰ ਆਪੇ ਹੀ ਅਨੇਕ ਰੂਪਾਂ ਦੇ ਵਿੱਚ ਪਸਾਰਿਆ, ਪਾਰ ਬ੍ਰਹਮ ਕੇ ਸਗਲੇ ਠਾਉਂ ਜਿਤ ਜਿਤ ਕਰ ਰਾਖੇ ਤੈਸਾ ਤੇ ਨਾਉ, ਆਪੇ ਕਰਨ ਕਰਾਵਨ ਜੋਗ ਪ੍ਰਭਾਵ ਹੈ ਸੋਈ ਮਨਹੋਗ, ਪਸਰਿਓ ਆਪ ਅਨਕ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕਿਰਨ, ਆਪ ਇਹ ਅਨੇਕਾਂ ਰੂਪਾਂ ਚ ਪਸਰਿਆ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰੇ। ਉਹ ਅੰਦਰ ਰਹਿੰਦਾ ਸਾਡੇ ਸਾਰਿਆਂ ਦੇ। ਇਹ ਜਿਹੜਾ ਦੂਜਾ ਪਣ ਪੈ ਗਿਆ, ਹੁਣੇ ਦੁਆਇਤ ਦੀ ਗੱਲ ਭਾਈ ਸਾਹਿਬ ਕਰਦੇ ਸੀ, ਇਹ ਹਉਮੈ ਕਰਕੇ ਪੈ ਗਈ। ਹਉਮੈ ਇੱਕ ਸਰਕਲ ਹੈ ਜਿਸ ਨੇ, ਇਹਦੇ ਬਹੁਤ ਸਾਰੇ ਸਿਧਾਂਤ ਨੇ, ਕੋਈ ਕਿਸ ਤਰ੍ਹਾਂ ਕਹਿੰਦਾ ਕੋਈ ਕਿਸ ਤਰ੍ਹਾਂ, ਲੇਕਿਨ ਜਿਹੜਾ ਮੰਨਿਆ ਹੋਇਆ ਜਿਹਨੂੰ ਅਸੀਂ ਸਾਰੇ ਐਗਰੀ ਕਰ ਜਾਂਦੇ ਹਾਂ, ਉਹਨਾਂ ਨਾਲੋਂ ਅਸੀਂ ਡਿਫਰ ਕਰਦੇ ਹਾਂ ਪਹਿਲੇ ਸ਼ਾਸਤਰਾਂ ਨਾਲੋਂ ਕਿ ਮਾਇਆ ਅਨਾਦੀ ਨਹੀਂ ਹੈ, ਇਹ ਵਾਹਿਗੁਰੂ ਨੇ ਕ੍ਰੀਏਟ ਕੀਤੀ ਹੈ ਖੇਲ ਖੇਲਣ ਵਾਸਤੇ। ਤੇ ਇਹਦੇ ਵਿੱਚ ਮਾਇਆ ਦੇ ਵਿੱਚ ਜਿਹੜਾ ਦੁੱਖ ਹੈ ਉਹ ਮਾਇਆ ਬਿਰਤੀ ਹੋਣ ਕਰਕੇ, ਅਵਿਦਿਆ ਹੋਣ ਕਰਕੇ, ਅਗਿਆਨ ਹੋਣ ਕਰਕੇ ਆਦਮੀ ਦੇ ਅੰਦਰ ਦੁੱਖ ਆਉਂਦਾ। ਤੇ ਦੁੱਖ ਦਾ ਜਿਹੜਾ ਖਾਤਮਾ ਹੈ, ਮਹਾਰਾਜ ਨੇ ਦੱਸਿਆ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀ ਆ ਸਭ ਸੰਸਾਰ, ਮੰਨੇ ਨਾ ਸੋਈ ਜਿਣ ਜਾਏ। ਇਹਦੇ ਵਿੱਚ ਨਾਮ ਨੂੰ ਜਿਹੜਾ ਮੰਨਦਾ ਹੈ ਨਾ, ਉਹ ਜਿੱਤ ਜਾਇਆ ਕਰਦਾ, ਔਰ ਹੀ ਕਰਮ ਨਾ ਲੇਖੇ ਲਾਏ। ਇਹ ਗੱਲਾਂ ਸਾਡੇ ਸਮਝਣ ਵਾਲੀਆਂ ਨੇ ਵੀ ਨਾਮ ਨੂੰ ਧਿਆਉਣਾ ਕੀ ਹੁੰਦਾ, ਨਾਮ ਨੂੰ ਮੰਨਣਾ ਕੀ ਹੁੰਦਾ, ਨਾਮ ਨੂੰ ਸਿਮਰਨਾ ਕੀ ਹੁੰਦਾ, ਨਾਮ ਜਪਣਾ ਕੀ ਹੁੰਦਾ, ਇਹ ਸਾਰੀਆਂ ਬਾਤਾਂ ਸਾਨੂੰ ਜਾਣਨੀਆਂ ਚਾਹੀਦੀਆਂ। ਜਿਹੜਾ ਨਾਮ ਨੂੰ ਮੰਨ ਲੈਂਦਾ ਉਹ ਪਰਮ ਸੁਖੀ ਹੋ ਜਾਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਪਰਮੇਸ਼ਰ ਦਾ ਸਾਨੂੰ ਗਿਆਨ ਨਹੀਂ ਹੁੰਦਾ, ਅਸੀਂ ਦੂਰ ਰਹਿੰਦੇ ਹਾਂ। ਪਰਮੇਸ਼ਰ ਨੇ, ਵਾਹਿਗੁਰੂ ਨੇ ਜਿਸ ਵਕਤ ਸ੍ਰਿਸ਼ਟੀ ਦੀ ਰਚਨਾ ਕਰੀ, ਨਿਰੰਕਾਰ ਆਕਾਰ ਹੋਏ ਏਕੰਕਾਰ ਅਪਾਰ ਸਦਾਇਆ। ਏਕੰਕਾਰ ਤੋਂ ਕੀ ਕਿਰਿਆ ਹੋਈ? ਕਹਿੰਦੇ ਏਕੰਕਾਰੋਂ ਸ਼ਬਦ ਤੋਂ ਦਿਵ ਸ਼ਬਦ ਹੋਇਆ, ਜਿਸ ਨੂੰ ਓਂਕਾਰ ਕਿਹਾ ਗਿਆ। ਪਹਿਲੇ ਜਿਹੜੇ ਸੀ ਏਕੰਕਾਰ ਨੂੰ ਨਹੀਂ ਸੀ ਮੰਨਦੇ, ਓਂਕਾਰ ਤੋਂ ਸ਼ੁਰੂ ਕਰਦੇ ਸੀ। ਓਂਕਾਰ ਬਰਮਾ ਉਤਪਤ, ਓਂਕਾਰ ਕੀਆ ਜਨਚਿਤ, ਓਂਕਾਰ ਤੋਂ ਹੀ ਸਾਰੀ ਕ੍ਰੀਏਸ਼ਨ ਹੋਈ, ਸ਼ਬਦ ਤੋਂ ਸਾਰੀ ਕ੍ਰੀਏਸ਼ਨ ਹੋਈ। ਮਹਾਰਾਜ ਨੇ ਇਹਨਾਂ ਨੂੰ ਦੋ ਨਹੀਂ ਰੱਖਿਆ, ਇੱਕ ਓਂਕਾਰ ਇਕੱਠਾ ਕਰ ਦਿੱਤਾ, ਨਹੀਂ ਏਕੰਕਾਰ ਓਂਕਾਰ ਹੋਣਾ ਸੀਗਾ, ਅੱਡ ਅੱਡ ਹੋ ਜਾਂਦਾ। ਸੋ ਉਸ ਤੋਂ ਜਿਸ ਵਾਰ ਸ਼ਬਦ ਧੁਨ ਹੋਈ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ, ਦੂਈ ਕੁਦਰਤ ਸਾਜੇ। ਕੁਦਰਤ ਮਾਇਆ ਦੀ ਸਾਜਨਾ ਕਰੀ, ਪ੍ਰਕਿਰਤੀ ਦੀ ਸਾਜਨਾ ਕਰੀ, ਪ੍ਰਕਿਰਤੀ ਉੱਤੇ ਜਦ ਵਾਹਿਗੁਰੂ ਜੀ ਦਾ ਪ੍ਰਤੀਬਿੰਬ ਪਿਆ, ਉਹਦੇ ਵਿੱਚ ਮਹਿਤੱਤ ਪੈਦਾ ਹੋਇਆ। होश पैदा हुई, ज्ञान पैदा होया, अवेयरनैस पैदा हुई उहदे च, ते ओ अवेयरनैस तो मैं भाव उस वेले पैदा हो गया आई एम। अनेकां चित पैदा हुए प्रकृति च, करोड़ां अरबां खरबां, वो सारयां नूं जद जिस वक्त यह प्रतिबिंब दी एनर्जी ने टच किया उस वेले उहदे च मैं भाव आ गया। वो मैं भाव तो फिर कहां क्रिएशन शुरू हो गई, पहला शब्द स्पर्श रूप रस गंध बने, इन्हां तो स्थूर भूत बने आकाश वगैरह। महाराज ने कहा साचे ते पवना भया, पवना ते जल होए, जल ते तिरपम साजिया, घट घट जो समाए। डिटेल दित्ती है महाराज जी ने वी किवें क्रिएशन होई। हुण इहदा मतलब यह है कि वह आप ही एक तो अनेक रूप विच पसर गया, पसरिया होया तो जिहड़ी वह संधि बनी प्रकृति दे नाल उहदे च मैं भाव आ गया। मैं भाव आउण नाल पसारा तो सी ये सारा आत्मा का, ब्रह्म दिसे ब्रह्म सुनिए एक एक बखाणीए, आत्म पसारा करन हारा प्रभ बिना नहीं जा। वह आत्मा जिस वक्त टच करी प्रकृति नूं तीसरा तत् पैदा हो गया, वह हो गया मैं, यानी समष्ट तो व्यष्ट हो गया, टोटैलिटी तो यूनिट बन गया। वह यूनिट बन के असी बखरे हुए तुरे फिरते हैं, असी हुण जिस तो बखरे हुए उन्हूं मिलना, उन्हूं मिलने वास्ते वह रहिंदा साडे अंदर कोल रहिंदा। ये सत है जो महाराज ने दसिया भी अंदर है परमेश्वर, बाहर नहीं है, बाहर भी है, हर थां दे उत्ते है, कोई थां ऐसा नहीं जिमी जमान के विखे समस्त एक जोत है, ना घाट है ना बाढ़ है ना बाढ़ घाट होता। ते रात मैं बेनती की थी कि वह जोर नाल नहीं मिलता, क्योंकि वह जिहड़ा रोग मनुख नूं चिंबड़िया होया, स्पैशली बाकियां नूं भी रोग है, लेकिन महाराज कहा होमै रोग मानुख को दीना, साडे हिस्से च आ गया। ਇਹ ਕੀ ਕਰਦਾ ਹੈ ਪਰਮੇਸ਼ਰ ਨੂੰ ਕੋਲ ਰਹਿੰਦੇ ਨੂੰ ਦੇਖਣ ਨਹੀਂ ਦਿੰਦਾ, ਅਨੁਭਵ ਦੇ ਵਿੱਚ ਨਹੀਂ ਆਉਣ ਦਿੰਦਾ, ਕਨੈਕਸ਼ਨ ਨਹੀਂ ਜੋੜਨ ਦਿੰਦਾ ਜਿਹੜਾ ਹੈ। ਇਸ ਤਰ੍ਹਾਂ ਦੇ ਨਾਲ ਪੜ ਲਓ ਸਾਰੇ ਪ੍ਰੇਮੀ। ਤੇਰੇ ਅੰਦਰ ਹਰੀ ਦਾ ਵਾਸਾ, ਪਰਦਾ ਹਮੇ ਬਾਲਾ ਪੈ ਗਿਆ, ਅੰਦਰ ਹਰੀ ਦਾਵਾ, ਪਰਦਾ ਹੋਮੇ ਵਾਲਾ ਪੈ ਗਿਆ, ਪਰਦਾ ਹਮੇ ਵਾਲਾ ਪੈ ਗਿਆ, ਅੰਦਰ ਹਰੀ ਦਾ ਵਾਸ, ਪਰਦਾ ਹਮੇ ਵਾਲਾ ਪੈ ਗਿਆ।
ਪਰਦਾ ਹੋਮੇ ਵਾਲਾ ਪੈ ਗਿਆ।
ਤਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਪੀਤ ਕਰਾਰੀ ਗੁਰਪੂਰੇ ਹਉਮੈ ਪੀਤ ਤੋਰੇ ਜਾਂ ਨਾਨਕ ਮਿਲੇ ਬਨਵਾਰੀ। ਵਾਹਿਗੁਰੂ ਤੋਂ ਅਸੀਂ ਟੁੱਟ ਗਏ। ਇਹ ਤੱਥ ਹਉਮੈ ਨੂੰ ਇੰਗਲਿਸ਼ ਦੇ ਵਿੱਚ ਈਗੋ ਕਹਿੰਦੇ ਨੇ, ਇਹ ਅਰਥ ਗਲਤ ਹੈ। ਈਗੋ ਹੁੰਦਾ ਅਭਿਮਾਨ। ਹਉਮੈ ਉਹ ਸੂਝ ਹੈ ਜਿਹਦੇ ਵਿੱਚ ਇਹਨੂੰ ਹੋ ਗਿਆ ਵੀ ਆਈ ਐਮ ਐਂਡ ਮਾਈ, ਮੈਂ ਹਾਂ ਤੇ ਮੇਰਾ ਹੈ। ਇਹ ਇੱਕ ਸੂਝ ਹੈ, ਅਹੰਕਾਰ ਨਹੀਂ ਹੈ। ਗੁਰੂ ਮਹਾਰਾਜ ਤੋਂ ਇਹਨੂੰ ਅਹੰ ਕਹਿੰਦੇ ਸੀ। ਅਹੰ ਭਾਵ ਅਹੰ ਦਾ ਹੈ ਮੈਂ ਹਾਂ। ਇਹ ਹੁੰਦਾ ਹੁੰਦਾ ਵੀ ਮੈਂ ਹਾਂ, ਮੈਂ ਅਮੀਰ ਹਾਂ, ਮੈਂ ਵੱਡਾ ਸਰਦਾਰ ਹਾਂ, ਮੈਂ ਬਹੁਤ ਪੜ੍ਹਿਆ ਹੋਇਆ, ਮੇਰੇ ਮੁਕਾਬਲੇ ਤੇ ਕੋਈ ਨਹੀਂ ਹੈ। ਇਹ ਵੱਧਦਾ ਹੀ ਤੁਰਿਆ ਜਾਂਦਾ। ਗੁਰੂ ਮਹਾਰਾਜ ਨੇ ਇਹਨੂੰ ਹਉਮੈ ਦੇ ਵਿੱਚ ਨਾਲ ਸੰਬੋਧਿਤ ਕੀਤਾ। ਅਹਮ ਵੀ ਆਉਂਦਾ ਬਹੁਤ ਥਾਂ ਤੇ ਉੱਤੇ, ਲੇਕਿਨ ਹਉਮੈ ਨਾਲ ਆਉਂਦਾ। ਉਹ ਹਉਮੈ ਇੱਕ ਸੂਝ ਪੈਦਾ ਹੋ ਗਈ ਚੇਤਨ ਤੱਤ ਦੀ ਤੇ ਪ੍ਰਕਿਰਤੀ ਦੀ ਦੋਹਾਂ ਦੀ ਸੰਧੀ ਦੇ ਨਾਲ। ਹੁਣ ਇਹਦੇ ਵਿੱਚ ਜਿਹੜਾ ਤਾਂ ਪ੍ਰਕਿਰਤੀ ਦਾ ਹਿੱਸਾ ਹੈ, ਉਹ ਤਾਂ ਬਦਲਦਾ, ਹਰ ਛਿੰਨ ਬਦਲਦਾ, ਕਿਉਂਕਿ ਪ੍ਰਕਿਰਤੀ ਦਾ ਸਵਾਇ ਇਹੀ ਹੈ ਬਦਲਣਾ। ਉਹਦੇ ਵਿੱਚ ਅਵੇਅਰਨੈਸ ਆਉਂਦੀ ਹੈ, ਤੀਸਰਾ ਉਹ ਨਿਯਮਬੱਧ ਹੋ ਜਾਂਦੀ ਹੈ। ਜਿਹੜਾ ਸਾਡਾ ਚੇਤਨ ਤੱਤ ਹੈ ਉਹ ਸਾਡਾ ਅਸਲਾ, ਉਹ ਕਦੇ ਜੰਮਦਾ ਨਹੀਂ, ਮਰਦਾ ਨਹੀਂ ਹੈ, ਸਦਾ ਇੱਕ ਰਸ ਰਹਿੰਦਾ, ਉਹ ਸੱਤਾ ਦੇ ਰਿਹਾ ਸਾਰਿਆਂ ਨੂੰ। ਉਹ ਸਾਡਾ ਹੈਗਾ ਆਪਣਾ ਅਸਲਾ, ਲੇਕਿਨ ਅਸੀਂ ਹਉਮੈ ਦੇ ਅਧੀਨ ਹੋ ਕੇ ਇੱਕ ਵੱਖਰੀ ਹਸਤੀ ਦੇ ਵਿੱਚ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰਤਾ। ਕਰੋੜਾਂ ਸਾਲ, ਅਰਬਾਂ ਸਾਲ, ਖਰਬਾਂ ਸਾਲ ਹੋ ਗਏ ਤੇ ਸਾਡਾ ਛੁਟਕਾਰਾ ਨਹੀਂ ਹੁੰਦਾ। ਕਿਉਂ ਜਦ ਤੱਕ ਹਉਮੈ ਹੈ ਆਦਮੀ ਦੇ ਅੰਦਰ, ਇਹ ਸੂਝ ਹੈ ਆਈ ਐਮ, ਚਾਹੇ ਦਰਗਾਹ ਚੱਲਿਆ ਜਾਵੇ, ਸਰਟਨ ਪੀਰੀਅਡ ਵਾਸਤੇ ਦਰਗਾਹ ਵਿੱਚ ਰਹੇਗਾ, ਇਹ ਨਹੀਂ ਵੀ ਮੁਕਤ ਹੋ ਜਾਏਗਾ। ਮੁਕਤ ਉਸ ਵੇਲੇ ਹੋਏਗਾ ਜਿਸ ਵਕਤ ਸਮਰੱਥ ਗੁਰੂ ਉਹਨੂੰ ਗਿਆਨ ਦੇ ਦੇਗਾ, ਉਹਦਾ ਮੈਂ ਭਾਵ ਖਤਮ ਕਰ ਦੇਗਾ। ਸੋ ਇਹ ਉਸ ਵੇਲੇ ਤੋਂ ਹੀ ਆਪਾਂ ਤੁਰੇ ਦਿਆਉਂਦੇ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਵਿਰਥ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਗ ਕਾਲੇ ਦੇਹ ਸੰਜਰੀਆ, ਐਸੇ ਵਚਨ ਗੁਰੂ ਮਹਾਰਾਜ ਵਾਰ ਵਾਰ ਆਉਂਦੇ। ਸੋ ਇਸ ਕਰਕੇ ਮਹਾਰਾਜ ਨੇ ਹਉਮੈ ਰੋਗ ਮਾਨੁਖ ਕੋ ਦੀਨਾ, ਇਹ ਸਾਡੇ ਪੱਲੇ ਪੈ ਗਿਆ। ਉਹ ਕਿਉਂ ਪਿਆ? ਕਿਉਂਕਿ ਪਸ਼ੂ ਦੇ ਵਿੱਚ ਇਹ ਸੋਝੀ ਨਹੀਂ ਹੈ ਬਈ ਉਹ ਮੁਕਤੀ ਹਾਸਲ ਕਰ ਲਵੇ। ਮਨੁੱਖ ਨੂੰ ਉਹਦੇ ਮੁਕਾਬਲੇ ਦੇ ਉੱਤੇ ਇੰਨੀਆਂ ਜ਼ਬਰਦਸਤ ਚੀਜ਼ਾਂ ਦਿੱਤੀਆਂ ਕਿ ਉਹ ਜੇ ਸਾਈਕਲ ਤੋੜਨਾ ਚਾਹੇ, ਜੰਮਣ ਮਰਨ ਦੇ ਜਿਹੜੀਆਂ ਹੱਥਕੜੀਆਂ ਤੋੜਨੀਆਂ ਚਾਹੇ ਤਾਂ ਇਹ ਤੋੜ ਸਕਦਾ। ਇਹ ਕੋਈ ਇੰਪੋਸੀਬਲ ਬਾਤ ਨਹੀਂ ਹੈ। ਐਸੀ ਬਾਤਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਧਾਰਮਿਕ ਗ੍ਰੰਥਾਂ ਚ। ਇੱਕ ਵਾਰੀ ਜਿਸ ਵਾਰ ਦੁਆਪਰ ਯੁੱਗ ਖਤਮ ਹੋਇਆ, ਪ੍ਰੀਸ਼ਤ ਰਾਜਾ ਹੋਇਆ ਉਸ ਵੇਲੇ ਪਾਂਡਵਾਂ ਤੋਂ ਬਾਅਦ, ਉਹ ਜੰਗਲ ਵਿੱਚ ਗਿਆ ਤਾਂ ਉੱਥੇ ਕੀ ਦੇਖਦਾ? ਇੱਕ ਗਊ ਮਾਰੀ ਜਾ ਰਹੀ ਹੈ, ਕਾਲੇ ਕੱਪੜੇ ਪਾਏ ਹੋਏ ਨੇ, ਛੁਰਾ ਲਿਆ ਹੋਇਆ ਤੇ ਗਊ ਨੂੰ ਮਾਰਨ ਲੱਗਿਆ। ਉਹਨੇ ਕਿਹਾ ਮੇਰੇ ਰਾਜ ਚ ਗਊ ਆ, ਤਲਵਾਰ ਲੈ ਕੇ ਉਹਦੇ ਕੋਲ ਚਲੇ ਗਿਆ ਜਾਂ ਮਾਰਨ ਲੱਗਿਆ। ਕਹਿੰਦਾ ਠਹਿਰ, ਤੂੰ ਰਾਜਾ ਹੈ, ਬਿਨਾਂ ਕਸੂਰ ਦੱਸੇ ਤੂੰ ਮੈਨੂੰ ਕਿਵੇਂ ਮਾਰ ਦੇਂਗਾ? ਕਹਿਣ ਲੱਗਿਆ ਮੈਂ, ਤੂੰ ਗਊ ਨੂੰ ਕਿਉਂ ਮਾਰ ਰਿਹਾ? ਤੂੰ ਕੌਣ ਹੈ? ਆਪਣਾ ਪਰਿਚਾ ਦੇ। ਕਹਿਣ ਲੱਗਿਆ ਮੈਂ ਐਸ, ਜਿਵੇਂ ਤੂੰ ਰਾਜਾ ਹੈ ਮੈਂ ਵੀ ਰਾਜਾ, ਮੈਂ ਇਸ ਯੁੱਗ ਦਾ ਰਾਜਾ, ਮੇਰਾ ਨਾਂ ਕਲ ਯੁੱਗ ਹੈ। ਕਹਿਣ ਲੱਗਿਆ ਇਹ ਕਿਉਂ ਮਾਰਦਾ? ਕਹਿੰਦਾ ਮੈਂ ਧਰਮ ਨੂੰ ਮਾਰ ਰਿਹਾ, ਮੇਰੇ ਯੁੱਗ ਦੇ ਅੰਦਰ ਧਰਮ ਨਹੀਂ ਰਹਿਣਾ। ਗੁਰੂ ਮਹਾਰਾਜ ਨੇ ਵੀ ਕਿਹਾ ਕਲਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜਾ ਮਾਪਸ ਸੱਚ ਚੰਦਰਮਾ ਦੀਸੇ ਨਹੀਂ ਕਹਿ ਚੜਿਆ। ਧਰਮ ਨਾਮ ਦੀ ਚੀਜ਼ ਮਹਾਰਾਜ ਕਹਿੰਦੇ ਉੱਡ ਗਈ, ਹੁਣ ਪਾਲ ਵੀ ਕੁੰਨੀ ਹੋਈ। ਮੈਂ ਟੋਲਦਾ ਫਿਰਦਾ ਵੀ ਕਿਸੇ ਕੋਨੇ ਵਿੱਚ ਧਰਮ ਹੋਵੇ, ਕਿਸੇ ਡੇਰੇ ਵਿੱਚ ਧਰਮ ਹੋਵੇ, ਕਿਸੇ ਸਾਧੂ ਦੇ ਆਸ਼ਰਮ ਵਿੱਚ ਧਰਮ ਹੋਵੇ, ਲੇਕਿਨ ਹਨੇਰਾ ਛਾ ਗਿਆ ਸਾਰੇ। ਕਹਿਣ ਲੱਗਿਆ ਤੇਰੇ ਰਾਜ ਵਿੱਚ ਕੀ ਹੋਊ? ਕਹਿੰਦਾ ਸਾਰੇ ਹੀ ਪਾਪ ਹੋਣਗੇ, ਗਲਤ ਚੀਜ਼ਾਂ, ਪਖੰਡ ਵਧੇਗਾ, ਬਹੁਤ ਚੀਜ਼ਾਂ ਦੱਸੀਆਂ ਜੋ ਹੁਣ ਵਰਤ ਰਹੀਆਂ ਨੇ। ਕਹਿਣ ਲੱਗਾ ਫਿਰ ਤਾਂ ਤੈਨੂੰ ਮਾਰ ਦੇਣਾ ਚਾਹੀਦਾ। ਕਹਿੰਦਾ ਮੇਰੇ ਇੱਕ ਪਾਸਾ ਤਾਂ ਸੁਣ ਲਿਆ, ਲੇਕਿਨ ਦੂਸਰਾ ਪਾਸਾ ਵੀ ਸੁਣ ਲੈ। ਕਲਯੁਗ ਦੇ ਸਤਯੁਗ ਦੇ ਅੰਦਰ 10,000 ਸਾਲ ਕੋਈ ਤਪੱਸਿਆ ਕਰੇ, ਉਹ ਬਰਾਬਰ ਹੈ ਤ੍ਰੇਤੇ ਯੁਗ ਦੀ 1,000 ਸਾਲ ਦੀ ਤਪੱਸਿਆ ਦੀ, ਤੇ ਦੁਆਪਰ ਯੁਗ ਦੀ 100 ਸਾਲ ਦੀ ਤਪੱਸਿਆ ਦੇ ਬਰਾਬਰ ਹੈ। ਕਹਿੰਦਾ ਕਲਯੁਗ ਚ, ਕਹਿੰਦਾ ਕਲਯੁਗ ਚ ਜੇ ਮਨ ਚਿੱਤ ਇਕਾਗਰ ਕਰਕੇ ਇੱਕ ਘੜੀ ਸਤਸੰਗ ਕਰ ਲਏ, ਉਹ 10,000 ਸਾਲ ਦੀ ਤਪੱਸਿਆ ਤੋਂ ਕਿਤੇ ਵੱਧ ਫਲ ਰੱਖਦਾ। ਤਲਵਾਰ ਨੀਵੀਂ ਕਰ ਲਈ, ਕਹਿਣ ਲੱਗੇ ਇਹ ਤਾਂ ਬਹੁਤ ਵੱਡੀ ਬਾਤ ਹੈ। ਕਹਿੰਦਾ ਰਾਜਨ ਹੋਰ ਸੁਣ ਲੈ, ਮੇਰੇ ਰਾਜ ਵਿੱਚ ਮਨ ਚਿੱਤ ਇਕਾਗਰ ਕਰਕੇ ਜੇ ਕਿਸੇ ਮੌਕੇ ਅੰਤ ਦੇ ਸਮੇਂ ਵਾਹਿਗੁਰੂ ਦੇ ਵੱਲ ਧਿਆਨ ਚਲਿਆ ਜਾਵੇ, ਉਹਦੇ ਸਾਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਉਸੇ ਵੇਲੇ ਕੱਟੇ ਜਾਣਗੇ ਤੇ ਉਹ ਬਰੀ ਹੋ ਜਾਏਗਾ। ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵਧਤ ਰੋਚਨ ਤੇ ਨਰ ਮੁਕਤਾ ਪੀਤਾਂਬਰ ਵਾ ਕੇ ਦੇ ਬਸ। ਮਹਾਰਾਜ ਕਹਿੰਦੇ ਏਕ ਚਿੱਤ ਜੇ ਇੱਕ ਛਿਨ ਤੇ ਆਇਓ, ਛਿਨ ਹੁੰਦਾ ਹੱਥ ਚਮਕਣ ਜਿੰਨਾ ਚਿਰ, ਬੜਾ ਥੋੜਾ ਪੀਰੀਅਡ ਹੈ। ਇਹ ਬਾਣੀ ਹੈ, ਐਵੇਂ ਕਵਿਤਾ ਨਹੀਂ ਜੋੜੀ ਹੋਈ, ਕਾਲ ਫਸ ਕੇ ਬੀਚ ਨਾ ਆਏ। ਕਾਲ ਦੀ ਫਾਸੀ ਦੇ ਵਿੱਚ ਆਉਂਦਾ ਨਹੀਂ, ਕਾਲ ਤੋਂ ਛੁੱਟ ਜਾਂਦਾ। ਕਿੱਡਾ ਬੜਾ ਕਨਸੈਸ਼ਨ ਮਿਲਿਆ ਹੋਇਆ ਸਾਨੂੰ, ਅਵੇਲ ਅਸੀਂ ਕਰ ਨਹੀਂ ਸਕਦੇ ਕਿਉਂਕਿ ਇੱਕ ਚਿੱਤ ਹੁੰਦੇ ਨਹੀਂ ਆ, ਤੇ ਪਰਮੇਸ਼ਰ ਦੇ ਉੱਤੇ ਸਾਡਾ ਵਿਸ਼ਵਾਸ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਪਰਮੇਸ਼ਰ ਹਾਜ਼ਰ ਨਾਜ਼ਰ ਹੈ, ਜੈ ਜੈ ਵੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਹੀ, ਰੱਬ ਰਿਹਾ ਸਰਵਤਰ ਮੈਂ ਮਨ ਤਿਸੇ ਤੇ ਆਈ, ਈ ਦੂਤ ਨਹੀਂ ਵਿਛੜਾ ਸੋ ਸੰਗੀ ਗਨੀਏ। ਅਸੀਂ ਹਰ ਵਕਤ ਭੁੱਲੇ ਰਹਿੰਦੇ ਹਾਂ, ਸਾਡੇ ਯਾਦ ਇਹ ਨਹੀਂ ਆਉਂਦਾ ਵੀ ਰੱਬ ਸਾਡੇ ਹਰ ਥਾਂ ਦੇ ਉੱਤੇ ਹੈ। ਉਹ ਕੀ ਹੈ ਕਿ ਸਾਡੀ ਮੈਂਟਲ ਦਸ਼ਾ ਜਿਹੜੀ ਹੈ ਨਾ, ਉਹ ਫਸੀ ਹੋਈ ਹੈ ਗਲਤ ਚੀਜ਼ਾਂ ਚ, ਅਵਿਦਿਆ ਦੇ ਵਿੱਚ। ਸਾਨੂੰ ਵਿਸ਼ਵਾਸ ਨਹੀਂ ਆਉਂਦਾ ਬਾਣੀ ਦੇ ਉੱਤੇ। ਜੇ ਬਾਣੀ ਤੇ ਵਿਸ਼ਵਾਸ ਆ ਜਾਵੇ ਨਾ, ਕੋਈ ਦੇਰ ਨਹੀਂ ਲੱਗਦੀ, ਉਸੇ ਵੇਲੇ ਰਸਤਾ ਖੁੱਲਣਾ ਸ਼ੁਰੂ ਹੋ ਜਾਂਦਾ। ਸੁਣਦੇ ਹਾਂ ਅਸੀਂ, ਸ਼ਰਧਾ ਵੀ ਹੈ ਸਾਡੇ ਅੰਦਰ, ਝੂਮਦੇ ਵੀ ਹਾਂ ਅਸੀਂ ਟਾਈਮ ਫਾਰ ਦਾ ਟਾਈਮ ਵੀ, ਲੇਕਿਨ ਵਿਸ਼ਵਾਸ ਵਿੱਚ ਨਹੀਂ ਆਉਂਦੇ, ਕਿਉਂਕਿ ਗੁਰੂ ਮਹਾਰਾਜ ਦਾ ਤਾਂ ਐਸਾ ਮਤ ਹੈ। ਪੜ੍ਹੋ ਪਿਆਰ ਨਾਲ, ਏਕੋ ਕਹੀਏ ਨਾਨਕਾ, ਏਕੋ ਕਹੀਏ ਨਾਨਕਾ, ਏਕੋ ਕਹੀਏ ਨਾਨਕਾ, ਏਕੋ ਕਹੀਏ ਨਾਨਕਾ, ਕਹੀਏ ਨਾਨਕਾ, ਏਕੋ ਕਹੀਏ ਨਾਨਕਾ, ਏਕੋ ਕਹੀਏ ਨਾਨਕਾ, ਏਕੋ ਕਹੀਏ ਨਾਨਕਾ, ਕਰੇ ਦੂਜਾ ਕਾਹੇ ਕੋ, ਦੂਜਾ ਕਾਹੇ ਕੋ, ਦੂਜਾ ਕਾਹੇ ਕੋ, ਦੂਜਾ ਕਾਹੇ ਕੋ, ਨਾਨਕਾ ਏਕੋ ਕਹੀਏ ਨਾਨਕਾ, ਏਕੋ ਕਹੀਏ ਨਾਨਕਾ ਇੱਕ ਆਗ ਤੇ ਮੁਖਾ ਕੋਟ ਆਗ ਉੱਠੇ ਮੁਖਾ ਮੁਖਾ ਕੋਟ ਆਗ ਉਹ ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੇ ਆਏਗੇ ਪੱਟੀ ਕਰਮ ਆਪ ਉੱਪਰ ਲੇਖ ਵੀ ਤੂੰ ਇੱਕੋ ਕਹੀਏ ਨਾਨਕਾ ਦੂਜਾ ਕਹੇ। ਸੋ ਹੁਣ ਸਾਨੂੰ ਰਿਐਲਾਈਜ਼ ਕਿਉਂ ਨਹੀਂ ਹੁੰਦਾ? ਅਸੀਂ ਸਮਝ ਸਕਦੇ ਹਾਂ, ਸਾਰੀ ਗੱਲ ਸਮਝਦੇ ਹਾਂ। ਉਹ ਇਸ ਕਰਕੇ ਨਹੀਂ ਹੁੰਦਾ ਕਿ ਇਹਦੇ ਵਿੱਚ ਵਿਤਰੇਕ ਪਾਤੀ ਫਰਕ ਪਾਤਾ ਹਉਮੈ ਨੇ। ਹਉਮੈ ਨਹੀਂ ਜਾਂਦੀ ਜਦ ਤੱਕ ਨਾਮ ਨਹੀਂ ਮਿਲਦਾ, ਕਿਉਂਕਿ ਵਿਰੋਧੀ ਤੱਤ ਹੈ ਨਾ ਹਉਮੈ ਦਾ ਨਾਮ। ਜੇ ਅਸੀਂ ਕਹੀਏ ਜੀ ਇਸ ਦਾ ਅਮਤ ਛੱਕ ਲਿਆ, ਸਾਡੀ ਹਉਮੈ ਚਲੀ ਜਾਣੀ ਚਾਹੀਦੀ। ਉਹ ਮੰਤਰ ਤਾਂ ਤੁਸੀਂ ਲੈ ਲਿਆ, ਮਹਾਰਾਜ ਕਹਿੰਦੇ ਇਹਦਾ ਜਾਪ ਕਰ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਇੱਕ ਸਟੇਜ ਆ ਜਾਏਗੀ ਜਿਸ ਵਿੱਚ ਤੈਨੂੰ ਇਹ ਪਤਾ ਲੱਗ ਜਾਏਗਾ। ਮੈਂ ਰਾਤ ਦੱਸੇ ਤੇ ਬੜੀ ਡਿਟੇਲ ਨਾਲ ਕਿ ਕਿੱਥੇ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਮੈਂ ਕੌਣ, ਤੇ ਉਹ ਕਿੱਥੇ ਜਾ ਕੇ ਪਤਾ ਲੱਗਦਾ ਵੀ ਇੱਥੇ ਸਾਰਾ ਪਰਮੇਸ਼ਰ ਹੈ। ਗੱਲਾਂ ਨਾਲ ਨਹੀਂ ਗਿਆਨ ਆਇਆ ਕਰਦਾ, ਗੱਲਾਂ ਦਾ ਗਿਆਨ ਮਿੱਥਿਆ ਗਿਆਨ ਕਹਾਉਂਦਾ। ਸਾਡੇ ਲੋਕਾਂ ਨੂੰ ਅਸੀਂ ਜਾਣਦੇ ਹਾਂ, ਪੜ੍ਹਦੇ ਹਾਂ, ਸਾਨੂੰ ਪਤਾ ਹੈ, ਲੇਕਿਨ ਗਿਆਨ ਇਹ ਗਿਆਨ ਨੂੰ ਮਿੱਥਿਆ ਗਿਆਨ ਕਹਿੰਦੇ। ਸਤ ਗਿਆਨ ਨਹੀਂ ਹੁੰਦਾ, ਸਤ ਗਿਆਨ ਉਹ ਹੁੰਦਾ ਜਿਹੜਾ ਪ੍ਰਤੱਖ ਰੂਪ ਚ, ਉਹਦੀ ਨਿਸ਼ਾਨੀ ਕੀ ਹੁੰਦੀ ਹੈ? ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨਾ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ ਨਹਿ ਨਿੰਦਿਆ ਨਹਿ ਉਸਤੁਰ ਜਾ ਕੇ, ਲੋਭ ਮੋਹ ਪੂਰਾ ਸ਼ਬਦ ਮਹਾਰਾਜ ਨੇ ਲਿਖਿਆ। ਕ੍ਰਿਸ਼ਨ ਮਹਾਰਾਜ ਨੂੰ ਅਰਜੁਨ ਨੇ ਪੁੱਛਿਆ ਕਿ ਹੇ ਮਹਾਰਾਜ, ਜੋ ਸਟੈਡ ਬੁੱਧੀ ਹੁੰਦਾ ਹੈ, ਵਿਜਡਮ ਜਿਹਦੇ ਚ ਆ ਜਾਂਦੀ ਹੈ ਸੱਤ ਦੀ, ਉਹਦੀ ਨਿਸ਼ਾਨੀ ਕੀ ਹੈ? ਉਹ ਕਹਿਣ ਲੱਗੇ ਅਰਜਨ, ਉਹ ਦੁਆੰਦ ਵਿੱਚ ਨਹੀਂ ਰਹਿੰਦਾ, ਸੁੱਖ ਤੇ ਦੁੱਖ ਨੂੰ ਸਮਾਨ ਜਾਣਦਾ, ਭਲੇ ਤੇ ਬੁਰੇ ਨੂੰ ਸਮਾਨ ਮਾਰ ਜਾਣਦਾ ਹੈ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਦੇ ਪਾਣੇ ਕੋਏ ਨਾ ਭੁੱਲਾ, ਜਿਨ ਸਗਲੋ ਬਰਮ ਪਛਾਤਾ। ਭਾਈ ਕਨੇਈਏ ਨੂੰ ਜਦ ਪੁੱਛਿਆ ਗੁਰੂ ਮਹਾਰਾਜ ਨੇ ਕਿ ਤੂੰ ਕਿਹਨੂੰ ਪਾਣੀ ਪਾਉਣ ਆਉਂਦਾ ਸੀ, ਕਹਿੰਦਾ ਮਹਾਰਾਜ ਮੈਨੂੰ ਤਾਂ ਤੇਰੇ ਬਿਨਾਂ ਦਿਸਣਾ ਹੀ ਬੰਦ ਹੋ ਗਿਆ, ਨੀਂਦਾ ਹੀ ਨਹੀਂ ਹੋਰ ਕੋਈ। ਪਹਿਲਾਂ ਨੀਂਦਾ ਸੀ ਜਦ ਮੇਰੇ ਅੱਖਾਂ ਦੇ ਵਿੱਚ ਮੋਤੀਆ ਬਿੰਦ ਸੀ, ਪਰ ਜਦ ਤਾਈਂ ਗਿਆਨ ਦਾ ਸੁਰਮਾ ਪਾਤਾ, ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਬਿਨਾ, ਜਿਹੜਾ ਗਿਆਨ ਨੇ ਹਨੇਰਾ ਪਾਇਆ ਹੋਇਆ ਸੀ ਉਹਦਾ ਨਾਸ਼ ਹੋ ਗਿਆ। ਗੁਰ ਕਿਰਪਾ ਦੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼, ਮੇਰੇ ਮਨ ਦੇ ਵਿੱਚ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਵਿੱਚ ਮੈਂ ਕੀ ਦੇਖਿਆ ਕਿ ਤੇਰੇ ਤੋਂ ਬਿਨਾਂ ਇਸ ਸੰਸਾਰ 'ਚ ਹੋਰ ਹੈ ਕੋਈ ਨਹੀਂ। ਸੋ ਮੈਂ ਤਾਂ ਤੈਨੂੰ ਇਹ ਬਾਣੀ ਭੁਲਾਉਂਦਾ ਰਹਿੰਦਾ। ਮਹਾਰਾਜ ਕਹਿਣ ਲੱਗੇ ਕਨ੍ਹਈਆ, ਤੂੰ ਸਿੱਖੀ ਦੇ ਸਿਖਰ ਤੇ ਪਹੁੰਚ ਗਿਆ, ਹੁਣ ਇਹ ਕਰ, ਆ ਬਲਬ ਲੈ ਲੈ, ਪੱਟੀਆਂ ਲੈ ਲੈ, ਤੇ ਤੂੰ ਖਾਲਸਾ ਪਦ ਪ੍ਰਾਪਤ ਕਰ ਲਿਆ। ਹੁਣ ਮੇਰੇ ਮਲਮ ਵੀ ਲਾਈ ਤੇ ਪੱਟੀਆਂ ਵੀ ਬਣੀ। ਖਾਲਸਾ ਲਿਖੇ ਤੇ ਨਹੀਂ ਹੁੰਦਾ, ਜੇ ਕੋਈ ਕਹੇ ਫਲਾਣਾ ਸਿੰਘ ਖਾਲਸਾ ਲਿਖ ਲਓ ਮਰਜ਼ੀ ਹੈ, ਬ੍ਰਹਮ ਗਿਆਨੀ ਲਿਖ ਲਓ, ਕੋਈ ਹਟਾਉਂਦਾ ਜੋ ਜੀ ਕਰਦਾ ਲਿਖ। ਖਾਲਸਾ ਦੀ ਡੈਫੀਨੇਸ਼ਨ ਦਿੱਤੀ ਹੈ ਗੁਰੂ ਮਹਾਰਾਜ ਨੇ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਤੇ। ਜਿਸਨੇ ਆਤਮਾ ਦੇ ਰਸ ਨੂੰ ਪਛਾਣ ਲਿਆ, ਆਤਮਾ ਦਾ ਜੋ ਰਸ ਹੈ ਮੈਂ ਮਰਨ ਤੋਂ ਬਾਅਦ ਪ੍ਰਾਪਤ ਹੋਇਆ ਕਰਦਾ, ਕਹਿੰਦੇ ਉਹ ਖਾਲਸ ਦੇਵ ਹੈ। ਤੇ ਉਹਦੀ ਪਦਵੀ ਕਿੱਡੀ ਹੈ, ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਰੰਚ ਕਨਾਈ ਪੇ, ਮੇਰੇ ਵਿੱਚ ਤੇ ਵਾਹਿਗੁਰੂ ਵਿੱਚ ਤੇ ਉਹਦੇ ਵਿੱਚ ਭੇਦ ਨਹੀਂ ਹੈ। ਜਾਂ ਮੈਂ ਰੰਚ ਨਾ ਮਿਥਿਆ ਪਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਸਾਡੇ ਸਮਝ ਚ ਨਹੀਂ ਇਹ ਗੱਲ ਆਉਂਦੀ, ਬਹੁਤ ਔਖੀ ਹੈ। ਕਹਿਣ ਲੱਗੇ ਭਾਈ ਕਨਈਆ ਤੂੰ ਖਾਲਸਾ ਪਦ ਤੇ ਪਹੁੰਚ ਗਿਆ, ਕਿਉਂ? ਇਹ ਉਹਨੇ ਸੱਚਾਈ ਜਾਣ ਲਈ। ਹੁਣ ਇਹ ਸੱਚਾਈ ਜਾਣੀ ਕਿਵੇਂ ਜਾਵੇ? ਸਵਾਲ ਇੱਥੇ ਆਉਂਦਾ, ਸਵਾਲ ਆਉਂਦਾ ਕਿ ਸਾਨੂੰ ਨਾਮ ਦੀ ਦਾਤ ਪ੍ਰਾਪਤ ਕਰਨੀ ਪੈਣੀ ਹੈ। ਨਾਮ ਨਹੀਂ ਮਿਲਦਾ ਗੁਰੂ ਤੋਂ ਬਿਨਾਂ, ਬਗੈਰ ਭਾਗਾਂ ਤੋਂ ਗੁਰੂ ਨਹੀਂ ਮਿਲਦਾ। ਬਿਨ ਸਤਗੁਰ ਨਾਉ ਨਾ ਪਾਈਏ, ਬੁੱਝੋ ਕਰ ਵਿਚਾਰ। ਜੇ ਕੋਈ ਕਹੇ ਮੈਂ ਜਾਣਦਾ ਜੀ ਵਾਹਿਗੁਰੂ 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 ਕਰਨਾ, ਲੈ ਨਾਉ ਇਹ ਹੈ, ਤੁਸੀਂ ਵੀ ਇਹੀ ਲੈਂਦੇ ਹੋ, ਪੰਜ ਪਿਆਰੇ ਵੀ ਇਹੀ ਦੇਣਗੇ, ਮੈਂ ਜਾਣਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ। ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ। ਉਹ ਜਿੰਨੀ ਦੇਰ ਤੱਕ ਵਾਹਿਗੁਰੂ ਮਨ ਵਿੱਚ ਨਹੀਂ ਵਸਦਾ ਨਾ, ਵਾਹਿਗੁਰੂ ਦੇ ਮਨ ਵਿੱਚ ਬਸ ਅੱਖਰ ਨਹੀਂ, ਅੱਖਰਾਂ ਦੀ ਗੱਲ ਨਹੀਂ, ਅੱਖਰ ਹੋਰ ਚੀਜ਼ ਹੈ, ਵਾਹਿਗੁਰੂ ਹੈ। ਮਹਾਰਾਜ ਨੇ ਜੋ ਏਕੰਕਾਰ ਕਿਹਾ ਤੇ ਨਾਲ ਓਂਕਾਰ, ਉਹਨੂੰ ਕਿਹਾ ਇਹ ਸੱਤ ਹਸਤੀ ਹੈ, ਇਹ ਨਾਮ ਹੈ, ਇਹੀ ਕਰਤਾ ਹੈ, ਇਹੀ ਪੁਰਖ ਹੈ। ਉਹਦੀ ਕੁਆਲੀਫਿਕੇਸ਼ਨਾਂ ਨੇ ਕਿਹਾ ਮੂਲਮੰਤਰ ਦੇ ਅੰਦਰ ਏਕੰਕਾਰ ਦੀਆਂ, ਤੇ ਏਕੰਕਾਰ ਨੂੰ ਪੁਰਾਣਾ ਜਿਹੜਾ ਅੱਖਰ ਸੀ ਨਾ ਬਰਮ, ਉਹ ਮਹਾਰਾਜ ਨੇ ਘੱਟ ਵਰਤਿਆ ਤੇ ਉਸਦੀ ਥਾਂ ਤੇ ਉਸੇ ਨੂੰ ਸੰਬੋਧਨ ਕਰਦਾ ਹੋਇਆ ਵਾਹਿਗੁਰੂ ਅੱਖਰ ਉਹਨਾਂ ਨੇ ਕਿਹਾ। ਹੁਣ ਵਾਹਿਗੁਰੂ ਕਹਿਣ ਨਾਲ ਸਾਨੂੰ ਉਹ ਏਕੰਕਾਰ ਸਾਡੇ ਸਾਹਮਣੇ ਆਉਣਾ ਚਾਹੀਦਾ। ਜਦ ਅਸੀਂ ਕਿਸੇ ਬੰਦੇ ਦਾ ਨਾਮ ਲੈਂਦੇ ਹਾਂ, ਉਹ ਬੰਦਾ ਉਸੇ ਵੇਲੇ ਸਾਡੇ ਧਿਆਨ ਵਿੱਚ ਆ ਜਾਂਦਾ। ਜੇ ਅਸੀਂ ਐਵੇਂ ਹੀ ਵਾਹਿਗੁਰੂ 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 ਕਰੀ ਜਾਂਦੇ ਹਾਂ, ਸਾਡੇ ਧਿਆਨ ਵਿੱਚ ਕੋਈ ਨਹੀਂ, ਧਿਆਨ ਦੇ ਟਾਰਗੇਟ ਤਾਂ ਸਾਡੇ ਸਾਹਮਣੇ ਹੈ ਨਹੀਂ ਕੋਈ ਵੀ, ਹੁਣ ਕਿਹਨੂੰ ਆਕਾ ਮਾਰਦਾ, ਟਾਰਗੇਟ ਤਾਂ ਹੈ ਨਹੀਂ, ਨੰਬਰ ਗਲਤ ਘੁਮਾਈ ਜਾਣਾ, ਤੇਰਾ ਮੇਲ ਮਿਲਾਪ ਕਿਵੇਂ ਹੋਏਗਾ? ਸੋ ਇਸ ਕਰਕੇ ਗੁਰੂ ਜਿਹੜਾ ਹੈ ਉਹ ਸਮਰੱਥ ਗੁਰੂ ਨਾਮ ਨੂੰ ਮਨ ਵਿੱਚ ਵਸਾ ਦਿੰਦਾ ਹੈ। ਬਿਨ ਸਤਿਗੁਰ ਨਾਉ ਨਾ ਪਾਈਏ, ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲਿਆ ਸੁੱਖ ਪਾਇਆ ਜੋ ਵਿਚਾਰ। ਜੇ ਸਤਿਗੁਰੂ ਮਿਲਿਆ ਉਹ ਦੁੱਖ ਨਹੀਂ ਉਹਨੂੰ ਕਦੇ ਵੀ ਆਏਗਾ, ਸੁਖੀ ਉਹ ਰਹੇਗਾ। ਜੇ ਸੁੱਖ ਦੁੱਖ ਆ ਵੀ ਗਿਆ ਉਹਨੂੰ ਦੁੱਖ ਨਹੀਂ ਬਣਦਾ ਹੈਗਾ, ਸੁੱਖ ਕਰਕੇ ਹੀ ਬਣਦਾ। ਐਸਾ ਗੁਰੂ ਘਰ ਚ ਬੇਅੰਤ ਮਸਾਲਾ ਨੇ ਗੁਰਸਿੱਖਾਂ ਦੀਆਂ, ਜਿਨ੍ਹਾਂ ਨੇ ਦੁੱਖ ਨੂੰ ਦੁੱਖ ਨਹੀਂ ਮੰਨਿਆ। ਸੋ ਇਸ ਤਰ੍ਹਾਂ ਜਿੰਨਾ ਚਿਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਗਿਆਨ ਨਹੀਂ ਹੁੰਦਾ, ਉਨੀ ਦੇਰ ਤੱਕ ਮੁਕਤੀ ਨਹੀਂ ਹੁੰਦੀ। ਸੋ ਮਹਾਰਾਜ ਨੇ ਇੱਕ ਥਾਂ ਦੇ ਉੱਤੇ ਐਸਾ ਫਰਮਾਨ ਕੀਤਾ,
ਬਿਨਾ ਗੁਰਾਂ ਤੋਂ ਮੁਕਤ ਨਾ ਬਈ ਹੋਵੇ, ਪੁੱਛੋ ਵਰਨੇ ਨਾਰਦੇ ਨੂੰ, ਗੁਰਾਂ ਤੋਂ ਮੁਕਤ ਨਾ ਹੋ, ਪੁੱਛੋ ਵਰਨੇ ਨਾਰਦੇ ਨੂੰ। ਮੁਕਤ ਨਾ ਹੋ, ਪੁੱਛੋ ਵਰਨੇ ਨਾਰਦੇ ਨੂੰ। Thank you. प्यारे दी कुछो भर में ना देनो प्यारे ओ कुछो भर में ना देनो प्यारे जी पुछो भर में नार दे
ज्ञान ना होए पूछो भर में नारदे वेद व्यासा को पिछलियां जड़ियां हस्तियां बड़ियां बड़ियां हुई सी महाराज कहते पूछ लो उन्होंने समर्थ पुरुष सी वर्मा जी नू पूछ लो नारद नगोरा सी उन्हू पूछ लो ते वेद व्यास जी नू पूछ लो एक ऐसे जिक्र आंदा है कि द्वापर युग के अंदर एक बहुत बड़ा महात्मा संसार ते आया ਉਹਦਾ ਨਾਮ ਸੁਖਦੇਵ ਸੀ ਉਹ ਛੋਟਾ ਹੀ ਸੀਗਾ ਭਾਈ ਗੁਰਦਾਸ ਜੀ ਨੇ ਤਾਂ ਲਿਖਿਆ ਵੀ ਜੰਮਦਾ ਹੀ ਉਹ ਤੁਰ ਗਿਆ ਉਹ ਕਿਸ਼ੋਰ ਅਵਸਥਾ ਵਿੱਚ ਤੁਰ ਗਿਆ ਕਿਉਂਕਿ ਜਿਹੜੇ ਗਰਭ ਅਵਸਥਾ ਹੈ ਨਾ ਇੱਕ ਤਾਂ ਮਾਤਾ ਦੇ ਪੇਟ ਚ ਇੱਕ ਕਿਸ਼ੋਰ ਅਵਸਥਾ ਵੀ ਗਰਭ ਅਵਸਥਾ ਹੁੰਦੀ ਹੈ ਉਹ ਆਪਣੇ ਪਿਤਾ ਨੂੰ ਉਹਨੇ ਪਿਛਲੇ ਜਨਮ ਦਾ ਹਾਲ ਦੱਸਿਆ ਕਿਉਂਕਿ ਉਹ ਤੇ ਮਾਇਆ ਨਹੀਂ ਸੀ ਬਈ ਬਹੁਤ ਪ੍ਰੇਮੀਆਂ ਨੂੰ ਪਿਛਲੇ ਜਨਮਾਂ ਦਾ ਪਤਾ ਹੁੰਦਾ ਤੇ ਮੈਂ ਕਿੱਥੇ ਸੀਗਾ ਪਛਾਣ ਲੈਂਦੇ ਨੇ ਜਾ ਕੇ ਮੈਨੂੰ ਬਹੁਤ ਸਾਰੇ ਮੈਨੂੰ 15-20 ਦਾ ਪਤਾ ਕਿਉਂਕਿ ਮੈਂ ਖੋਜ ਕਰੀ ਜਿਹੜੀਆਂ ਗੱਲਾਂ ਕਹਿੰਦੇ ਸੀ ਸਿੰਘ ਭੇਜਦੇ ਵੀ ਜਾ ਕੇ ਖੋਜ ਕਰਕੇ ਆਓ ਅਸਲੀ ਰਿਪੋਰਟ ਲਿਆਓ ਕੀ ਆ ਉਹ ਠੀਕ ਹੀ ਹੁੰਦਾ ਸੀ ਉਹਨਾਂ ਦਾ ਤੇ ਉਹਨੇ ਸਾਰੀਆਂ ਗੱਲਾਂ ਦੱਸਤੀਆਂ ਵੀ ਪਿਤਾ ਜੀ ਮੈਂ ਬਹੁਤ ਦੁੱਖ ਪਾਇਆ ਤੇ ਹੁਣ ਮੈਂ ਦੁੱਖ ਨਹੀਂ ਪਾਉਣਾ ਮੈਂ ਬੰਦਗੀ ਕਰਨੀ ਕਹਿੰਦਾ ਛੋਟਾ ਤੂੰ ਕਹਿੰਦਾ ਧਰੂ ਕਿਹੜਾ ਵੱਡਾ ਸੀਗਾ ਸੋ ਚਲਿਆ ਜਾਂਦਾ ਜਾ ਕੇ ਉਸਨੇ ਪ੍ਰਾਣਾਯਾਮ ਉਹਨਾਂ ਦਿਨਾਂ 'ਚ ਹੋਇਆ ਕਰਦਾ ਸੀ ਇਹ ਤਾਂ ਗੁਰੂ ਮਹਾਰਾਜ ਨੇ ਸਾਡਾ ਖਹਿੜਾ ਨਾ ਬਹੁਤ ਆਰਾਮ ਨਾਲ ਛਡਾਇਆ ਹੋਇਆ ਇਸ ਗੱਲ ਨੂੰ ਸਮਝਣ ਦਾ ਯਤਨ ਕਰੋ ਹੁਣ ਪ੍ਰਾਣਾਯਾਮ ਦਾ ਸਮਾਂ ਨਹੀਂ ਹੈ ਵੀ ਪ੍ਰਾਣਾਯਾਮ ਕਰ ਲਈਏ ਮੈਂ ਪਹਿਲੇ ਦਿਨ ਦੱਸਿਆ ਸੀ ਬਈ ਜੇ 42 ਵਾਰੀ ਵਾਹਿਗੁਰੂ ਵਾਹਿਗੁਰੂ ਕਰਕੇ ਸਾਹ ਖਿੱਚੋ 84 ਵਾਰੀ ਰੋਕੋ 42 ਵਾਰੀ ਛੱਡੋ ਇਹ ਪ੍ਰਾਣਾਯਾਮ ਦਾ ਪਹਿਲਾ ਕਦਮ ਹੈ ਇਹਨੂੰ ਵਧਾਉਂਦੇ ਘੰਟਿਆਂ ਤੱਕ ਲੈ ਜਾਣਾ ਉਹ ਅੰਦਰਲੇ ਤਰੀਕੇ ਹੁੰਦੇ ਨੇ ਉਹ ਮੈਂ ਦੱਸੇ ਸੀ ਤੇ ਉਹਨੇ ਪ੍ਰਾਣਾਯਾਮ ਸਿੱਖ ਕੇ ਪ੍ਰਾਣ ਚੜਾ ਲੈਣੇ 10ਵੇਂ ਦੁਆਰ ਚ ਜਿਵੇਂ ਡੱਡੂ ਹੈ ਇਹਦਾ ਚੜ ਜਾਂਦਾ ਹੈ ਰਿੱਛ ਹੈ ਇਹਦਾ ਚੜ ਜਾਂਦਾ ਹੈ ਸਮੇਂ ਨਾਲ ਫਿਰ ਉੱਠ ਖੜਦੇ ਨੇ ਬਰਫਾਂ ਚੋਂ ਜਾਗ ਪੈਂਦੇ ਨੇ ਉਹ ਪਾਣੀ ਚੋਂ ਜਾਗ ਪੈਂਦਾ ਹੈ ਸੋ ਇਹ ਕਈ ਕਈ ਮਹੀਨਿਆਂ ਦੀ ਸਮਾਧੀ ਲਾ ਕੇ ਜਦ ਉਥਾਨ ਹੋਵੇ ਸਮਾਧੀ ਥੋੜੇ ਦਿਨ ਤੋਂ ਬਾਅਦ ਫੇਰ ਲਾ ਲਵੇ ਇਸ ਤਰ੍ਹਾਂ ਕਰਦੇ ਕਰਦੇ ਬਹੁਤ ਸਾਲ ਲੰਘ ਗਏ ਇੱਥੇ ਤੱਕ ਵੀ ਆਉਂਦਾ ਜੇਕਰ ਕਿ ਇਹਦੇ ਜਟਾਵਾਂ ਵੱਧ ਕੇ ਖੜੇ ਦੀਆਂ ਧਾਤੀ ਨਾਲ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਜਦ ਸਮਾਧੀ ਲਾਉਂਦਾ ਸੀ ਛੋਟੇ ਪੰਛੀ ਆਲਣੇ ਦੇ ਕੇ ਬੱਚੇ ਪਾੜ ਲੈਂਦੇ ਸੀ ਇਹਨੇ ਕਿਹਾ ਵੀ ਮੇਰਾ ਮਨ ਤਾਂ ਸ਼ਾਂਤ ਨਹੀਂ ਹੋਇਆ ਤੇ ਕੋਈ ਕਸਰ ਹੈ ਆਪਣੇ ਪਿਤਾ ਕੋਲ ਆਇਆ ਕਹਿਣ ਲੱਗਾ ਪਿਤਾ ਜੀ ਮੈਂ ਸਮਾਧੀਆਂ ਤਾਂ ਬਹੁਤ ਲਾਉਂਦਾ ਲੰਮੀਆਂ ਲਾਉਂਦਾ 6-6 ਮਹੀਨੇ ਦੀਆਂ ਪਰ ਮੇਰਾ ਮਨ ਨਹੀਂ ਸ਼ਾਂਤ ਹੁੰਦਾ ਉਹ ਕਹਿਣ ਲੱਗੇ ਬੇਟਾ ਜਿੰਨੀ ਦੇਰ ਤੱਕ ਅਗਿਆਨ ਹੈ ਆਦਮੀ ਦੇ ਅੰਦਰ ਮਨ ਨਾ ਸ਼ਾਂਤ ਹੋਏਗਾ ਮਨ ਸ਼ਾਂਤ ਹੁੰਦਾ ਜਦੋਂ ਨਾਮ ਪ੍ਰਗਟ ਹੋ ਜਾਵੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਤੂੰ ਹੈ ਨਗੋਰਾ ਨਗੋਰਾ ਹੋਣ ਕਰਕੇ ਤੈਨੂੰ ਇਹੀ ਹਾਲਤ ਰਹਿਣੀ ਕਹਿੰਦਾ ਫਿਰ ਮੇਰੇ ਗੁਰੂ ਤੁਸੀਂ ਬਣ ਜਾਓ ਤੁਸੀਂ ਵੀ ਤਾਂ ਤ੍ਰਿਕਾਲਦਰਸ਼ੀ ਸਮਰੱਥ ਪੁਰਸ਼ ਹੋ ਉਹ ਕਹਿਣ ਲੱਗੇ ਮੈਂ ਤੇਰਾ ਪਿਤਾ ਤੇਰੀ ਮੇਰੇ ਉੱਤੇ ਗੁਰੂ ਭਾਵਨਾ ਨਹੀਂ ਆਉਣੀ ਹੁਣ ਆਪਣੇ ਇਤਿਹਾਸ ਵਿੱਚ ਵੀ ਆਉਂਦਾ ਗੁਰੂ ਨਾਨਕ ਪਾਤਸ਼ਾਹ ਕਿੱਡੇ ਵੱਡੇ ਸੀ, ਸ੍ਰੀ ਚੰਦ ਜੀ ਨੇ ਕਿੱਥੇ ਜਾ ਕੇ ਗੁਰੂ ਧਾਰਨ ਕਰਿਆ। ਉਹ ਪਿਤਾ ਭਾਵਨਾ ਤਾਂ ਹੋਰ ਹੁੰਦੀ ਹੈ, ਗੁਰੂ ਭਾਵਨਾ ਹੋਰ ਹੁੰਦੀ ਹੈ। ਗੁਰੂ ਅੰਗਦ ਸਾਹਿਬ ਜੀ ਦੇ ਬੱਚੇ ਸੀ, ਉਹਨਾਂ ਨੂੰ ਗੁਰੂ ਭਾਵਨਾ ਨਾ ਆ ਸਕੀ। ਇਹ ਰਿਹਾ ਵੀ ਸਾਡੇ ਪਿਤਾ ਜੀ ਬਹੁਤ ਵੱਡੇ ਨੇ, ਤੇ ਗੁਰੂ ਭਾਵਨਾ ਜਿੰਨਾ ਚਿਰ ਨਹੀਂ ਆਉਂਦੀ, ਗੁਰੂ ਦਾ ਤੇ ਸਿੱਖ ਦਾ ਰਿਲੇਸ਼ਨ ਸਪੈਸ਼ਲ ਹੈ, ਉਨੀ ਦੇਰ ਤੱਕ ਇਹਨੂੰ ਗਿਆਨ ਨਹੀਂ ਹੋ ਸਕਦਾ। ਕਹਿਣ ਲੱਗੇ, ਬੇਟਾ ਮੈਂ ਤੇਰਾ ਪਿਤਾ। ਕਹਿੰਦਾ, ਮੈਂ ਤੁਹਾਨੂੰ ਸਤਿਕਾਰ ਦਿੰਦਾ, ਤੁਸੀਂ ਮੈਨੂੰ ਗਿਆਨ ਦੇ ਦਿਓ। ਜਿਸ ਵਕਤ ਉਸਨੇ ਗਿਆਨ ਦੀ ਗੱਲ ਕਰੀ, ਕਹਿੰਦਾ ਇਹ ਤਾਂ ਮੈਂ ਜਾਣਦਾ ਪਹਿਲਾਂ ਹੀ, ਕਹਿੰਦਾ ਤੈਨੂੰ ਮੈਂ ਤਾਂ ਹੀ ਗਿਆ ਸੀ ਨਾ। ਕਹਿਣ ਲੱਗਾ, ਫਿਰ ਮੈਨੂੰ ਕਿੱਥੋਂ ਪਤਾ ਲੱਗੂ? ਕਹਿੰਦੇ, ਇਸ ਵੇਲੇ ਸਮਰੱਥ ਪੁਰਸ਼ ਮਿਥਲਾਪੁਰੀ ਦੇ ਅੰਦਰ ਰਾਜਾ ਜਨਕ ਹੈ, ਉੱਥੇ ਪਹੁੰਚ ਜਾ। ਉਸ ਥਾਂ ਤੇ ਪਹੁੰਚ ਜਾਂਦਾ ਹੈ, ਪਹੁੰਚ ਕੇ ਜਾ ਕੇ ਕੀ ਦੇਖਦਾ, ਬੈਠ ਗਿਆ, ਉਹਨਾਂ ਸਤਿਕਾਰ ਕਰਿਆ ਵੀ ਕੋਈ ਰਿਸ਼ੀ ਆਇਆ। ਉਧਰਲੇ ਪਾਸੇ ਕੋਰਟ ਵਿੱਚ ਸੀਗਾ, ਮੁਕੱਦਮਾ ਪੇਸ਼ ਸੀ ਉਹਦੇ, ਤੇ ਉਹਨੇ ਬਹੁਤ ਸਾਰੇ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ, ਮਰਡਰ ਕਰੇ ਹੋਏ ਸੀ। ਇਹਨੇ ਗੱਲ ਨਹੀਂ ਕਹਾਂ ਕਰੀ ਵੀ ਮੈਂ ਗੁਰੂ ਧਾਰਨ ਕਰਨ ਆਇਆ। ਇਹ ਕਹਿਣ ਲੱਗਾ, ਇਹ ਹਿੰਸਕ ਬੰਦੇ ਨੂੰ ਮੈਂ ਗੁਰੂ ਧਾਰਨ ਕਰਨਾ? ਤਰਕ ਕਰ ਲਈ, ਤਰਕ ਕਰਕੇ ਜਦ ਚਲਿਆ ਗਿਆ, ਰਸਤੇ ਚ ਨਾਰਦ ਮਿਲਿਆ। ਕਹਿਣ ਲੱਗਾ, ਸੁਖਦੇਵ ਕਿੱਧਰ ਜਾ ਰਹੇ ਆ? ਕਹਿਣ ਲੱਗਾ, ਪਿਤਾ ਜੀ ਨੇ ਮੈਨੂੰ ਇੱਕ ਹਿੰਸਕ ਰਾਜੇ ਕੋਲ ਭੇਜਤਾ, ਵੀ ਜਾ ਕੇ ਗੁਰੂ ਧਾਰਨ ਕਰ ਲਓ। ਗੁਰੂ ਧਾਰਨ ਕਰਨ ਦਾ ਉਹ ਤਾਂ ਪਤਾ ਹੀ ਨਹੀਂ ਕਿਸੇ ਦਾ, ਉਹ ਤਾਂ ਫਾਂਸੀ ਦੀ ਸਜ਼ਾ ਦੇ ਰਿਹਾ ਸੀ। ਕਹਿਣ ਲੱਗਿਆ, ਸੁਖਦੇਵ ਉਹ ਰਾਜਾ ਜਨਕ ਜਿਹੜਾ, ਉਹ ਪੂਰਨ ਬ੍ਰਹਮ ਗਿਆਨੀ ਹੈ, ਉਹਦੇ ਤੇ ਤਰਕ ਨਾ ਕਰ। ਜੇ ਬ੍ਰਹਮ ਗਿਆਨੀ ਮਹਾਂਪੁਰਸ਼ ਦੇ ਉੱਤੇ ਕੋਈ ਤਰਕ ਕਰਦਾ, ਉਹਦੀ 6 ਕਲਾ ਵਿਰਾਗ ਦੀਆਂ ਨਸ਼ਟ ਹੋ ਜਾਇਆ ਕਰਦੀਆਂ। ਇੱਕ ਕਲਾ ਕਈ ਜਨਮਾਂ ਦੇ ਦੁੱਖ ਨਾਲ ਪੈਦਾ ਹੁੰਦੀ ਹੈ, ਤੂੰ ਐਡਾ ਆਪਣਾ ਨੁਕਸਾਨ ਕਰ ਰਹੀ। ਅਖੀਰ ਉਹ ਜਦ ਨਾ ਮੰਨਿਆ ਤਾਂ ਉਹਨੇ ਕਿਹਾ ਵੀ ਇਹਨੂੰ ਬਚਾਓ। ਉਹ ਬਿਰਧਾ ਰੂਪ ਧਾਰਨ ਕਰਕੇ ਅੱਗੇ ਨਦੀ ਆ ਗਈ, ਉਹਦੇ ਚ ਰੇਤਾ ਸਿੱਟੀ ਜਾਂਦਾ। ਇਹ ਸੁਖਦੇਵ ਦਮ ਲੈਣ ਵਾਸਤੇ ਬੈਠ ਗਿਆ ਦਰਖਤ ਥੱਲੇ, ਦੇਖਦਾ ਵੀ ਆ ਬਾਬਾ ਕੀ ਕਰ ਰਿਹਾ, ਟੋਕਰੀ ਭਰਦਾ, ਦਰਿਆ ਸੁੱਟ ਦਿੰਦਾ। ਉਹ ਵੀ ਟੋਕਰੀ ਲੈ ਕੇ ਉੱਥੇ ਆ ਗਿਆ, ਦਮ ਕੱਢਣ ਲੱਗ ਗਿਆ। ਕਹਿੰਦਾ, ਬਾਬਾ ਕੀ ਕਰਦਾ ਸੀ? ਕਹਿੰਦਾ, ਬੇਟਾ ਮੈਂ ਪਾਰ ਜਾਣਾ ਹੈ, ਮੇਰੇ ਪਾਣੀ ਚੋਂ ਤਾਂ ਲੰਘ ਨਹੀਂ ਆਉਣਾ, ਪਾਣੀ ਬਹੁਤਾ ਵੱਡਾ, ਮੈਂ ਪੁਲ ਬਣਾਉਂਦਾ ਸੀ। ਕਹਿੰਦਾ, ਤੂੰ ਤਾਂ ਮਹਾਂਮੂਰਖ ਹੈ, ਉਹ ਤੂੰ ਟੋਕਰੀ ਸਿੱਟਦਾ ਹੈ ਤੇ ਤੂੰ ਤੇਰੀ ਟੋਕਰੀ ਜਦੇ ਰੁੜ ਜਾਂਦੀ ਹੈ। ਉਹ ਕਹਿੰਦਾ, ਰਿਸ਼ੀ ਜੀ ਮੈਂ ਤਾਂ ਥੋੜ੍ਹਾ ਹੀ ਮਹਾਂਮੂਰਖ ਹਾਂ, ਪਰ ਤੂੰ ਸਭ ਮੇਰੇ ਤੋਂ ਵੀ ਵੱਡਾ ਮਹਾਂਮੂਰਖ। ਕਹਿੰਦਾ, ਕਿਉਂ? ਕਹਿੰਦਾ, ਕਿੰਨੇ ਜਨਮਾਂ ਦੇ ਵਿਰਾਗ ਤੋਂ ਪ੍ਰਾਪਤ ਹੋਇਆ ਹੋਇਆ ਤੈਨੂੰ ਵਿਰਾਗ, ਤੈਂ ਉਹ 6 ਕਲਾ ਵਿਰਾਗ ਦੀਆਂ ਨਸ਼ਟ ਕਰ ਲਈਆਂ ਰਾਜਾ ਜਨਕ ਦੇ ਤਰਕ ਕਰਕੇ, ਤੇ ਮੇਰਾ ਤਾਂ ਘੜੀ ਦੋ ਘੜੀ ਮੈਂ ਮਿੱਟੀ ਸੁੱਟਦੀ, ਮੇਰਾ ਕੁਛ ਨਹੀਂ ਗਿਆ। ਉਸ ਵੇਲੇ ਕਹਿਣ ਲੱਗਾ, ਅਸਲੀ ਰੂਪ ਚ ਹੋ ਨਾਰਦ ਪ੍ਰਗਟ ਹੋ ਗਿਆ। ਕਹਿਣ ਲੱਗਾ, ਸੁਖਦੇਵ ਮਹਾਂਪੁਰਸ਼ ਦੇ ਉੱਤੇ ਤਰਕ ਨਹੀਂ ਕਰੀਦੀ ਹੁੰਦੀ, ਕਿਰਿਆ ਹੁੰਦੀ। ਉਹ ਰਾਜ ਨਿਆਂ ਦੀ ਕੁਰਸੀ ਤੇ ਬੈਠਾ ਸੀ, ਤੈਂ ਗਿਆਨ ਲੈਣਾ, ਉਹਨੇ ਗਿਆਨ ਉਸ ਵੇਲੇ ਜਦ ਦੇਣਾ, ਉਹ ਨਿਆਂ ਦੀ ਕੁਰਸੀ ਤੋਂ ਹਟ ਕੇ ਦੇਵੇਗਾ। ਉਸ ਵੇਲੇ ਫੇਰ ਬਹੁਤ ਸਾਰਾ ਸਮਾਂ ਤੋਂ ਬਾਅਦ ਜਾਂਦਾ ਹੈ, ਉੱਥੇ ਗਿਆ ਤਾਂ ਉਹਨਾਂ ਨੇ ਕਿਹਾ, ਉਹ ਕਹਿੰਦੇ ਬੁਲਾ ਲਓ ਅੰਦਰ। ਤਿਆਗੀ ਸੀਗਾ, ਇੱਕ ਸਿਰਫ ਤੇੜ ਪਾਉਣ ਵਾਲਾ ਕੱਪੜਾ ਵਾਧੂ ਸੀ, ਇੱਕ ਚਿੱਪੀ ਸੀ, ਉਹ ਸਿੰਘ ਦੁਆਰ ਤੇ ਰੱਖ ਗਿਆ। ਉੱਥੇ ਜਾ ਕੇ ਮਨ ਵਿੱਚ ਬੜਾ ਅਭਿਮਾਨ ਵੀ ਮੈਂ ਤਾਂ ਰਿਸ਼ੀ ਹਾਂ, ਮੈਂ ਇੰਨੀ ਸਮਾਧੀ ਲਾ ਕੇ ਆਇਆ ਤੇ ਮੈਂ ਇਹਨੂੰ ਗੁਰੂ ਧਾਰਨ ਕਰ ਲੱਗਿਆ, ਮੈਂ ਆਰਡੀਨਰੀ ਮੈਨ ਤਾਂ ਹਾਂ ਨਹੀਂ, ਮੈਂ ਸਪੈਸ਼ਲ ਹਾਂ, ਫਿਰ ਮੇਰਾ ਪਿਤਾ ਵੇਦ ਵਿਆਸ ਜੀ ਹੈ, ਇਹ ਚੀਜ਼ਾਂ ਨਾਲ ਲੈ ਆਇਆ। ਹੁਕਮ ਇਹ ਹੈ ਕਿ ਸੰਤ ਕੋਲ ਮਿਲਣੇ ਜਾਈਏ, ਸਾਥ ਨਾ ਲੀਜਾ ਕੋਈ, ਇਹੋ ਜਿਹੇ ਵਿਚਾਰ ਨਾਲ ਲੈ ਕੇ ਨਾ ਸਾਧੂ ਕੋਲ ਜਾਵੇ। ਸਾਧੂ ਕੋਲ ਬਿਲਕੁਲ ਜੇ ਜਾਣਾ ਤਾਂ ਨਿਰਮਾਣ ਹੋ ਕੇ ਜਾਵੇ, ਤਾਂ ਮਿਲ ਜਾਂਦਾ ਹੈ। ਖਾਲੀ ਹੋ ਕੇ ਜਾਵੇ, ਭਰ ਜਾਂਦਾ, ਭਰਿਆ ਹੋਇਆ ਜਾਵੇ, ਸੰਤ ਟੈਨਸ਼ਨ ਨਹੀਂ ਦਿੰਦੇ। ਉਸ ਵੇਲੇ ਆਪਣੇ ਆਪ ਨੂੰ ਬੜਾ ਤਿਆਗੀ ਸਮਝਦਾ। ਉਹ ਜਿੱਥੇ ਬੈਠਾ ਹੈ ਉਹਦੀ ਸੀਟ ਦੇ ਉੱਤੇ ਇੱਕ ਕੱਚੇ ਧਾਗੇ ਨਾਲ ਤਲਵਾਰ ਲਟਕਦੀ ਹੈ, ਥੋੜੇ ਜਿਹੇ ਵਚਨ ਸੁਣਦਾ ਉੱਤੇ ਨੂੰ ਦੇਖਣ ਲੱਗ ਜਾਂਦਾ ਵੀ ਮੇਰੇ ਸਿਰ 'ਚ ਨਾ ਲੱਗੇ। ਇੰਨੇ ਨੂੰ ਰਾਜਾ ਜਨਕ ਨੇ ਆਪਣੀ ਮਾਇਆ ਦੇ ਨਾਲ ਅੱਗ ਲਾਤੀ ਮਹਿਲਾਂ ਨੂੰ। ਖ਼ਬਰ ਆਉਣ ਲੱਗ ਗਈ ਕਿ ਫਲਾਣਾ ਜਲ ਗਿਆ ਜੀ, ਫਲਾਣਾ ਮਹਿਲ ਵੀ ਜਲ ਗਿਆ ਜੀ, ਹੁਣ ਇੱਥੇ ਆ ਗਈ, ਸਿੰਘ ਦੁਆਰ 'ਤੇ ਆ ਕੇ ਅੱਗ ਪੈ ਗਈ ਹੈ। ਉੱਥੇ ਇਹਦਾ ਪੇਜ ਸੀ ਕਿ ਚਿੱਪੀ ਅਤੇ 2 ਗਜ ਕੱਪੜਾ, ਵਿਚਾਲੇ ਹੀ ਗੱਲ ਛੱਡ ਕੇ ਨੱਠ ਗਿਆ, ਜਾ ਕੇ ਚੱਕ ਲਿਆ। ਰਾਜਾ ਜਨਕ ਕਹਿਣ ਲੱਗਿਆ, ਸੁਖਦੇਵ ਤੂੰ ਰਿਸ਼ੀ ਹੈ, ਕਿੰਨੇ ਸਾਲ ਦੀ ਤੇਰੀ ਤਪੱਸਿਆ, ਤੂੰ ਤਾਂ ਮਾਇਆਧਾਰੀ ਹੈ। ਕਹਿਣ ਲੱਗਾ ਮਹਾਰਾਜ ਮੈਂ ਤਾਂ ਮਾਇਆ ਹੈ ਨਹੀਂ, ਆ ਦੋ ਚੀਜ਼ਾਂ ਨੇ ਮੇਰੇ ਕੋਲ। ਕਹਿੰਦੇ ਦੋ ਹੋਣ ਚਾਹੇ ਕਰੋੜ ਹੋਣ, ਤੇਰਾ ਅਟੈਚਮੈਂਟ ਹੈ ਇਹਦੇ ਨਾਲ। ਜੇ ਅਟੈਚਮੈਂਟ ਦਿਲ ਦੇ ਅੰਦਰ ਰਹਿ ਗਈ, ਉਹ ਮਾਇਆਧਾਰੀ ਹੋਇਆ ਕਰ। ਤੇ ਮੇਰੇ ਇੰਨੇ ਮਹਿਲ ਚੱਲ ਗਏ, ਮੈਂ ਉੱਠਿਆ ਨਹੀਂ, ਤੇਰੇ ਨਾਲ ਗੱਲ ਕਰ ਰਿਹਾ ਸੀ, ਜਾ ਤੂੰ ਫਿੱਟ ਨਹੀਂ ਹੈ। ਉਸ ਵੇਲੇ ਚਲਿਆ ਜਾਂਦਾ, ਫਿਰ ਤੀਸਰੀ ਵਾਰੀ ਆਉਂਦਾ। ਰਾਜਾ ਜਨਕ ਨੇ ਕਿਹਾ, ਇਹ ਜਿਹੜਾ ਆਊਗਾ ਇਹਨੂੰ ਧੱਕੇ ਮਾਰੋ, ਬੇਅਦਬੀ ਕਰੋ ਇਹਦੀ। ਉਹ ਇਸੇ ਤਰ੍ਹਾਂ ਨਾਲ ਕੀਤਾ ਗਿਆ, ਧੱਕੇ ਮਾਰੇ, ਤੂੰ ਨਹੀਂ ਮਿਲ ਸਕਦਾ। ਹੁਣ ਦ੍ਰਿੜ ਇਰਾਦੇ ਨਾਲ ਆਇਆ ਸੀ ਵੀ ਮੈਂ ਲੈਣਾ ਹੈ ਕੁਛ। ਉਸ ਵੇਲੇ ਜਦ ਨਾ ਅੰਦਰ ਵੜਨ ਦਿੱਤਾ, ਰਾਜਾ ਜਨਕ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਰਿਹਾ ਸੀ, ਤੇ ਆਪਣੀ ਖਿੜਕੀ ਦੇ ਵਿੱਚੋਂ ਮਹਿਲਾਂ ਤੋਂ ਉੱਪਰਲੀ ਮੰਜ਼ਿਲ ਤੋਂ ਪੱਤਲਾਂ ਸੁੱਟ ਰਿਹਾ ਸੀ। ਉੱਥੇ ਬਹਿ ਗਿਆ ਵੀ ਕਦੇ ਤਾਂ ਮੇਰੇ ਤੇ ਨਿਗਾਹ ਪਊਗੀ ਉਹਦੀ। ਮਹਾਰਾਜ ਕਹਿੰਦੇ, ਇੰਨੀਆਂ ਪੱਤਲਾਂ ਉੱਤੇ ਪੈ ਗਈਆਂ ਨਾ, ਜੂਠਨ ਜੂਠ ਪਏ ਸਿਰ ਉੱਪਰ, ਮਨੁਆ ਖਿੰਨ ਤਿਲ ਨਾ ਡਰਾਵੇਂਗੇ। ਇੱਕ ਮਾੜਾ ਗਿਆ ਵੀ ਮਨ ਚ ਡੋਲ ਨਾ ਆਇਆ ਵੀ ਮੇਰੇ ਤੇ ਪੱਤਲਾਂ ਸਿੱਟੀ ਜਾਂਦੇ ਨੇ, ਜੂਠੀਆਂ ਪੱਤਲਾਂ ਜਾਂ ਸਾਰੀਆਂ ਛਿੱਤਲੀਆਂ। ਉਸ ਵੇਲੇ ਰਾਜਾ ਜਨਕ ਨੇ ਕਿਹਾ ਵੀ ਉੱਥੇ ਸੁਖਦੇਵ ਆਇਆ ਹੋਇਆ, ਉਹਨੂੰ ਲਿਆਓ ਕੱਢ ਕੇ, ਬੁਰਾ ਹਾਲ, ਦਾਲਾਂ ਦੂਲਾਂ ਉੱਤੇ ਪਈਆਂ ਹੋਈਆਂ। ਕਹਿੰਦੇ ਇਸ਼ਨਾਨ ਕਰਾਓ ਇਹਦਾ। ਇਸ਼ਨਾਨ ਕਰਾਇਆ, ਕਹਿੰਦੇ ਹੁਣ ਗੱਲ ਕਰ ਸੁਖਦੇਵ। ਕਹਿੰਦਾ ਜੀ ਮੈਂ ਗੁਰੂ ਧਾਰਨ ਆਇਆ, ਮੈਂ ਗਿਆਨ ਦੀ ਪ੍ਰਾਪਤੀ ਕਰਨੀ ਹੈ। ਕਹਿਣ ਲੱਗੇ, ਦੇਖ ਇਹ ਸੁਖਾਲੀ ਚੀਜ਼ ਨਹੀਂ ਹੈ, ਇਹ ਬਹੁਤ ਔਖੀ ਚੀਜ਼ ਹੈ। ਇਹ ਜੇ ਤਾਂ ਗਾਹਕ ਹੋਵੇ ਫਿਰ ਤਾਂ ਇਹਦਾ ਮੁੱਲ ਲੱਖਾਂ ਪੈਂਦਾ, ਕਰੋੜਾਂ ਪੈਂਦਾ। ਬਿਨ ਗਾਹਕ ਗੁਣ ਵੇਚੀਏ ਤਾਂ ਗੁਣ ਸਹਿਗ ਹੋ ਜਾਏ, ਗੁਣ ਦਾ ਗਾਹਕ ਜੇ ਮਿਲੇ ਤਾਂ ਗੁਣ ਲਾਖ ਬਕਾਏ। ਅਧਿਕਾਰੀ ਹੋਵੇ ਤਾਂ ਉਹਨੂੰ ਵੱਡੀ ਚੀਜ਼ ਹੈ, ਬਹੁਤ ਵੱਡੀ ਸੁਪਰੀਮ ਚੀਜ਼ ਹੈ। ਜੇ ਅਧਿਕਾਰੀ ਨਾ ਹੋਵੇ ਤਾਂ ਮਹਾਂਪੁਰਸ਼ ਦਾ ਇੱਥੇ ਤੱਕ ਨਹੀਂ ਵੀ ਗੱਲੇ ਨਾ ਕਰੋ, ਇਹ ਸੀਕ੍ਰੇਸੀ ਲੀਕ ਆਊਟ ਨਾ ਕਰੋ, ਕਿਉਂਕਿ ਅਧਿਕਾਰੀ ਨਹੀਂ ਹੈ। ਗੱਲਾਂ ਤੁਸੀਂ ਬ੍ਰਹਮ ਗਿਆਨ ਦੀਆਂ ਸੁਣਾਉਂਦੇ ਹੋ, ਉਹ ਅਜੇ ਮਾਇਆ ਦੀ ਵਿੱਚ ਰਚੇ ਪਏ ਨੇ, ਉਹ ਗਾਹਕ ਨਹੀਂ ਹੈ। ਤੇਰਾ ਜਿਹੜਾ ਯਤਨ ਹੈ ਉਹ ਬਿਰਥਾ ਚਲਾ ਜਾਏਗਾ, ਇਸ ਤਰ੍ਹਾਂ ਨਾਲ ਮਹਾਰਾਜ ਫਰਮਾਨ ਕਰਦੇ ਨੇ। ਜਿੱਥੇ ਮਿਲੇ ਨਾ ਸਦਾ ਗਰ ਪੂਰਾ, ਲਖਣੀ ਨਾ ਖੋਲੀ ਨਾਮ ਦੀ, ਮਿਲੇ ਨਾ ਸਦਾ ਗਰ ਪੂਰਾ, ਲਖਣੀ ਨਾ ਖੋਲੀ ਨਾਮ ਦੀ। ਮੇਰੇ ਨਾਥ ਦਾ ਜੜ ਪੂਰਾ,
ਸੂਰਾ ਜਿੱਥੇ ਮੇਰੇ ਨਾਲ ਗਠੜੀ ਨਾ ਰਾਮ ਪਦਾਰਥ ਪਾਏ ਕੇ ਕਬੀਰਾ ਜਾਣਨਾ ਥੋ ਨਹੀਂ ਪਠ ਨਹੀਂ ਪਾਰ ਨਹੀਂ ਗਾਤ ਨਹੀਂ ਬੋਲ
ਬਿਨ ਗਾਹਕ ਗੁਣ ਵੇਚੀਏ ਤਾਂ ਗੁਣ ਸਹਿਗ ਹੋ ਜਾਏ। ਜੇ ਗਾਹਕ ਨਹੀਂ ਹੈ ਵੀ ਉਹਨੂੰ ਤਾਂ ਦਿੱਤੀ ਨਹੀਂ ਜਾ ਸਕਦੀ, ਐਡੀ ਬੜੀ ਚੀਜ਼ ਹੈ ਗੁਰਬਾਣੀ, ਕੋਈ ਛੋਟੀ ਚੀਜ਼ ਨਹੀਂ ਹੈ ਸਾਧਸੰਗ ਜੀ। ਗਾਹਕ ਕੋਲ ਤਾਂ ਭੇਦ ਖੋਲ ਦਿੱਤਾ ਜਾਂਦਾ, ਦੂਸਰੇ ਕੋਲ ਮੁਸ਼ਕਲ ਹੈ। ਮਹਾਂਪੁਰਸ਼ ਚੁੱਪ ਰਹਿੰਦੇ ਨੇ ਇਸ ਮਾਮਲੇ 'ਚ ਕਿਉਂਕਿ ਮਿਲਦਾ ਨਹੀਂ। ਇਸੇ ਗੱਲ ਨੂੰ ਮਹਾਰਾਜ ਨੇ ਕਿਹਾ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾ। ਇਹ ਕਿਹੜਾ ਗੁਰਉਪਦੇਸ਼ ਹੈ ਜਿਹੜਾ ਦਿਆਲ ਹੋਣ ਤੇ ਸੁਣਾਇਆ ਜਾਂਦਾ? ਸਿਰਫ ਜਿਨ੍ਹਾਂ ਨੇ ਸੰਤਾਂ ਦੀ ਸੰਗਤ ਕਰੀ ਹੈ ਉਹਨਾਂ ਨੂੰ ਤਾਂ ਹੈਗਾ ਪਤਾ, ਦੂਜਿਆਂ ਨੂੰ ਨਹੀਂ ਪਤਾ ਵੀ ਉਹ ਕਿਹੜਾ। ਤੋ ਕਹਿਣ ਲੱਗੇ, ਗਾਹਕ ਤੋਂ ਬਗੈਰ ਗੁਣ ਦੇਣਾ ਇਹ ਇਹਦਾ ਭੇਦ ਦਿੰਦੇ ਨਹੀਂ, ਮਹਾਂਪੁਰਸ਼ ਗਿਆਨ ਨਹੀਂ ਕਰਾਉਂਦੇ। ਕਹਿਣ ਲੱਗੇ, ਸੁਖਦੇਵ ਦੇਖ ਬਈ, ਤੂੰ ਜੇ ਗੁਰੂ ਧਾਰਨ ਕਰਨ ਆਇਆ ਤਾਂ ਇਹ ਸ਼ਰਤ ਹੈ ਕਿ ਸ਼ਹਿਰ ਦੇ ਦੁਆਲੇ ਹਥੇਲੀ ਦੇ ਉੱਤੇ ਸਰੋਂ ਦੇ ਤੇਲ ਦਾ ਛੰਨਾ ਰੱਖ ਕੇ ਇੱਕ ਪਰਿਕਰਮਾ ਕਰਕੇ ਆ, ਜੇ ਤਾਂ ਕਤਰਾ ਡੁੱਲ ਗਿਆ ਤਾਂ ਤੇਰਾ ਸਿਰ ਨਾਲ ਦੀ ਨਾਲ ਕੱਟਿਆ ਜਾਏਗਾ, ਜੇ ਆ ਗਿਆ ਫਿਰ ਠੀਕ ਹੈ। ਉਸ ਵੇਲੇ ਉਹਨੂੰ ਤੋਰ ਦਿੱਤਾ ਤੇ ਦੂਜੇ ਪਾਸੇ ਨਾਚ ਗਾਉਣੇ ਖੇਲਾਂ ਰੌਲਾ ਗੌਲਾ ਬੇਅੰਤ ਉੱਥੇ ਰਿੰਗ ਰੋਡ ਦੇ ਉੱਤੇ ਪਵਾਤਾ। ਲੇਕਿਨ ਉਹਨੇ ਕੋਈ ਧਿਆਨ ਨਹੀਂ ਦਿੱਤਾ, ਅਖੀਰ ਸਹੀ ਸਲਾਮਤ ਲੈ ਕੇ ਆ ਗਏ। ਪੁੱਛਣ ਲੱਗੇ ਕਿ ਸੁਖਦੇਵ ਰਸਤੇ ਵਿੱਚ ਗਾਉਣੇ ਹੋ ਰਹੇ ਸੀ? ਕਹਿੰਦਾ ਮਹਾਰਾਜ ਮੈਨੂੰ ਨਹੀਂ ਪਤਾ। ਖੇਡਾਂ ਹੋ ਰਹੀਆਂ ਸੀ? ਕਹਿੰਦੇ ਮੈਨੂੰ ਨਹੀਂ ਪਤਾ। ਕਹਿੰਦੇ ਤੈਨੂੰ ਕੀ ਪਤਾ? ਕਹਿੰਦਾ ਮੈਨੂੰ ਤਾਂ ਇਹ ਪਤਾ ਸੀ ਵੀ ਦੋ ਸਿਪਾਹੀ ਮੇਰੇ ਪਿੱਛੇ ਨੰਗੀ ਤਲਵਾਰ ਵਾਲੇ ਆ ਰਹੇ ਨੇ ਤੇ ਇਹਦਾ ਕਿਤੇ ਇੱਕ ਕਤਰਾ ਨਾ ਡੁੱਲ ਜਾਵੇ, ਤੇ ਮੈਨੂੰ ਹੋਰ ਕਾਸੇ ਦਾ ਨਹੀਂ ਪਤਾ। ਦੇਖ ਲਿਆ ਵੀ ਅਧਿਕਾਰੀ ਹੈ। ਉਸ ਵੇਲੇ ਉਹਨੂੰ ਨਾਮ ਦੀ ਦਾਤ ਦਿੱਤੀ, ਮਹਾਰਿਸ਼ੀ ਹਿੰਦੁਸਤਾਨ ਦੇ ਅੰਦਰ ਹੋਇਆ। ਸੋ ਇਸ ਤਰ੍ਹਾਂ ਜਿੰਨੀ ਦੇਰ ਤੱਕ ਕੋਈ ਅਧਿਕਾਰੀ ਨਹੀਂ ਮਿਲਦਾ, ਗੁਰੂ ਤੋਂ ਬਗੈਰ ਗਤੀ ਨਹੀਂ ਹੋਇਆ, ਕਦੇ ਗਿਆਨ ਨਹੀਂ ਹੁੰਦਾ ਕਦੇ ਵੀ ਗੁਰੂ ਤੋਂ ਬਗੈਰ। ਗਿਆਨ ਜੇ ਹੁੰਦਾ ਕਿਤਾਬਾਂ ਜੋ ਮਿਥਿਆ ਗਿਆਨ ਹੈ, ਉਹ ਕਿਸੇ ਕੰਮ ਦਾ ਨਹੀਂ ਹੋਇਆ ਕਰਦਾ। ਗੁਰੂ ਹੈ ਜਿਹੜਾ ਹੋਮੇ ਦੇ ਪਰਦੇ ਨੂੰ ਤੋੜਨ ਦੀ ਸਮਰੱਥਾ ਰੱਖਦਾ, ਹੋਰ ਕਿਸੇ ਤੋਂ ਟੁੱਟਦਾ ਨਹੀਂ। ਫਿਰ ਇਹ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਕਿਵੇਂ ਗਿਆਨ ਦੇਣਗੇ? ਉਹ ਅਧਿਕਾਰੀ ਬਣੇ ਗਿਆਨ ਹੋ ਜਾਂਦਾ, ਅਸੀਂ ਅਧਿਕਾਰੀ ਨਹੀਂ ਹੈਗੇ। ਉਹ ਕੱਲ ਨੂੰ ਫੜਦੇ ਨਹੀਂ ਜਿਹੜਾ ਗੁਰੂ ਸਾਹਿਬ ਕਹਿੰਦੇ, ਉਹ ਮੰਨਦੇ ਹੀ ਨਹੀਂ। ਹੁਣ ਮਹਾਰਾਜ ਨੇ ਕਿਹਾ ਵੀ ਆਪੇ ਪੱਟੀ ਕੱਲ ਮਾਪ ਉੱਪਰ ਲੇਖ ਵੀ ਤੂੰ, ਅਸੀਂ ਮੰਨਦੇ ਹਾਂ ਇਸ ਚੀਜ਼ ਨੂੰ ਵੀ ਤੂੰ ਹੀ ਹੈ, ਹੋਰ ਕੋਈ ਹੈ ਨਹੀਂ। ਜੇ ਅਸੀਂ ਮੰਨ ਜਾਈਏ, ਹੁਣੇ ਮੰਨ ਜਾਈਏ, ਮਹਾਰਾਜ ਕਹਿੰਦੇ ਤੁਹਾਡੀ ਪੁਜੀਸ਼ਨ ਉਸ ਵੇਲੇ ਅਪ ਹੋ ਜਾਏਗੀ। ਮੰਨੇ ਕਿ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛਾ ਵਿਚਤਾਏ, ਕਾਗਜ਼ ਕਨਮ ਨਾ ਲਿਖਣ ਹਾਰ, ਮੰਨੇ ਕਾਵ ਹੈ ਕਰਨ ਵਿਚਾਰ। ਇਸ ਗੱਲ ਨੂੰ ਅਸੀਂ ਮੰਨਣ ਵਾਸਤੇ ਤਿਆਰ ਹੀ ਨਹੀਂ ਹੁੰਦੇ। ਅਸੀਂ ਸਾਡੇ ਕੋਲ ਹਜ਼ਾਰਾਂ ਹੁਜਤਾਂ ਨੇ ਵੀ ਮਹਾਰਾਜ ਫਿਰ ਇਹ ਮਾੜੇ ਬੰਦੇ ਵੀ ਨੇ, ਰੱਬ ਮਾੜਾ ਤੇ ਇਹ ਵਰਿਆਈ ਰੱਬ ਦੇ ਵਿੱਚੋਂ ਨਿਕਲੀ ਹੈ। ਹਜ਼ਾਰਾਂ ਗੱਲਾਂ ਨੇ ਸਾਡੇ ਕੋਲ, ਗੁਰੂ ਦੀ ਗੱਲ ਛੱਡ ਦੇਣੀ ਹੈ, ਅਸੀਂ ਆਪਣੇ ਮਨ ਦੀ ਮਤ ਮੂਹਰੇ ਲੈ ਆਉਣੀ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਬਚਨ ਕਰ ਰਹੇ ਨੇ ਤਾਂ ਇਹ ਗੁਰਸਿੱਖ ਜਿਸ ਨੂੰ ਭਾਈ ਮੰਝ ਕਹਿੰਦੇ ਨੇ, ਪੱਲਾ ਪਾ ਕੇ ਗੁਰੂ ਮਹਾਰਾਜ ਦੇ ਸਾਹਮਣੇ ਆ ਗਿਆ। ਕਹਿੰਦਾ ਪਾਤਸ਼ਾਹ ਮੇਰੀ ਇੱਕ ਬੇਨਤੀ ਹੈ। ਕਹਿੰਦੇ ਦੱਸ ਭਾਈ। ਉਸ ਵੇਲੇ ਇਸ ਤਰ੍ਹਾਂ ਨਾਲ ਬੇਨਤੀ ਕਰਦਾ, ਪੜੋ ਪਿਆਰ ਨੂੰ,
ਇਹੋ ਮੇਰੀ ਦੀ ਬੇਨਤੀ ਗੁਰਾ, ਇਹੋ ਮੇਰੀ ਓ ਬੇਨਤੀ ਗੁਰਾ, ਗੁਰਾ
ਬੇਨਤੀਆਂ ਮਿਲਾ ਨਾਮ ਉਧਾਰ ਹੇ ਪਾਤਸ਼ਾਹ ਮੈਂ ਤੇਰੇ ਦਰ ਤੇ ਮੰਗਤਾ ਬਣ ਗਿਆ ਕਿਰਪਾ ਕਰ ਮੈਨੂੰ ਵੀ ਨਾਮ ਦੀ ਸੋਝੀ ਦੇ ਮੈਨੂੰ ਨਾਮ ਦੀ ਦਾਤ ਬਖਸ਼ ਕਹਿਣ ਲੱਗੇ ਭਾਈ ਗੁਰੂ ਖਾਂ ਆਪਣਾ ਪਰਿਚਾ ਦੇ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰਾ ਨਾਮ ਤੀਰਥ ਹੈ ਮੰਜਕੀ ਦੇ ਰਹਿਣ ਵਾਲਾ ਮੈਂ ਤੇ ਮੈਂ ਤੇਰੇ ਦਰ ਤੋਂ ਆਉਣ ਤੋਂ ਪਹਿਲਾਂ ਸਰਬਰੀਆ ਸੀ ਚੌਧਰੀ ਹਾਂ ਬਹੁਤ ਸਾਰੇ ਪਿੰਡ ਮੇਰੀ ਚੌਧਰ ਦੇ ਵਿੱਚ ਨੇ ਮੇਰੇ ਕੋਲ ਹਥਿਆਰ ਵੀ ਨੇ ਬਹੁਤ ਸਾਰੇ ਤੇ ਮੈਂ ਸਰਬਰੀਆਂ ਸੰਗ ਲੈ ਕੇ ਜਾਇਆ ਕਰਦਾ ਉਸ ਕਬਰ ਨੂੰ ਮੱਥਾ ਟੇਕ ਕੇ ਸਾਲ ਦੇ ਸਾਲ ਅਸੀਂ ਮੁੜੇ ਆਉਂਦੇ ਹਾਂ ਤੇ ਮੈਂ ਬਹੁਤ ਦੇਰ ਤੋਂ ਮਹਾਰਾਜ ਜੀ ਨੇ ਦੇਖਿਆ ਵੀ ਇਹਦੇ ਤਾਂ ਸੰਸਕਾਰ ਪੁਰਾਣੇ ਜਨਮਾਂ ਦੇ ਪਰਬਲ ਸੰਸਕਾਰ ਫੁੱਟ ਰਹੇ ਨੇ ਕਹਿਣ ਲੱਗੇ ਪ੍ਰੇਮੀ ਹੈ ਤਾਂ ਤੇਰੀ ਗੱਲ ਠੀਕ ਹੈ ਪਰ ਸਿੱਖੀ ਕੋਈ ਇੰਨੀ ਸਿਖਾਲੀ ਚੀਜ਼ ਨਹੀਂ ਹੈ ਇਹਨੂੰ ਧਾਰਨ ਕਰੇਗਾ ਤੇਰੀ ਸਾਰੀ ਚੌਧਰ ਜਿਹੜੀ ਹੈ ਸਰਬਰੀਆਂ ਦੀ ਹੈ ਉੱਥੇ ਸਾਡਾ ਗੁਰਸਿੱਖ ਨਹੀਂ ਹੈ ਕੋਈ ਵੀ ਉਹ ਤੇਰੀ ਮੁਖਾਲਫਤ ਕਰਨਗੇ ਤੈਨੂੰ ਨੁਕਸਾਨ ਪਹੁੰਚਾਉਣਗੇ ਤੇਰੀ ਜ਼ਮੀਨ ਖੋਹ ਲੈਣਗੇ ਤੇਰੇ ਡੰਗਰ ਖੋਹ ਲੈਣਗੇ ਤੂੰ ਇਕੱਲਾ ਹੋਏਗਾ ਤੇ ਉਹਨਾਂ ਨੇ ਇਸ ਗੱਲ ਦੇ ਵਿੱਚ ਕਿਉਂਕਿ ਜਦੋਂ ਧਾਰਮਿਕ ਕੱਟੜਤਾ ਆਦਮੀ ਦੇ ਅੰਦਰ ਆ ਜਾਂਦੀ ਹੈ ਨਾ ਉਹ ਵੱਡੀ ਤੇ ਵੱਡੀ ਗੱਲ ਕਰ ਲੈਣੀ ਉਹ ਸੈਟਿਸਫਾਈ ਹੁੰਦਾ ਚਾਹੇ ਉਹ ਇਸਲਾਮ ਵਾਲਾ ਚਾਹੇ ਕੋਈ ਹੈ ਐਨੀਬੋਡੀ ਕਿੰਨੀਆਂ ਉਹਨਾਂ ਨੇ ਤਕਲੀਫਾਂ ਦਿੱਤੀਆਂ ਭਾਈ ਮਨੀ ਸਿੰਘ ਜੀ ਨੇ ਕੀ ਕਸੂਰ ਕੀਤਾ ਸੀ ਬੰਦ ਬੰਦ ਕਰਤਾ ਭਾਈ ਤਾਰਾ ਸਿੰਘ ਜੀ ਨੇ ਕੀ ਕਸੂਰ ਕੀਤਾ ਸੀ ਤਾਰੂ ਸਿੰਘ ਜੀ ਨੇ ਉਸ ਵੇਲੇ ਉਹਨੂੰ ਪੁੰਨ ਸਮਝਦਾ ਗੁਰਦਸਵੇਂ ਪਾਤਸ਼ਾਹ ਮਿਲਦੇ ਆ ਜਿਹੜੇ ਪਰਮਾਰਥ ਦੇ ਵਾਸਤੇ ਪਾਪ ਕਰਦੇ ਆ ਧਰਮ ਰਾਜਾ ਕੰਬਣ ਲੱਗ ਜਾਂਦਾ ਵੀ ਮੈਂ ਇਹਨੂੰ ਕਿਹੜੇ ਨਰਕ ਵਿੱਚ ਸੁੱਟੂਗਾ ਉਹ ਕਹਿਣ ਲੱਗੇ ਧਾਰਮਿਕ ਵਿਰੋਧ ਤਾਂ ਤੇਰੀ ਬਹੁਤ ਹੋਏਗੀ ਜ਼ਬਰਦਸਤ ਉਸ ਵੇਲੇ ਅੰਨਾ ਹੋ ਜਾਂਦਾ ਬੰਦਾ ਵਿਰੋਧੀ ਨੂੰ ਮਾਰਨ ਤੱਕ ਚਲਿਆ ਜਾਂਦਾ ਕਹਿਣ ਲੱਗੇ ਮਹਾਰਾਜ ਜੋ ਹੋਣਾ ਸੋ ਹੋ ਜਾਏ ਹੁਣ ਮੈਂ ਤੇਰੇ ਚਰਨੀ ਆ ਗਿਆ ਹੁਣ ਮੈਂ ਇਰਾਦਾ ਬਣਾ ਲਿਆ ਮੈਂ ਆਪਣੇ ਇਰਾਦੇ ਦਾ ਪੱਕਾ ਪਹਿਲਾਂ ਵੀ ਮੈਨੂੰ ਕਹਿੰਦੇ ਨੇ ਵੀ ਇਹ ਇਰਾਦਾ ਕਰ ਲੈਂਦਾ ਹੈ ਚੌਧਰੀ ਉਹ ਤੇ ਪੂਰਾ ਹੈ ਮਹਾਰਾਜ ਕਹਿਣ ਲੱਗੇ ਪਿਆਰਿਆ ਇਹ ਗੱਲ ਔਖੀ ਆ ਤੈਨੂੰ ਸਾਰਾ ਜੀਵਨ ਇਕਦਮ ਪਰਿਵਰਤਨ ਚ ਲਿਆਉਣਾ ਪੈਣਾ ਤੇ ਇਹਦੇ ਵਾਸਤੇ ਜਾ ਪਹਿਲਾਂ ਆਪਣੇ ਘਰ ਦੇ ਵਿੱਚ ਜਿਹੜਾ ਮੁਕਾਮ ਹੈ ਵੀਰਵਾਰ ਨੂੰ ਦੀਵੇ ਜਾਲਦਾ ਉਹ ਢਾ ਕੇ ਆ ਫਿਰ ਤੈਨੂੰ ਪਤਾ ਲੱਗ ਜੂਗਾ ਵੀ ਮੇਰੀ ਕਿੰਨੀ ਕੁ ਮੁਖਾਲਫਤ ਹੁੰਦੀ ਹੈ ਚਲਿਆ ਗਿਆ ਜਾ ਕੇ ਕਹੀ ਚੱਕ ਲਈ ਘਰ ਵਾਲੀ ਨੇ ਵੀ ਰੋਕਿਆ ਕਿ ਦੇਖੋ ਸਾਰਾ ਇਲਾਕਾ ਆਪਣੇ ਬੈਰ ਪੈ ਜੂਗਾ ਹੁਣ ਸਹੀ ਤੁਸੀਂ ਮੁਖੀ ਹੋ ਕਿੰਨੀ ਆਪਣੀ ਨਿੰਦਿਆ ਹੋਏਗੀ ਅਪਕੀਰਤੀ ਹੋਏਗੀ ਕੋਈ ਕੁਛ ਕਹੂਗਾ ਕੋਈ ਕੁਛ ਕਹੂਗਾ ਕਹਿੰਦਾ ਕੁਛ ਨਾ ਕਰ ਮੈਨੂੰ ਸਹੀ ਰਸਤਾ ਲੱਭ ਚੁੱਕਿਆ ਹੁਣ ਮੈਂ ਝੂਠੇ ਰਸਤੇ ਤੇ ਨਹੀਂ ਪੈਣਾ ਜੋ ਹੋਣਾ ਸੋ ਉਹ ਢਾ ਦਿੱਤਾ ਪਿੰਡ ਚ ਬੜੀ ਭਾਰੀ ਨਿੰਦਿਆ ਹੋਈ ਵਿਰੋਧਤਾ ਹੋਈ ਲੋਕਾਂ ਨੇ ਆ ਕੇ ਫੜਿਆ ਵੀ ਕਦੇ ਕਮਲਾ ਨਾ ਹੋ ਗਿਆ ਹੋਵੇ ਉਹ ਕਹਿੰਦਾ ਛੱਡ ਦੋ ਮੈਨੂੰ ਗੁਰੂ ਸਾਹਿਬ ਕੋਲ ਆ ਗਿਆ ਮਹਾਰਾਜ ਮੈਂ ਢਾਇਆ ਆ ਕਹਿੰਦੇ ਠੀਕ ਪਰ ਪਿਆਰਿਆ ਹੁਣ ਤੈਨੂੰ ਅਸੀਂ ਅਗਲੀ ਗੱਲ ਦੱਸਦੇ ਹਾਂ ਵੀ ਸਿੱਖੀ ਜਿਹੜੀ ਹੈ ਨਾ ਇਹ ਕਮਾਉਣੀ ਸਿਖਾਲੀ ਨਹੀਂ ਆ ਸਿੱਖ ਤਾਂ ਬਣ ਜਾਂਦਾ ਹਰ ਕੋਈ ਲੇਕਿਨ ਸਿੱਖੀ ਦੀ ਜਿਹੜੀ ਰਹਿਤ ਹੈ ਪਹਿਲੀ ਉਹ ਰਹਿਤ ਉਹ ਬੜੀ ਔਖੀ ਹੈ ਮੁਰਦਾ ਹੋਏ ਕੇ ਮਰੀਦ ਬਣ ਜਾਵਣਾ ਮੁਰਦਾ ਹੋਏ ਕੇ ਮਰੀਦ ਬਣ ਜਾਵਣਾ ਹੋਏ ਕੇ ਗੱਲੀ ਹੋਵਣਾ, ਗੱਲਾਂ ਨਾਲ ਸਿੱਖ ਨਹੀਂ ਬਣਦਾ। ਅੰਦਰੋਂ ਮਰਨਾ ਕਬੂਲ ਕਰਨਾ ਪੈਂਦਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਸ਼ਰਤ ਆਸ ਹੋ ਸਭਨ ਕੀ ਰੇਣਕਾ ਤੋ ਹਮਾਰੇ ਪਾਸ, ਬੜੀ ਔਖੀ ਸ਼ਰਤ ਹੈ। ਮਰਨ ਵਾਸਤੇ ਤਾਂ ਅਸੀਂ ਤਿਆਰ ਹੀ ਨਹੀਂ ਹਾਂ, ਹਾਂ ਜਜ਼ਬਾਤ ਚ ਆ ਕੇ ਅਸੀਂ ਕਹਿ ਦਿੰਦੇ ਹਾਂ ਵੀ ਸੀਸ ਦੇਣ ਨੂੰ ਤਿਆਰ ਹਾਂ। ਮਹਾਰਾਜ ਕਹਿੰਦੇ ਇਹ ਨਹੀਂ, ਅਸੀਂ ਕਹਿੰਦੇ ਇਹਦੇ ਨਾਲ ਤੇਰੇ ਅੰਦਰ ਫੇਰ ਜਿਉਂ ਦੀ ਚੀਜ਼ ਰਹਿ ਜਾਏਗੀ। ਇਹ ਜਿਉਂਦਾ ਤੂੰ ਤਾਂ ਹੈ, ਇਹ ਹਮ ਹੈ ਤੱਤ ਜਿਹੜਾ ਨਾ ਤੇਰੇ ਅੰਦਰ, ਉਹ ਜਦ ਤੱਕ ਤੇਰੇ ਅੰਦਰੋਂ ਜਾਣਾ ਨਹੀਂ ਹੈ ਤੂੰ ਜਿਉਂਦਾ ਹੀ ਹੈ। ਇਹ ਤੱਤ ਨੂੰ ਮਾਰਨਾ ਪੈਣਾ, ਮੈਂ ਨੂੰ ਮਾਰਨਾ ਪੈਣਾ। ਸਾਬਰ ਸਿਦਕ ਸ਼ਹੀਦ ਭਰਮ ਪਾਉ ਕੌਣ। ਇੱਕ ਵਾਰੀ ਕਬੀਰ ਸਾਹਿਬ ਦੇ ਪਾਸ ਇੱਕ ਸ਼ਿਸ਼ ਉਹਨਾਂ ਦਾ ਸਿੱਖ ਸੀਗਾ, ਉਹ ਅਫਗਾਨਿਸਤਾਨ ਦਾ ਬਾਦਸ਼ਾਹ ਸੀ, ਇਬਰਾਹਿਮ ਆਦਮ ਉਹਦਾ ਨਾਂ ਸੀ। ਉਹ ਇਬਰਾਹਿਮ ਆਦਮ ਦੇ ਦਰਬਾਰ ਦੇ ਵਿੱਚ ਧਾਰਮਿਕ ਕਥਾ ਹੁੰਦੀ ਹੁੰਦੀ, ਕੁਰਾਨ ਸ਼ਰੀਫ ਦੀ, ਹੋਰ ਕਿਸੇ ਗ੍ਰੰਥਾਂ ਦੀ। ਸੂਫੀ ਪੀਰ ਆਉਂਦੇ ਸੀ, ਉਹ ਬੜਾ ਸ਼ਰਧਾਲੂ ਸੀ। ਉਹ ਹਰ ਵਾਰ 'ਤੇ ਸੋਚਦਾ ਰਹਿੰਦਾ ਸੀ ਵੀ ਮੈਂ ਭਜਨ ਕਰਾਂ, ਮੈਂ ਭਜਨ ਕਰਾਂ। ਲੇਕਿਨ ਇਰਾਦਾ ਬਹੁਤ ਸੀਗਾ, ਜਾਂਦਾ ਨਹੀਂ ਸੀ। ਇੱਕ ਵਾਰੀ ਐਸਾ ਹੋਇਆ ਕਿ ਉਹਦੀ ਮਾਲਣ ਸਵਾ ਮਣ ਫੁੱਲ ਬਿਸਤਰੇ ਦੇ ਉੱਤੇ ਵਿਛਾਉਂਦੀ ਹੁੰਦੀ, ਉਹਦੇ ਬੈੱਡ 'ਤੇ। ਉਹਦੇ ਮਨ ਵਿੱਚ ਰਹਿੰਦਾ ਸੀ ਵੀ ਇਹ ਰਾਜਾ ਕਿਵੇਂ ਪੈਂਦਾ ਹੋਣਾ, ਕਦੇ ਮੌਕਾ ਮਿਲੇ ਤਾਂ ਮੈਂ ਪੈ ਕੇ ਦੇਖ ਲਾਂ। ਉਹ ਕਹਿਣ ਲੱਗਿਆ, ਇੱਕ ਦਿਨ ਇਹ ਚਲਿਆ ਗਿਆ ਅਤੇ ਮਾਲਣ ਨੇ ਮਨ ਨੇ ਪ੍ਰੇਰੀ ਉੱਥੇ ਪੈ ਗਈ। ਪਈ ਹੋਈ ਤਾਂ ਉਸੇ ਵੇਲੇ ਆ ਗਿਆ ਕੁਦਰਤੀ, ਦੇਖਿਆ ਵੀ ਮੇਰੇ ਬੈੱਡ ਦੇ ਉੱਤੇ ਮਾਲਣ ਪਈ ਹੈ ਫੁੱਲਾਂ ਦੇ ਉੱਤੇ। ਹੰਡਰ ਕੋਲ ਪਿਆ ਸੀ, ਚੱਕ ਕੇ ਮਾਰਨਾ ਸ਼ੁਰੂ ਕਰਿਆ, ਖੂਨ ਨਿਕਲਣ ਲੱਗ ਗਿਆ, ਚੀਕਾਂ ਮਾਰ ਦਿਆ। ਲੇਕਿਨ ਜਦ ਸੱਤਵਾਂ ਮਾਰਿਆ ਉਹ ਹੱਸਣ ਲੱਗ ਗਈ, ਹੱਸਦੀ ਹੈ ਜ਼ੋਰ ਜ਼ੋਰ ਨਾਲ, ਫੇਰ ਉਹ ਪੈਂਦੀ ਹੈ। ਜਦ ਫੇਰ ਮਾਰਿਆ ਫਿਰ ਜ਼ੋਰ ਜ਼ੋਰ ਦੀ ਹੱਸਦੀ ਹੈ। ਇਹ ਸੋਚਣ ਲੱਗ ਗਿਆ, ਸੀਤਾ ਅੰਦਰੋਂ ਧਾਰਮਿਕ, ਕਹਿਣ ਲੱਗੇ ਇਹਦਾ ਕਾਰਨ ਐਮ ਪੁੱਛਣਾ ਚਾਹੀਦਾ। ਕਹਿੰਦਾ ਐ ਮਾਲਣ, ਤੂੰ ਪਹਿਲਾਂ ਰੋਂਦੀ ਸੀ ਜਦ ਮੈਂ ਹੰਟਰ ਮਾਰਦਾ ਸੀ, ਤੇ ਹੁਣ ਤੂੰ ਹੱਸਦੀ ਐ, ਕਾਰਨ ਕੀ ਹੈ? ਕਹਿੰਦੀ ਬਾਦਸ਼ਾਹ ਸਲਾਮਤ, ਜਾਂ ਬਖਸ਼ੀ ਕਰੇ ਲਾਈਫ ਦਾ ਮੈਨੂੰ ਦਾਨ ਦੇਵੇ ਤਾਂ ਮੈਂ ਤੁਹਾਨੂੰ ਦੱਸ ਸਕਦੀ ਹਾਂ। ਕਹਿੰਦਾ ਜਾਂ ਬਖਸ਼ੀ। ਕਹਿਣ ਲੱਗੀ, ਮੈਂ ਰੋਜ਼ ਫੁੱਲ ਵਿਛਾਉਂਦੀ ਸੀ, ਮੇਰੇ ਰੋਜ਼ ਮਨ 'ਚ ਰਹਿੰਦਾ ਸੀ ਵੀ ਤੈਨੂੰ ਕਿਵੇਂ ਨੀਂਦ ਆਉਂਦੀ ਹੋਣੀ ਹੈ, ਕਿਉਂਕਿ ਮਨ ਇੱਕ ਐਸੀ ਚੀਜ਼ ਦਾ ਸਾਧ ਸੰਗਤ ਜੀ, ਇਹਨੂੰ ਬਸ ਕਰਨਾ ਸਭ ਤੋਂ ਔਖਾ, ਕੋਈ ਨਹੀਂ ਬਸ ਕਰ। ਭਜਨ ਵੇਲੇ ਤਾਂ ਟਿਕਦਾ ਨਹੀਂ ਹੈ, ਛਾਲਾ ਮਾਰ ਕੇ ਉਹ ਜਾਂਦਾ, ਉਹ ਜਾਂਦਾ, ਜਪਜੀ ਸਾਹਿਬ ਪੜੋ ਉਹ ਜਾਂਦਾ। ਕਿੰਨਾ ਹੀ ਕੋਈ ਕਹੀ ਜਾਵੇ, ਗੁਰੂ ਮਹਾਰਾਜ ਕਹੀ ਜਾ, ਪ੍ਰਭ ਕੀ ਉਸਤਤ ਕਰੋ, ਸੰਤ ਮੀਰ ਸਾਵਧਾਨ ਇਕਾਗਰ ਚੀਜ਼ ਨਹੀਂ ਹੁੰਦਾ ਹੈ, ਤੇ ਇਹਦਾ ਉਤਬਾਰ ਵੀ ਕੋਈ ਨਹੀਂ। ਮਨ ਖੋਟਾ ਤੇਰਾ ਨਹੀਂ ਵਿਸ਼ਵਾਸਾ, ਤੂੰ ਖਰਾ ਉਦਮਾਤ। ਪਤਾ ਨਹੀਂ ਇਹ ਮਨ ਕਿਹੜੇ ਵੇਲੇ ਕਿਹੜੀ ਗੱਲ ਕਰ ਲਏ, ਵੱਡੇ ਵੱਡੇ ਮਾਰ ਲਏ ਮਨ ਨੇ। ਮਛਿੰਦਰਨਾਥ ਗੋਰਖਨਾਥ ਦਾ ਗੁਰੂ ਹੋਇਆ, ਇਹ ਲੰਕਾ ਵਿੱਚ ਸੀ ਜਦੋਂ ਰਾਜਾ ਅਮਰੂ ਚੜ੍ਹਾਈ ਕਰ ਗਿਆ। ਰਾਜੇ ਸ਼ਿਵਨਾਭ ਦਾ ਪਿਤਾ ਸੀ ਉਸ ਵੇਲੇ ਰਾਣੀਆਂ ਜਿਹੜੀਆਂ ਸੀ ਉਹਦੀਆਂ ਰੋਂਦੀਆਂ ਸੀ। ਇਹ ਜਾਣਦਾ ਸੀ ਇਹਨੂੰ ਇੱਕ ਸਿੱਧੀ ਹੁੰਦੀ ਹੈ, ਦੂਸਰੇ ਦੇ ਬਾਡੀ 'ਚ ਐਂਟਰ ਕਰ ਜਾਣਾ, ਆਪਣੀ ਬਾਡੀ ਛੱਡ ਜਾਣੀ। ਇਹਨੇ ਆਪਣਾ ਸਰੀਰ ਤਾਂ ਇਹ ਗੁਫਾ 'ਚ ਬੰਦ ਕਰਤਾ ਅਤੇ ਅਮਰੂ ਦੇ ਸਰੀਰ 'ਚ ਆ ਗਿਆ। 14 ਸਾਲ ਲੰਘ ਗਏ, ਗੋਰਖ ਨੂੰ ਗੁਰੂ ਲੱਭੇ ਨਾ ਕਿਤੇ। ਇਕਬਾਲ ਗੁੰਦਾਈ ਸਾਧੂ ਸੀ ਇੱਥੇ ਪੰਜਾਬ ਦਾ, ਉਹਨੇ ਕਿਤੇ ਗੱਲ ਚੱਲੀ, ਕਹਿੰਦਾ ਗੁਰੂ ਕੀ ਬਣਿਆ ਫਿਰਦਾ ਤੇਰੇ ਗੁਰੂ ਤਾਂ ਮਾੜੇ ਥਾਂ ਫਿਰਦਾ, ਟੋਲ ਕਿੱਥੇ ਆ ਤੇਰਾ ਗੁਰੂ? ਉਹ ਸਾਰੇ ਦੇਖਿਆ ਕਿਤੇ ਨਾ ਪਤਾ ਲੱਗੇ। ਉਹ ਬਾਲ ਗੰਦਾਈ ਨੇ ਦੱਸਿਆ ਉਹ ਅਬਰੂ ਰਾਜੇ ਦੇ ਸਰੀਰ ਵਿੱਚ ਬੜਿਆ ਹੋਇਆ, ਉੱਥੇ ਚਲਿਆ ਗਿਆ। ਉਹਨੂੰ ਪਤਾ ਸੀ ਵੀ ਮੈਨੂੰ ਟੋਲਣ ਆਊਗਾ, ਉਹਨੇ ਬੰਦ ਕਰਤਾ ਵੀ ਜੋਗੀ ਨਾ ਕੋਈ ਇੱਥੇ ਲੰਕਾ 'ਚ ਬੜੇ। ਲੇਕਿਨ ਇਹ ਤਬਲਾ ਸਿੱਖ ਕੇ ਚਲਿਆ ਗਿਆ, ਉੱਥੇ ਜਾ ਕੇ ਗੁਰੂ ਨੂੰ ਪਛਾਣ ਕੇ ਆਵਾਜ਼ਾਂ ਦੇਣੀਆਂ ਸ਼ੁਰੂ ਕਰਤੀਆਂ, ਜਾ ਕੇ ਮੱਛਿੰਦਰ ਕੋਰ ਖਾਇਆ, ਉਹਨੂੰ ਕੱਢ ਲਿਆ ਉਹਨੇ ਆਪਣੇ ਉਹਦੇ ਸਰੀਰ ਦੇ ਵਿੱਚੋਂ। ਤੇ ਕਿੱਡਾ ਬੜਾ ਮਹਾਤਮਾ, ਕਿੰਨੀਆਂ ਸ਼ਕਤੀਆਂ ਵਾਲਾ, ਤੇ ਜਿਸ ਵਕਤ ਮਨ ਨੇ ਧੋਖਾ ਦਿੱਤਾ ਚਲਿਆ ਗਿਆ ਜਾ ਕੇ ਰਾਜੇ ਦੇ ਸਰੀਰ 'ਚ ਬਣ ਕੇ ਗਲਤ ਗੱਲਾਂ ਕਰਦਾ। ਇਸ ਤਰ੍ਹਾਂ ਬੇਅੰਤ ਮਸਾਲਾ ਨੇ ਬੜੇ ਬੜੇ ਜਿੱਥੇ ਗਿਰੇ ਨੇ। ਮਹਾਰਾਜ ਕਹਿੰਦੇ ਇਹਦਾ ਅਤਵਾਰ ਨਹੀਂ ਹੈ ਮੰਨਦਾ ਕੋਈ। ਇੱਕ ਵਾਰੀ ਇੱਕ ਮਹਾਤਮਾ ਸੀਗੇ, ਉਹ ਬਹੁਤ ਸਫੈਦ ਦਾੜਾ ਸੀ ਉਹਨਾਂ ਦਾ, ਤੇ ਉੱਥੇ ਹੀ ਇੱਕ ਬੇਸ਼ਵਾ ਰਹਿੰਦੀ ਸੀ ਉਸੇ ਗਲੀ। ਜਦ ਮਹਾਤਮਾ ਨੇ ਲੰਘਣਾ, ਬੇਸ਼ਵਾ ਨੇ ਆ ਜਾਣਾ, ਉਹਦੇ ਕੋਲ ਕੁੱਤਾ ਸੀ ਸਫੈਦ ਰੰਗ ਦਾ, ਉਹ ਸੰਗਲੀ ਫੜ ਕੇ ਕੁੱਤਾ ਲੈ ਆਉਂਦੀ ਸੀ। ਉਹਨੇ ਕਹਿਣਾ ਮਹਾਤਮਾ ਜੀ ਨਮਸਕਾਰ, ਅਸੀਸ ਦੇਣੀ ਉਹਨਾਂ ਨੇ, ਕਿਉਂਕਿ ਸਾਧੂ ਅਸੀਸ ਦਿੰਦਾ ਭਾਈ ਜਿਉਂਦੀ ਰਹੇ, ਨਾਮ ਚੇਤਾ ਆਵੇ, ਸੁਖੀ ਰਹੇ। ਉਹਨੇ ਕਹਿਣਾ ਬਾਬਾ ਜੀ ਕਿ ਮੇਰੇ ਸਵਾਲ ਦਾ ਜਵਾਬ ਦਿਓ, ਤੁਹਾਡਾ ਦਾੜਾ ਵੀ ਚਿੱਟਾ ਹੈ, ਮੇਰੇ ਕੁੱਤਾ ਵੀ ਚਿੱਟਾ ਹੈ, ਪੂੰਛ ਇਹਦੀ ਐਵੇਂ ਜਿਵੇਂ ਹੈ, ਤੁਸੀਂ ਐਂ ਨਿਰਣਾ ਕਰਕੇ ਦੱਸੋ ਦੋਹਾਂ 'ਚੋਂ ਚੰਗੀ ਕਿਹੜੀ ਹੈ। ਮਹਾਤਮਾ ਕਹਿੰਦੇ ਕੋਈ ਨਾ ਬੀਬਾ, ਤੈਨੂੰ ਦੱਸਾਂਗੇ। ਗੁੱਸੇ ਨਹੀਂ ਹੋਇਆ ਕਰਦੇ ਸੰਤ, ਟੈਂਪਰ ਲੂਜ਼ ਨਹੀਂ ਕਰਿਆ ਕਰਦੇ, ਉਹ ਸ਼ਾਂਤ ਚਿੱਤੇ ਰਹਿੰਦੇ ਨੇ। ਉਹ ਹੁੰਦੇ ਹੁੰਦੇ ਉਹ ਪੁੱਛਣ ਦੇ ਨਾ ਹਟੀ, ਮਹਾਂਪੁਰਸ਼ਾਂ ਨੇ ਜਵਾਬ ਨਾ ਦਿੱਤਾ। ਅਖੀਰ ਜਦੋਂ ਉਹਨਾਂ ਦਾ ਅੰਤ ਸਮਾਂ ਆਇਆ, ਕਹਿਣ ਲੱਗੇ ਉਹ ਬੀਬੀ ਨੂੰ ਬੁਲਾਓ। ਉਹਨੂੰ ਬੁਲਾਇਆ, ਬੁਲਾ ਕੇ ਕਹਿੰਦੇ ਕੁੱਤਾ ਨਾਲ ਲੈ ਕੇ ਆਵੇ। ਹਾਂ ਬੇਟੀ, ਹੁਣ ਤੂੰ ਮੇਰੇ 'ਤੇ ਓਪਰੇਸ਼ਨ ਕਰ, ਕਿਉਂਕਿ ਮੈਂ ਹੁਣ ਜਾਣ ਵਾਲਾ, ਮੇਰੇ ਜਿਹੜੇ ਸਵਾਸ ਨੇ ਉਹ ਗੰਢ ਖੁੱਲ ਚੁੱਕੀ ਆ, ਤੇਰਾ ਸਵਾਲ ਦਾ ਜਵਾਬ ਦੇ ਕੇ ਮੈਂ ਚਲੇ ਜਾਣਾ। ਕਹਿੰਦੀ ਮਹਾਰਾਜ, ਮੈਂ ਤਾਂ ਆਪਣੀ ਚੰਚਲ ਮਤ ਦੇ ਅਨੁਸਾਰ ਐਵੇਂ ਜਾਣ ਕਰਦੀ ਸੀ। ਕਹਿੰਦੇ ਕਰ ਸਵਾਲ ਸਾਰੀ ਸੰਗਤ ਦੇ ਸਾਹਮਣੇ। ਜਦ ਸਵਾਲ ਕਰਿਆ, ਕਹਿੰਦੇ ਬੀਬਾ, ਤੇਰੇ ਕੁੱਤੇ ਦੀ ਪੂੰਛ ਨਾ ਅਰਬਾਂ ਖਰਬਾਂ ਗੁਣਾ ਸੁੱਚੀ ਹੈ, ਮੇਰੀ ਦਾੜੀ ਚੰਗੀ ਹੈ। ਕਹਿੰਦੀ ਮਹਾਰਾਜ, ਤੁਸੀਂ ਉਦਣ ਇੰਨਾ ਚਿਰ ਮੈਨੂੰ ਟਾਈਮ ਦਿੱਤਾ। ਕਹਿੰਦੇ ਬੀਬਾ, ਮਨ ਦਾ ਕੋਈ ਇਤਵਾਰ ਨਹੀਂ, ਕਿਹੜੇ ਵੇਲੇ ਗਲਤੀ ਖਾ ਜਾਵੇ, ਕਿਹੜੇ ਵੇਲੇ ਇਹ ਧੋਖਾ ਦੇ ਦੇਵੇ। ਇਹਦੇ ਮਨ ਦੇ ਮਾਰੇ ਹੋਏ ਵੱਡੇ ਵੱਡੇ ਸ਼ੇਖ ਪੀਰ ਮਾਰੇ ਗਏ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਿਸ ਵਕਤ ਬੰਦੇ ਬਹਾਦਰ ਕੋਲ ਗਏ, ਉਸ ਵੇਲੇ ਉਹ ਪ੍ਰਭਾਵਿਤ ਹੋਇਆ ਮਹਾਰਾਜ ਜੀ ਦੇ ਭਜਨ ਸੁਣ ਕੇ, ਗੱਲਬਾਤ ਖੁੱਲ ਗਈ। ਮਹਾਰਾਜ ਨੇ ਪੁੱਛਿਆ, ਮਾਧਵ ਦਾਸ, ਤੇਰਾ ਗੁਰੂ ਕਿੱਥੇ ਹੈ, ਕੀ ਨਾਮ ਹੈ ਉਹਦਾ? ਕਹਿਣ ਲੱਗੇ, ਮਹਾਰਾਜ ਮੇਰੇ ਗੁਰੂ ਦਾ ਨਾਮ ਅਗੜਦਾਸ ਸੀਗਾ, ਬੜਾ ਕਰਨੀ ਕਮਾਈ ਵਾਲਾ ਸੀ, ਸ਼ਕਤੀਆਂ ਸੀ, ਵੀਰ ਬਸ ਸੀਗੇ ਉਹਦੇ, ਮੈਂ ਉਹ ਤੋਂ ਹੀ ਵਿੱਦਿਆ ਸਿੱਖੀ ਹੈ ਸਾਰੀ। ਕਹਿਣ ਲੱਗੇ, ਹੁਣ ਕਿੱਥੇ ਹੈ? ਕਹਿਣ ਲੱਗੇ, ਮਹਾਰਾਜ ਬੈਕੁੰਠ ਧਾਮ 'ਚ ਨੇ, ਉਹ ਤਾਂ ਕੋਲੇ ਕਿਰਿਆ ਕਰਮ ਵਾਲੇ ਸੀ। ਮਹਾਰਾਜ ਮੁਸਕਰਾ ਪਏ, ਮੁਸਕਰਾਏ ਤੇ ਉਹਨੇ ਕਿਹਾ ਵੀ ਗੱਲ ਕੋਈ ਗਲਤ ਹੈ? ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸ ਦੇਵੋ, ਸੱਚਖੰਡ 'ਚ ਨਹੀਂ? ਮਹਾਰਾਜ ਕਹਿੰਦੇ ਨਹੀਂ। ਕਹਿੰਦੇ ਕਿੱਥੇ ਹੈ? ਕਹਿੰਦੇ ਆਹ ਜਿਹੜਾ ਸਾਹਮਣੇ ਬਿੱਲ ਲੱਗਿਆ ਹੋਇਆ ਨਾ, ਇਹਦੇ ਵਿੱਚ ਕੀੜਾ ਬਣਿਆ ਬੈਠਾ, ਬਿੱਲ ਤੁੜਾ ਲਿਆ। ਤੁੜਾ ਕੇ ਕਹਿੰਦੇ ਭਾਨੇ ਨੂੰ, ਉਹ ਭਰ ਲਿਆ, ਭਰਨ ਤੇ ਬਾਅਦ ਉਹ ਕਿੜ ਕਿੜ ਕਰਦਾ, ਕਹਿੰਦੇ ਤੈਨੂੰ ਸੁਣਿਆ ਕੁਛ? ਕਹਿੰਦਾ ਨਹੀਂ ਮਹਾਰਾਜ, ਮੇਰੇ ਤਾਕਤ ਨਹੀਂ ਹੈ ਮੇਰੇ ਵਿੱਚ। ਇੱਕ ਸਤਸੰਗ ਜੀ, ਸਰਬ ਵਿਦਿਆ ਯੋਗ ਹੁੰਦਾ, ਉਹ ਟਾਵੇਂ ਟਾਵੇਂ ਆ। ਹਿੰਦੁਸਤਾਨ 'ਚ ਦੋ ਹੈਗੇ ਇਸ ਵੇਲੇ ਜਿਹਨਾਂ ਨੂੰ ਇਹ ਯੋਗ ਆਉਂਦਾ, ਉਹ ਜਾਨਵਰਾਂ ਦੀ ਵੀ ਬੋਲੀ ਸਮਝ ਲੈਂਦੇ ਨੇ, ਪਸ਼ੂ ਪੰਛੀਆਂ ਦੀ ਬੋਲੀ ਸਮਝ ਲੈਂਦੇ ਨੇ ਸਾਰੇ, ਉਹ ਵਿਦਿਆ ਹੀ ਅਸੀਂ ਹੈ। ਮਹਾਰਾਜ ਨੇ ਕਿਰਪਾ ਕਰਤੀ, ਕਹਿੰਦੇ ਹੁਣ ਸੁਣ। ਸੁਣਦਾ ਕਹਿੰਦੇ, ਮਾਧਵ ਦਾਸ, ਇਸ ਵੇਲੇ ਸਾਕਸ਼ਾਤ ਪਰਬ੍ਰਹਮ ਪਰਮੇਸ਼ਵਰ ਦਾ ਸਰੂਪ ਤੇਰੇ ਘਰ ਵਿੱਚ ਬਿਰਾਜਮਾਨ ਹੈ, ਦੇਖੀ ਗਲਤੀ ਨਾ ਕਰਦੀ, ਇਹਨਾਂ ਦੇ ਚਰਨ ਫੜ ਲੈ, ਇਹਨਾਂ ਦਾ ਹੋ ਜਾ। ਮਹਾਰਾਜ ਤੁਸੀਂ ਤਾਂ ਇੰਨੇ ਜਪੀ ਤਵੀ ਸੀ, ਇਹ ਹੋਇਆ ਕੀ? ਕਹਿੰਦੇ ਹੋਇਆ ਇਹ ਕਿ ਜਦ ਮੈਂ ਪ੍ਰਾਣ ਛੱਡਦਾ ਸੀ, ਮੇਰਾ ਮੰਜਾ ਇਹ ਬਿੱਲ ਦੇ ਦਰਖਤ ਥੱਲੇ ਸੀ, ਤੇ ਪੱਕਿਆ ਹੋਇਆ ਬਿੱਲ ਸੀ, ਮੇਰੀ ਸੁਰਤ ਚਲੀ ਗਈ ਵੀ ਬਿੱਲ ਨਹੀਂ ਖਾਧਾ। ਕਹਿੰਦੇ ਜਿਹੜੀ ਸੁਰਤ ਅੰਤ ਦਾ ਫੁਰਮਾ ਫੁਰਨਾ ਹੁੰਦਾ ਨਾ, ਉਹਦੇ ਮੁਤਾਬਕ ਜਨਮ ਹੋਇਆ ਕਰਦਾ, ਅੰਤ ਮਤੇ ਸੋ ਕਤੇ। ਕਹਿੰਦਾ ਮੇਰੀ ਵੀ ਮੁਕਤੀ ਕਰਾਤੀ ਤੈਂ, ਮੇਰੇ ਤੇ ਕਿਰਪਾ ਹੋ ਗਈ ਇਹਨਾਂ ਦੀ। ਸੋ ਇਸ ਤਰ੍ਹਾਂ ਪਤਾ ਨਹੀਂ ਹੁੰਦਾ, ਬਹੁਤ ਮਹਾਤਮਾ ਦਾ ਮੈਨੂੰ ਪਤਾ ਹੈ ਜਿਹੜਿਆਂ ਨੇ ਗਲਤ ਚੋਣਾਂ ਧਾਰੀਆਂ, ਫਿਰ ਦੂਜੇ ਮਹਾਂਪੁਰਸ਼ਾਂ ਨੇ ਆ ਕੇ ਉਹਨਾਂ ਦਾ ਉਧਾਰ ਕਰਿਆ, ਮਨ ਦਾ ਕੋਈ ਇਤਬਾਰ ਨਹੀਂ। ਸੋ ਮਾਲਣ ਕਹਿਣ ਲੱਗੀ, ਮਹਾਰਾਜ ਬੜੇ ਬੜੇ ਸਾਧੂ ਸੰਤ ਮਨ ਦੇ ਥੱਲੇ ਆ ਜਾਂਦੇ ਨੇ, ਮੈਂ ਤਾਂ ਗਰੀਬ ਨਹੀਂ ਮਾਲਣ ਹਾਂ, ਮੇਰੇ ਮਨ ਨੇ ਮੈਨੂੰ ਪ੍ਰੇਰਿਆ, ਮੈਂ ਤੁਹਾਡੇ ਬਿਸਤਰੇ ਤੇ ਪੈ ਗਈ, ਮੈਂ ਦੋ ਚਾਰ ਮਿੰਟ ਪਈ ਹੂੰ, ਪਤਾ ਨਹੀਂ ਘੰਟਾ ਸੁੱਤੇ ਨੂੰ, ਕੋਈ ਪਤਾ ਨਹੀਂ ਹੁੰਦਾ ਵੀ ਕੀ ਟਾਈਮ ਹੋ ਗਿਆ, ਕਿੰਨਾ ਚਿਰ ਮੈਂ ਸੁੱਤਾ, ਵੀ ਕੁਦਰਤੀ ਤੌਰ ਤੇ ਸੀ, ਮੈਂ ਵਗਿਆ ਕਰੀ, ਤੁਸੀਂ ਮੈਨੂੰ ਫਾਂਸੀ ਦੇ ਦਿੰਦੇ, ਮੇਰਾ ਗਲ ਕਟਾ ਦਿੰਦੇ, ਤੁਸੀਂ ਹੰਟਰ ਮਾਰੇ, ਠੀਕ ਹੈ, ਮੈਨੂੰ ਦੁੱਖ ਹੁੰਦਾ ਸੀ, ਪਰ ਮੇਰੇ ਮਨ ਵਿੱਚ ਵਿਚਾਰ ਆ ਗਈ ਵੀ ਮੈਂ ਤਾਂ ਘੜੀ ਦੋ ਘੜੀ ਪਈਆਂ, ਖੋਨੀ ਪੰਜ ਮਿੰਟ ਪਈਆਂ, ਮੇਰੇ ਤੇ ਹੰਟਰ ਵੱਧ ਰਿਹਾ, ਤੇ ਰਾਜਾ ਤਾਂ ਸਾਰੀ ਜ਼ਿੰਦਗੀ ਫੁੱਲਾਂ ਦੀ ਸੇਜਾ ਬਣਾ ਕੇ ਸੌਂਦਾ ਰਹੇ, ਇਹਦਾ ਕੀ ਹਾਲ ਹੋਊਗਾ। ਹੰਟਰ ਰੱਖ ਦਿੱਤਾ, ਚਰਨੀ ਹੱਥ ਲਾ ਤਾ, ਕਹਿੰਦਾ ਮਾਲਣ ਤੇ ਮੇਰੇ ਨੇਤਰ ਖੋਲ ਦਿੱਤੇ। ਸਿੱਖਿਆ ਸਾਧ ਸਿੰਘ ਜੀ ਛੋਟੇ ਤੋਂ ਛੋਟੇ ਬੰਦੇ ਤੋਂ ਵੀ ਪ੍ਰਾਪਤ ਹੋ ਜਾਂਦੀ ਹੈ, ਇਹਨਾਂ ਗਵਾਨ ਕਰੇ ਵੀ ਮੈਂ ਬਹੁਤ ਵੱਡਾ ਗਿਆਨੀ ਹਾਂ, ਪਤਾ ਨਹੀਂ ਛੋਟਾ ਜਿਹਾ ਇੱਕ ਬੱਚਾ ਸਿੱਖਿਆ ਦੇਵੇ। ਇਹ ਛੱਜੂ ਭਗਤ ਹੋਏ ਨੇ ਲਾਹੌਰ ਦੇ, ਇਸ਼ਨਾਨ ਕਰਕੇ ਆ ਰਹੇ ਸੀ ਰਾਵੀ ਤੋਂ, ਉਹ ਰਸਤੇ ਵਿੱਚ ਇੱਕ ਬੀਬੀ ਜਿਹੜੀ ਸਫਾਈ ਕਰਦੀਆਂ ਬਾਜ਼ਾਰਾਂ ਦੀਆਂ, ਉਹ ਝਾੜੂ ਦੇ ਰਹੀ ਸੀ, ਉਹ ਮਹਾਂਪੁਰਸ਼ਾਂ ਨੇ ਦੂਰੋਂ ਦੇਖਿਆ ਵੀ ਗਰਦ ਉੱਡਦੀ ਹੈ, ਮੈਂ ਦੂਏ ਪਾਸੇ ਹੋ ਜਾਵਾਂ, ਉਹ ਨਾਲੀ ਟੱਪ ਕੇ ਦੂਏ ਪਾਸੇ ਹੋ ਗਏ। ਉਹਦੇ ਮਨ ਚ ਆਇਆ ਵੀ ਸੰਤ ਆਉਂਦੇ ਨੇ, ਮੈਂ ਇੱਥੋਂ ਝਾੜੂ ਛੱਡ ਦਿੰਦੀ ਹਾਂ, ਉੱਧਰ ਦੇਣ ਲੱਗ ਜਾਂਦੀ ਹਾਂ। ਉਹ ਵੀ ਉੱਧਰ ਚਲੀ ਗਈ, ਜਦ ਉਹਨੇ ਦੇਖਿਆ ਇੱਧਰ ਆ ਗਈ, ਉਹ ਇੱਧਰ ਹੋ ਗਏ, ਉਹ ਵੀ ਇੱਧਰੇ ਹੋ ਗਈ, ਤਿੰਨ ਚਾਰ ਵਾਰੀ ਹੋ ਗਏ। ਜਦ ਕੋਲ ਆਏ, ਝਾੜੂ ਛੱਡ ਕੇ ਹੱਥ ਵਿੱਚ ਫੜ ਕੇ ਕਹਿਣ ਲੱਗੀ, ਸੰਤ ਜੀ ਇੱਕ ਪਾਸੇ ਹੋ ਕੇ ਤੁਰੀਦਾ। ਉਹ ਤਾਂ ਗੱਲ ਸਧਾਰਨ ਕਰੀ, ਉਸੇ ਵੇਲੇ ਕਹਿਣ ਲੱਗਿਆ, ਬੀਬੀ ਮੈਂ ਨਮਸਕਾਰ ਕਰਦਾ ਤੈਨੂੰ, ਤੇ ਮੇਰੇ ਨੇਤਰ ਖੋਲਦੇ, ਮੈਂ ਦੋ ਪਾਸੇ ਚੱਲਦਾ ਸੀ, ਮੈਂ ਦੁਨੀਆਂ ਵੀ ਰੱਖਦਾ ਸੀ ਤੇ ਪਰਮੇਸ਼ਰ ਨੂੰ ਵੀ ਭਾਲਦਾ ਸੀ। ਗੁਰੂ ਮਹਾਰਾਜ ਕਹਿੰਦੇ, ਪਿਆਰਿਆ ਇੱਕ ਛੱਡਣਾ ਪੈਣਾ, ਲੋਕ ਕਟੰਬ ਸਭ ਤੇ ਤੋੜੈ ਤੋ ਆਪਣ ਬੇਟੀ ਆਵੈ। ਸੋ ਐਸਾ ਮਨ ਦੇ ਵਿੱਚ ਉਹਦੇ ਖਿਆਲ ਆਉਂਦਾ ਵੀ ਮੈਂ ਭਜਨ ਕਰਾਂ, ਲੇਕਿਨ ਰਾਜ ਫੇਰ ਨਹੀਂ ਸੀ ਛੱਡ ਸਕਦਾ। ਅਖੀਰ ਇੱਕ ਦਿਨ ਉਹਨੂੰ ਸੁਪਨਾ ਆਇਆ ਕਿ ਮੇਰੇ ਮਹਿਲ ਦੇ ਉੱਤੇ ਬੰਦੇ ਫਿਰਦੇ ਨੇ, ਬੁਲਾ ਲੈ, ਕਹਿਣ ਲੱਗਾ ਤੁਸੀਂ ਕੀ ਕਰਦੇ ਫਿਰਦੇ ਹੋ ਮੇਰੇ ਮਹਿਲਾਂ ਤੇ? ਕਹਿੰਦੇ, ਬਾਦਸ਼ਾਹ ਸਾਡੇ ਉੱਠ ਗੁਆਚ ਗਏ। ਉਹ ਕਹਿੰਦਾ, ਤੁਹਾਡੇ ਉੱਠ ਕਿਤੇ ਖੇਤਾਂ 'ਚ ਗੁਆਚੇ ਹੋਣੇ ਨੇ, ਤੁਸੀਂ ਮੇਰੇ ਮਹਿਲਾਂ ਤੇ ਫਿਰਦੇ ਹੋ, ਇਹ ਗੱਲ ਕਿਵੇਂ ਹੋ ਸਕਦੀ ਹੈ? ਕਹਿੰਦੇ, ਜਿਵੇਂ ਤੂੰ ਪਰਮੇਸ਼ਰ ਦਾ ਨਾਮ ਜਪਣ ਨੂੰ ਦੀ ਵਾਰ ਵਾਰ ਇਰਾਦੇ ਕਰਦਾ ਤੇ ਤਖ਼ਤ ਦੇ ਉੱਤੇ ਬੈਠਾ ਪਿਆਰਿਆ, ਐਵੇਂ ਜਿਵੇਂ ਅਸੀਂ ਇੱਥੇ ਆ ਚੜੇ। ਦਾਗ ਆ ਗਈ, ਆਪਣਾ ਵਜ਼ੀਰ ਬੁਲਾ ਲਏ, ਸ਼ਹਿਜ਼ਾਦੇ ਬੁਲਾ ਲਏ, ਸਾਰਾ ਰਾਜ ਹੈਂਡ ਓਵਰ ਕਰਕੇ ਕਹਿਣ ਲੱਗਿਆ ਵੀ ਮੇਰੇ ਤਾਂ ਖੁੱਲ੍ਹ ਗਈ ਅੱਖ, ਅਤੇ ਮੈਂ ਤਾਂ ਹੁਣ ਕਿਸੇ ਸਾਧੂ ਦੀ ਚਰਨ ਸ਼ਰਨ 'ਚ ਜਾਂਦਾ ਪੂਰਾ ਟੋਲ ਤਾਂ। ਉਹ ਇੱਥੇ ਆ ਗਿਆ ਹਿਮਾਲੀਆ ਪਰਬਤ 'ਤੇ, ਮਾਨਸਰੋਵਰ ਝੀਲ 'ਤੇ, ਉੱਥੇ ਆਇਆ ਤਾਂ ਜਿਹਦੇ ਨਾਲ ਗੱਲ ਕਰੇ ਉਹ ਮਹਾਤਮਾ ਕੋਈ ਉਹਨੂੰ ਐਕਸੈਪਟ ਨਾ ਕਰੇ। ਅਖੀਰ ਇੱਕ ਮਹਾਤਮਾ ਨੇ ਕਿਹਾ ਕਿ ਤੇਰੀ ਜਾਤੀ ਜਿਹੜੀ ਹੈ ਨਾ ਇਸਲਾਮ ਦੀ ਹੋਣ ਕਰਕੇ ਇਹ ਕਿਸੇ ਸਾਧੂ ਨੇ ਤੈਨੂੰ ਐਕਸੈਪਟ ਨਹੀਂ ਕਰਨਾ, ਤੇ ਤੈਨੂੰ ਅਸੀਂ ਦੱਸਦੇ ਹਾਂ ਕਿ ਤੇਰੇ ਤੂੰ ਕਬੀਰ ਸਾਹਿਬ ਕੋਲ ਚਲੇ ਗਿਆ। ਕਬੀਰ ਸਾਹਿਬ ਕੋਲੋਂ ਕਾਸ਼ੀ ਪਹੁੰਚ ਗਿਆ, ਜਦ ਬੇਨਤੀ ਕਰੀ ਕਿ ਮੈਨੂੰ ਆਪਣਾ ਸ਼ੀਸ਼ ਬਣਾ ਲਓ, ਕਬੀਰ ਸਾਹਿਬ ਕਹਿਣ ਲੱਗੇ, ਦੇਖ ਤੂੰ ਐ ਰਾਜਾ, ਮੈਂ ਗਰੀਬ ਜਲਾਹ, ਤੇ ਮੇਰੇ ਕੋਲ ਤਾਂ ਸਾਧੂਆਂ ਨੂੰ ਜੇ ਮੈਂ ਪ੍ਰਸ਼ਾਦਾ ਛਕਾ ਦਿੰਦਾ, ਅਸੀਂ ਛੋਲੇ ਖਾ ਕੇ ਰਾਤ ਨੂੰ ਗੁਜ਼ਾਰਾ ਕਰਦੇ ਹਾਂ, ਭੁੰਜੇ ਸੌਂਦੇ ਹਾਂ, ਤੇ ਤੂੰ ਇਹ ਜਿਹੀ ਤਕਲੀਫ ਕਿਵੇਂ ਸਹਿ ਦੇਗਾ? ਕਹਿਣ ਲੱਗਿਆ, ਨਹੀਂ ਮਹਾਰਾਜ, ਮੈਂ ਹੁਣ ਤੁਹਾਡੀ ਸ਼ਰਨ ਆ ਗਿਆ, ਮੈਂ ਜੋ ਹੋਏਗਾ ਮੈਂ ਕੱਟੂੰਗਾ, ਮੈਂ ਤੁਹਾਡੀ ਸੇਵਾ ਕਰੂੰ, ਸਾਧੂਆਂ ਦੀ ਸੇਵਾ ਕਰੂੰ। ਉਹਨਾਂ ਨੇ ਐਕਸੈਪਟ ਕਰ ਲਿਆ। 6 ਮਹੀਨੇ ਲੰਘ ਗਏ, ਮਾਤਾ ਲੋਈ ਜੀ ਨੇ ਉਹਦੀ ਸੇਵਾ ਦੇਖ ਕੇ ਕਬੀਰ ਸਾਹਿਬ ਕੋਲ ਸਿਫਾਰਿਸ਼ ਕਰੀ ਕਿ ਮਹਾਰਾਜ ਤੁਸੀਂ ਇਨੀਸ਼ੀਏਟ ਕਰ ਦਿਓ ਇਹਨੂੰ ਇਨੀਸ਼ੀਏਟ ਕਰ ਦਿਓ, ਗਿਆਨ ਦੇ ਦਿਓ। ਕਹਿਣ ਲੱਗੇ, ਲੋਈ ਇਹ ਅਜੇ ਜਿਉਂਦਾ ਹੈ, ਮਰਿਆ ਨਹੀਂ ਹੈ। ਕਹਿੰਦੇ, ਕਿੰਨੀ ਸੇਵਾ ਕਰਦਾ, ਨੱਠ ਨੱਠ ਕੇ ਸਾਧੂਆਂ ਦੇ ਵਸਤਰ ਧੋਂਦਾ, ਚਰਨ ਦੱਬਦਾ, ਖਾਣਾ ਖਿਲਾਉਂਦਾ, ਬਰਤਨ ਮਾਂਜਦਾ। ਕਹਿੰਦੇ, ਨਹੀਂ ਅਜੇ ਨਹੀਂ ਮਰਿਆ, ਅਜੇ ਜਿਉਂਦਾ। ਕਹਿੰਦੀ, ਮੈਨੂੰ ਕਿਵੇਂ ਪਤਾ ਲੱਗੇ? ਕਹਿੰਦੇ, ਐਂ ਕਰੀ, ਜਦ ਇਹ ਨਹਾ ਕੇ ਆਊ ਨਾ ਗੰਗਾ ਤੋਂ, ਇਹਦੇ ਸਿਰ ਤੇ ਆਪਣੇ ਘਰ ਦਾ ਕੂੜਾ ਕਰਕਟ ਇਕੱਠਾ ਕਰਕੇ ਰੱਖਣੀ, ਉਹ ਛੱਡਣੀ ਇਹਦੇ ਉੱਤੇ, ਫਿਰ ਜਿਹੜੀ ਗੱਲ ਇਹ ਕਹੇਗਾ ਤੂੰ ਮੈਨੂੰ ਦੱਸਦੀ। ਉਸ ਤਰ੍ਹਾਂ ਜਦ ਕੀਤਾ, ਜਦ ਕੂੜਾ ਸਿੱਟਿਆ, ਇਕਦਮ ਉੱਤੇ ਨੂੰ ਦੇਖਿਆ, ਮੂੰਹ ਚੌਕੀ ਨਿਕਲਿਆ ਉਹਦਾ, ਕਹਿੰਦਾ, ਹੁੰਦਾ ਨਾ ਮੈਂ ਆਪਣੇ ਰਾਜ ਵਿੱਚ ਮੇਰੇ ਤੇ ਕੂੜਾ ਸਿੱਟ ਕੇ ਕੋਈ ਦਿਖਾਉਣਾ। ਉਹ ਕਹਿੰਦੇ, ਉਹਨੇ ਆ ਕੇ ਦੱਸਦਾ, ਮਾਤਾ ਲੋਹੀ ਨੇ ਵੀ ਐਂ ਕਹਿੰਦਾ, ਕਹਿੰਦੇ ਹੈ ਨਾ ਫਿਰ ਜਿਉਂਦਾ, ਅਜੇ ਅਧਿਕਾਰੀ ਨਹੀਂ ਹੋਇਆ, ਅਧਿਕਾਰੀ ਤਾਂ ਹੁੰਦਾ ਜੇ ਮੁਰਦਾ ਹੋ ਜੇ। 6 ਸਾਲ ਹੋਰ ਲੰਘ ਗਏ, ਕਬੀਰ ਸਾਹਿਬ ਕਹਿਣ ਲੱਗੇ ਲੋਈ ਹੁਣ ਇਹ ਮਰ ਚੁੱਕਿਆ। ਕਹਿਣ ਲੱਗੀ ਮਹਾਰਾਜ ਕਿਵੇਂ ਕਰੀ, ਉਹੀ ਕਹਿੰਦੇ ਤਜਰਬਾ ਕਰ। ਉਹ ਇਸ਼ਨਾਨ ਕਰਕੇ ਜਿਸ ਵਕਤ ਆਇਆ ਤਾਂ ਇਹਨੇ ਕੂੜਾ ਸੁੱਟਤਾ, ਨੱਚਣ ਲੱਗ ਗਿਆ, ਮਾਤਾ ਕਿੰਨੀ ਦਿਆਲੂ, ਸੰਤਾਂ ਦੀ ਚਰਨ ਧੂੜ ਮੇਰੇ ਬਖਸ਼ ਦਿੱਤੀ, ਮੇਰੇ ਤੋਂ ਤਾਂ ਤੂੰ ਕੇਸਰ ਸੁੱਟ ਦਿੱਤਾ, ਮੈਂ ਤੇਰਾ ਅਹਿਸਾਨ ਕਿਵੇਂ ਭੁੱਲਾਂ। ਨੱਚਦਾ ਵਜਰ ਚ ਆ ਗਏ ਕਬੀਰ ਸਾਹਿਬ ਕੋਲ ਆ ਕੇ, ਉਹਨੇ ਦੱਸਿਆ ਵੀ ਐਂ ਕਹਿੰਦਾ। ਕਬੀਰ ਸਾਹਿਬ ਨੇ ਬੁਲਾਇਆ, ਬੁਲਾ ਕੇ ਬੁੱਕਲ ਵਿੱਚ ਲੈ ਲਿਆ, ਬੁੱਕਲ ਚ ਲੈ ਕੇ ਉਹ ਜਿਹੜੇ ਮਹਾਂਬਾਕ ਹੁਣ ਕਿਉਂਕਿ ਉਹ ਅਧਿਕਾਰੀ ਹੋ ਚੁੱਕਿਆ ਸੀ, ਉਹਨਾਂ ਨੇ ਇਨੀਸ਼ੀਏਟ ਕਰ ਦਿੱਤਾ, ਆਪਣੇ ਰਾਜ ਵਿੱਚ ਆ ਗਿਆ। ਹੁਣ ਇਹਦੇ ਚ ਜੇ ਨਾਮ ਐਵੇਂ ਨਹੀਂ ਹੋਇਆ ਕਰਦਾ ਸਾਧ ਸਿੰਘ ਜੀ, ਨਾਮ ਦੇ ਵਿੱਚ ਬੇਅੰਤ ਸ਼ਕਤੀਆਂ ਹੁੰਦੀਆਂ। ਮਹਾਰਾਜ ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਉਹ ਮੰਗਦਾ ਨਹੀਂ ਬਣਦਾ ਕਿਸੇ ਦਾ ਵੀ ਜਿਹੜਾ ਨਾਮ ਹੀ ਹੋਇਆ ਕਰਦਾ। ਨਾਮ ਜਪਣ ਵਾਲਾ ਜਿਹੜਾ ਹੈ ਉਹ ਰਾਜਿਆਂ ਦਾ ਰਾਜਾ ਹੁੰਦਾ, ਐਸਾ ਮਹਾਰਾਜ ਜੀ ਨੇ ਫਰਮਾਨ ਕਰਿਆ। ਪੜੋ ਪਿਆ ਨਾ,
ਚਿਤ ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆ, ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆ ਦਾ। ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਮੇਰੇ ਪਿਆਰੇ, ਰਾਜਾ ਸਾਰੀ ਦੁਨੀਆ ਦਾ। ਚਿਤ ਹਰੀ ਦੇ ਨਾਮ ਨਾਲ ਲੱਗਿਆ, ਟੁੱਟੀ ਚੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੰਨਾ, ਮਿੱਤਰ ਨਾ ਇੱਕ ਤਨ ਰੂਪਹੀਣ ਕਿ ਸਾਗ ਨਾ ਛਿੰਨਾ। ਇਹ ਡਿਵਰਸ ਹਾਲਾਤ ਨੇ ਸਾਰੇ, ਕੋਈ ਮਿੱਤਰ ਨਹੀਂ, ਕੋਈ ਇੱਜ਼ਤ ਦੇਣ ਵਾਲਾ ਨਹੀਂ, ਘਰ ਕੋਲ ਨਹੀਂ ਹੈ, ਕੱਪੜੇ ਚੰਗੇ ਨਹੀਂ ਪਾਏ ਹੋਏ। ਮਹਾਰਾਜ ਕਹਿੰਦੇ ਜੇ ਨਾਮ ਨਾਲ ਮਨ ਭਿੱਜਿਆ ਹੋਇਆ ਨਾ, ਰਾਜਾ ਸਕਦੀ ਸ੍ਰਿਸ਼ਟ ਘਰ ਨਾਮ ਮਨ ਪਿੰਨਾ। ਗੁਰੂ 6ਵੇਂ ਪਾਤਸ਼ਾਹ ਦੇ ਉੱਤੇ ਜਹਾਂਗੀਰ ਨੇ ਇਤਰਾਜ਼ ਕਰਤਾ, ਕਹਿੰਦਾ ਮਹਾਰਾਜ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ। ਆਪ ਆਗਰੇ ਗਏ ਹੋਏ ਸੀ, ਕਹਿਣ ਲੱਗਿਆ ਮੈਂ 1000 ਮਰਬਾ ਮੀਲ ਦਾ ਹਿੰਦੁਸਤਾਨ ਦਾ ਬਾਦਸ਼ਾਹ, ਤੇ ਮੈਨੂੰ ਤਾਂ ਬਾਦਸ਼ਾਹ ਕਹਿੰਦੇ ਨੇ, ਤੇ ਤੁਹਾਡੇ ਕੋਲ ਹੈ ਕੁਛ ਨਹੀਂ, ਤੁਹਾਡੀ ਜਾਇਦਾਦ ਮੈਂ ਜ਼ਬਤ ਕਰੀ ਹੋਈ ਆ, ਤੇ ਕੋਈ ਹੈ ਨਹੀਂ ਸ਼ਾਹੀ ਚੀਜ਼ ਤੁਹਾਡੇ ਕੋਲ, ਤੇ ਤੁਹਾਨੂੰ ਸੱਚਾ ਬਾਦਸ਼ਾਹ ਕਹਿੰਦੇ ਨੇ। ਮਹਾਰਾਜ ਕਹਿਣ ਲੱਗੇ ਅਸੀਂ ਤਾਂ ਕੋਈ ਨਹੀਂ ਕਿਸੇ ਨੂੰ ਕਿਹਾ ਵੀ ਸਾਨੂੰ ਸੱਚਾ ਬਾਦਸ਼ਾਹ ਕਹੋ। ਸੰਤ ਕਦੇ ਵੀ ਨਹੀਂ ਕਹਿੰਦਾ ਮੈਨੂੰ ਸੰਤ ਕਹੋ, ਕਹਿੰਦਾ ਮੈਂ ਤਾਂ ਸੰਤ ਨਹੀਂ। ਉਹ ਲੋਕ ਕਹਿਣੇ ਸ਼ੁਰੂ ਕਰ ਦਿੰਦੇ, ਕਹਿੰਦੇ ਸੰਗਤਾਂ ਕਹਿੰਦੀਆਂ ਨੇ। ਕਹਿਣ ਲੱਗੇ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ, ਤੇ ਮੈਂ ਫਿਰ ਝੂਠਾ ਪਾਤਸ਼ਾਹ ਹੋਇਆ।
ਮਹਾਰਾਜ ਕਹਿੰਦੇ ਕੋਈ ਨਾ, ਸਮਾਂ ਆਏਗਾ ਤੇਰਾ ਜਵਾਬ ਦੇਵਾਂਗੇ। ਅੱਜ ਮਹਾਰਾਜ ਜੀ ਜਹਾਂਗੀਰ ਨਾਲ ਜੰਗਲ ਵਿੱਚ ਗਏ ਹੋਏ ਨੇ ਤੇ ਦੁਪਹਿਰਾ ਹੋ ਗਿਆ ਤੇ ਬਾਹਰ ਕੈਂਪ ਲਾ ਲਏ। ਗੁਰੂ ਮਹਾਰਾਜ ਦਾ ਜਿਹੜਾ ਖੇਮਾ ਸੀ, ਤੰਬੂ ਸੀ, ਉਹ ਥੋੜਾ ਜਿਹਾ ਫਰਕ ਨਾਲ ਸੀ, ਜਹਾਂਗੀਰ ਦਾ ਵਿਚਾਲੇ 100 ਗਜ਼ ਦਾ ਫਰਕ ਸੀ। ਤਾਂ ਇੱਕ ਗੁਰਸਿੱਖ, ਗਰੀਬ ਸਿੱਖ, ਉਸ ਨੂੰ ਪਤਾ ਲੱਗਿਆ ਵੀ ਗੁਰੂ ਸੰਤ ਗੁਰੂ ਮਹਾਰਾਜ ਜੀ ਮੇਰੇ ਨੇੜੇ ਆਏ ਹੋਏ ਨੇ ਤੇ ਮੈਂ ਘਾਹੀ ਹਾਂ ਤੇ ਮੈਂ ਉਹਨਾਂ ਦੇ ਘੋੜਿਆਂ ਵਾਸਤੇ ਨਰਮ ਨਰਮ ਘਾਹ ਲੈ ਕੇ ਜਾਵਾਂ। ਸਵੇਰ ਤੋਂ ਸ਼ੁਰੂ ਕਰਿਆ ਹੋਇਆ ਉਹਨੇ, ਬਹੁਤ ਸੋਹਣਾ ਘਾਹ ਕੱਢਿਆ, ਪੰਡ ਬੰਨੀ, ਤੰਗੜ ਬੰਨ ਲਿਆ, ਸਿਰ ਤੇ ਚੁੱਕ ਲਿਆ ਤੇ ਜੇਬ ਵਿੱਚ 5 ਪੈਸੇ ਪਾ ਲਏ। ਕਿਉਂਕਿ ਇਹ ਨਿਯਮ ਹੁੰਦਾ, ਮਹਾਂਪੁਰਸ਼ਾਂ ਕੋਲ ਜਾਣਾ ਹੋਵੇ, ਗੁਰੂ ਪੀਰਾਂ ਕੋਲ ਜਾਣਾ ਹੋਵੇ, ਖਾਲੀ ਹੱਥ ਜਿਹੜਾ ਜਾਂਦਾ ਉਹ ਖਾਲੀ ਹੋਇਆ ਕਰਦਾ। ਸ਼ਰਧਾ ਭਾਵਨਾ ਨਾਲ ਕੁਛ ਵੀ ਕਰੇ, ਜਿੱਡੀ ਬੜੀ ਉਹਦੇ ਅੰਦਰ ਸ਼ਰਧਾ, ਓਡੀ ਬੜੀ ਦਾਤ। ਭਾਵਨੀ ਭਗਤ ਪਾਏ, ਕੌਡੀ ਅਗਰ ਪਾਕ ਰੱਖੇ ਤਾਂ ਗੁਰ ਸਰਬ ਨਿਦਾਨ ਦਾਨ ਦੇ। ਇੱਕ ਕੌਡੀ ਪਿਆਰ ਦੀ ਲੈ ਕੇ ਦਾਤਾਂ ਖਜ਼ਾਨੇ ਖੋਲ ਦਿੰਦਾ। ਇਹ ਨੀ ਹੋਇਆ ਕਰਦਾ ਵੀ 5 ਪੈਸੇ ਥੋੜੇ ਨੇ। ਇੱਕ ਅਮੀਰ ਕਰੋੜਾਂਪਤੀ ਹੈ, ਉਹ 1000 ਰੁਪਈਆ ਮੱਥਾ ਟੇਕ ਦੇਵੇ ਤੇ ਇੱਕ ਗਰੀਬ $1 ਟੇਕ ਦੇਵੇ, $1 ਉਹ ਤੋਂ ਕਿਤੇ ਬਹੁਤੀ ਮਹਾਨਤਾ ਰੱਖਦਾ। ਕਿਉਂਕਿ ਉਹਦੇ ਅੰਦਰ ਭਾਵਨਾ ਹੈ, ਉਹਨੇ ਆਪਣਾ ਸਰਬੰਸ ਦਾਨ ਕੀਤਾ, ਉਹਦਾ ਤਾਂ ਕੁਛ ਵੀ ਨਹੀਂ ਵਿਗੜਿਆ ਬਿਲੀਅਨਰ ਦਾ। ਜੇ 1000 ਦੇ ਵੀ ਦਿੱਤਾ ਕੀ, 10,000 ਦਿੱਤਾ ਤਾਂ ਕੀ ਹੈ, ਅਸੀਂ ਉਹਨੂੰ ਵੱਡਾ ਗਿਣਾਂਗੇ? ਨਹੀਂ, ਭਾਵਨਾ ਗੁਰੂ ਸਾਹਿਬ ਮੰਗਦੇ ਨੇ, ਪੈਸੇ ਦੀ ਬਾਤ ਨਹੀਂ ਹੈ। ਉਹਦੇ ਕੋਲ 5 ਪੈਸੇ ਸੀ, ਉੱਥੇ ਆ ਕੇ ਉਹਨੇ ਕਿਹਾ ਵੀ ਸੱਚੇ ਪਾਤਸ਼ਾਹ ਕਿੱਥੇ ਨੇ? ਉਹ ਕਹਿਣ ਲੱਗੇ ਹੁਣ ਨਹੀਂ ਤੂੰ ਮਿਲ ਸਕਦਾ ਪਹਿਰੇਦਾਰ। ਜਹਾਂਗੀਰ ਸੁਣ ਰਿਹਾ ਸੀ ਵੀ ਸੱਚੇ ਪਾਤਸ਼ਾਹ ਮੈਨੂੰ ਵੀ ਕਹਿਤਾ ਕਿਸੇ ਨੇ, ਗੱਲ ਤਾਂ ਕਰੀਏ। ਕਹਿਣ ਲੱਗਾ ਆ ਜਾਣ ਦੋ, ਆ ਜਾਣ ਦੋ ਕਾਹੀ ਕੋ। ਕਾਹੀ ਅੰਦਰ ਚਲਿਆ ਗਿਆ, ਜਾ ਕੇ ਉਹਨੇ ਪੰਡ ਰੱਖੀ, ਲੀਰ ਵਿੱਚੋਂ ਪੈਸੇ ਖੋਲਣ ਲੱਗ ਗਿਆ, ਕੰਢਾ 5-4 ਦਿੱਤੀਆਂ ਹੋਈਆਂ, ਉਹ ਖੋਲ ਕੇ ਪੈਸੇ ਲੈ ਕੇ ਚਰਨਾਂ ਤੇ ਰੱਖ। ਕਹਿੰਦਾ ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਕੱਟ ਦਿਓ। ਉਹ ਸਮਝ ਗਿਆ ਵੀ ਇਹ ਗਲਤੀ ਨਾਲ ਆ ਗਿਆ, ਫਿਰ ਵੀ ਇਮਾਨਦਾਰ ਸੀਗਾ ਵਿਚਾਰਾ। ਕਹਿਣ ਲੱਗਿਆ ਵੀ ਦੇਖ ਕਾਹੀ ਤੂੰ ਗਲਤ ਆ ਗਿਆ, ਉਹ ਸੱਚੇ ਪਾਤਸ਼ਾਹ ਉਹ ਤੱਬੂ ਚ ਹੈ ਤੇ ਮੈਂ ਤਾਂ ਦੁਨੀਆਂ ਦਾ ਬਾਦਸ਼ਾਹ। ਦੇਖ ਤੈਨੂੰ ਮੈਂ ਵੱਡੀ ਤੇ ਵੱਡੀ ਚੀਜ਼ ਦਿੰਦਾ, ਤੈਨੂੰ ਪਿੰਡ ਦੇ ਦਿੰਦਾ 5, ਤੇਰੀ ਹਾਲਤ ਅੱਛੀ ਹੋ ਜਾਏਗੀ, ਉੱਥੇ ਮੈਂ ਤੇਰੇ ਰਹਿਣ ਵਾਸਤੇ ਇੱਕ ਮਹੱਲ ਬਣਾ ਦੇਣਾ। ਉਹ ਕਹਿੰਦਾ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ, ਇਹ ਫਿੱਕੀਆਂ ਨੇ, ਨਾਸ਼ਵਾਨ ਚੀਜ਼ਾਂ ਨੇ। ਕਹਿੰਦਾ ਤੈਨੂੰ ਮੈਂ ਵੱਡਾ ਵੱਡਾ ਕਰਦਾ ਕਰਦਾ ਕਹਿਣ ਲੱਗਿਆ ਸੂਬੇ ਦਾ ਗਵਰਨਰ ਬਣਾ ਦੇਣਾ। ਉਹ ਕਹਿੰਦਾ ਇਹ ਮੈਨੂੰ ਚੀਜ਼ਾਂ ਨਹੀਂ ਠੀਕ ਲੱਗਦੀਆਂ, ਕਿਉਂਕਿ ਪਾਤਸ਼ਾਹੀਆਂ ਕੋਈ ਮਹਿਨਾ ਨਹੀਂ ਰੱਖਦੀਆਂ ਹੁੰਦੀਆਂ ਗੁਰਸਿੱਖ ਦੇ ਸਾਹਮਣੇ, ਉਹ ਬੇਪਰਵਾਹ ਹੁੰਦੇ ਨੇ, ਮਹਾਂਪੁਰਸ਼ ਜਿਹੜੇ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਿਆ ਕਰਦੇ। ਦੁਨੀਆਂ ਇਹ ਦੇਖਦੀ ਆ ਵੀ ਸੰਤਾਂ ਨੂੰ ਬਹੁਤ ਪੈਸਾ ਦੇ ਕੇ ਰਜਾ ਲਈਏ, ਇਹਨਾਂ ਗੱਲਾਂ 'ਚ ਸਾਧੂ ਸੰਤ ਨਹੀਂ ਆਉਂਦੇ ਹੁੰਦੇ। ਸਾਧੂ ਸੰਤ ਆਉਂਦੇ ਨੇ ਪਿਆਰ ਦੇ ਵਿੱਚ, ਗੁਰੂ ਵੀ ਪਿਆਰ ਦੇ ਬਸ ਆਉਂਦਾ। ਸਾਚ ਕਹੋ ਸੁਣ ਲਿਓ ਸਵੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਏ। ਬਾਕੀ ਉਹ ਹੈਂਕੜ ਨੂੰ ਤਾਂ ਗਿਣਦੇ ਹੀ ਨਹੀਂ, ਮਹਾਰਾਜ ਐਸਾ ਫਰਮਾਨ ਕਰਦੇ ਨੇ। ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ ਤੇ ਰੰਗ ਰੋਂਦੇ, ਪ੍ਰਵਾਹ ਨਾ ਕਿਸੇ ਦੀ ਰੱਖਦੇ। ਸਾਧੂ ਸਾਧੂ ਪ੍ਰਵਾਹ ਨਾ ਕਿਸੇ ਦੀ ਰੱਖਦੇ, ਰੰਗ ਹੱਸਦੇ ਕਿਉਂਕਿ ਬਾਬਰ ਕਹਿਣ ਲੱਗਿਆ ਹੇ ਨਾਨਕ ਮੈਂ ਤੈਨੂੰ ਕੁਛ ਜ਼ਮੀਨ ਕੋਈ ਇਲਾਕਾ ਦੇਣਾ ਚਾਹੁੰਦਾ ਤੂੰ ਅਕਸੈਪਟ ਕਰ। ਮਹਾਰਾਜ ਕਹਿੰਦੇ ਨਾਨਕ ਕਹੇ ਸੁਣ ਬਾਬਰ ਅਮੀਰ ਤੁਝ ਸੇ ਮੰਗੇ ਸੋ ਅਹਿਮਕ ਫਕੀਰ। ਤੂੰ ਤਾਂ ਆਪ ਮੰਗਦਾ ਸੋ ਬੇਪ੍ਰਵਾਹ ਹੋਇਆ ਕਰਦੇ ਨੇ। ਸਾਧੂ ਇੱਕ ਸਾਖੀ ਆਉਂਦੀ ਹੈ ਕਿ ਸਿਕੰਦਰ ਆਜ਼ਮ ਜਦੋਂ ਹਿੰਦੁਸਤਾਨ 'ਚ ਆਇਆ ਉਹਨੇ ਅੰਬੀ ਰਾਜੇ ਨੂੰ ਵੀ ਜਿੱਤ ਲਿਆ ਟੈਕਸਲਾ ਦੇ ਨੂੰ ਤੇ ਫਿਰ ਪੋਰਸ ਨੂੰ ਆ ਕੇ ਛੋਟਾ ਜਿਹਾ ਰਾਜਾ ਸੀ ਪੋਰਸ ਰਾਵੀ ਬਿਆਸ ਦੇ ਦਰਮਿਆਨ ਸਾਰੀ 30,000 ਫੌਜ ਸੀ ਵਿਚਾਰੇ ਕੋਲ 1300 ਰੱਥ ਸੀਗਾ ਕੋਈ 2,000 ਹਾਥੀ ਸੀ ਬਾਕੀ ਘੋੜ ਸਵਾਰ ਸੀ ਉਹਦੇ ਕੋਲ 2,00,000 ਸੀ ਉਹਨੇ ਜਿੱਤ ਲਿਆ। ਜਿੱਤਣ ਤੋਂ ਬਾਅਦ ਉਹ ਗ੍ਰਿਫਤਾਰ ਹੋ ਗਿਆ ਉਹਨੇ ਕਿਹਾ ਸਲੂਕ ਤੇਰੇ ਨਾਲ ਕੀ ਕਰਾਂ ਕਹਿੰਦੇ ਜੋ ਰਾਜੇ ਨਾਲ ਕਰਦੇ ਨੇ ਉਹ ਮਿੱਤਰਤਾ ਹੋ ਗਈ ਉਹਨਾਂ ਦੀ। ਉਹ ਕਹਿਣ ਲੱਗਿਆ ਪੋਰਸ ਮੈਂ ਹਿੰਦੁਸਤਾਨ ਦੇ ਸਾਧੂਆਂ ਬਾਰੇ ਸੁਣਿਆ ਕਿਸੇ ਸਾਧੂ ਦੇ ਦਰਸ਼ਨ ਕਰਾ ਸਕਦਾ। ਉਹ ਕਹਿਣ ਲੱਗੇ ਹਾਂ ਮਹਾਰਾਜ ਸਾਧੂਆਂ ਦੇ ਦਰਸ਼ਨ ਤਾਂ ਕਰਾ ਦਿੰਦਾ ਪਰ ਉਹ ਬੇਪ੍ਰਭਾ ਹੁੰਦੇ ਨੇ ਉਹ ਇਹ ਨਹੀਂ ਹੈ ਵੀ ਤੂੰ ਆ ਰਿਹਾ ਤੇਰੀ ਰਿਸਪੈਕਟ ਕਰਨਗੇ ਹੋ ਸਕਦਾ ਪਿੱਠ ਕਰਕੇ ਬਹਿ ਜਾ। ਕਹਿਣ ਲੱਗਾ ਮੈਨੂੰ ਦਰਸ਼ਨ ਕਰਾ। ਉਹ ਟਾਈਮ ਮਿਥਲਿਆ ਦੂਸਰੇ ਦਿਨ ਉਹ ਰਾਵੀ ਦੇ ਕੰਢੇ ਕੰਢੇ ਜਾਂਦੇ ਆ 4 ਮੀਲ ਦੇ ਉੱਤੇ ਉਹ ਮਹਾਤਮਾ ਰਹਿੰਦੇ ਸੀ ਜੰਗਲ 'ਚ। ਉਹ ਜਦ ਜੰਗਲ 'ਚ ਵੜਿਆ ਝਾੜੀਆਂ ਕਹਿਣ ਲੱਗਿਆ ਪੁਰਸ਼ ਇਹ ਫਿਰ ਰਾਹ ਨਹੀਂ ਬਣਾਇਆ ਉਹਨੇ ਆਪਾਂ ਆਉਣਾ ਸੀ। ਕਹਿੰਦਾ ਉਹ ਨਹੀਂ ਬਣਾਉਂਦੇ ਹੁੰਦੇ ਰਾਹ। ਅਖੀਰ ਉੱਥੇ ਪਹੁੰਚਦਾ ਕਹਿੰਦਾ ਕਿੱਥੇ ਆ ਕਹਿੰਦੇ ਉਹ ਬੈਠੇ ਨੇ ਉਹਨਾਂ ਸੰਤਾਂ ਨੇ ਐਂ ਦੇਖਿਆ ਲੱਗੀਆਂ ਹੋਈਆਂ ਸੀ ਕਲਗੀਆਂ ਸਿਕੰਦਰ ਦੇ ਵੀ ਅਤੇ ਪੁਰਸ਼ ਦੇ ਵੀ ਉਹ ਪਿੱਠ ਕਰਕੇ ਬਹਿ ਗਏ ਇਹਨੂੰ। ਕਹਿੰਦਾ ਇਹ ਤਾਂ ਬੜਾ ਗੁਸਤਾਖ ਹੈ ਮੈਂ ਦੁਨੀਆਂ ਨੂੰ ਜਿੱਤਣ ਤੋਂ ਬਾਅਦ ਆ ਰਿਹਾ ਅਤੇ ਇਹਨੇ ਤਾਂ ਮੇਰਾ ਆਦਰ ਨਾ ਕਰਿਆ ਭੋਰਾ ਜਿੰਨਾ ਗੁਸਾਖ ਆ ਗਿਆ ਗੁੱਸਾ ਖਾ ਕੇ ਤਲਵਾਰ ਕੱਢ ਲਈ ਵੀ ਮੈਂ ਇਹਨੂੰ ਹੁਣੇ ਮਾਰ ਦਿੰਦਾ ਭੁੱਲ ਗਿਆ ਵੀ ਮੈਂ ਤਾਂ ਸੰਤਾਂ ਦੇ ਦਰਸ਼ਨ ਕਰਨ ਆਇਆ। ਉਹ ਜਾਂ ਘੋੜਾ ਨਠਾ ਕੇ ਨੇੜੇ ਆਇਆ ਉਹਨਾਂ ਨੇ ਨਿਗਾਹ ਕਰਤੀਆਂ ਜੜ ਬਣ ਕੇ ਖੜ ਗਿਆ ਜਿਵੇਂ ਹਵਾਈਓ ਖੜ ਗਿਆ ਸੀ ਗੁਰੂ ਅੰਗਦ ਸਾਹਿਬ ਦੇ ਪਾਸ ਖੜਾ ਰਿਹਾ। ਪੁਰਸ਼ ਨੂੰ ਭਚਾਕਦਾ ਪੁਰਸ਼ ਵੱਲ ਉਹਨੇ ਇੰਟਰਪ੍ਰੇਟਰ ਰਾਹੀਂ ਦੱਸਿਆ ਵੀ ਤੂੰ ਪਸ਼ਚਾਤਾਪ ਕਰ ਸਾਧੂ ਨੇ ਸਰਵਕਲਾ ਸਮਰੱਥ ਹੁੰਦੇ ਨੇ ਨਾ ਕਰਨ ਬਸ ਤੇਰੀ ਹੁਣ ਦੇਖ ਕੇ ਅਨੀਤੀ ਤੈਨੂੰ ਕੋਈ ਸਬਕ ਦੇਣਾ ਉਹਨਾਂ ਨੇ ਇਸ ਕਰਕੇ ਜੜ ਬਣ ਗਿਆ ਤੂੰ। ਉਸ ਵੇਲੇ ਅੰਦਰੋਂ ਫਿਰ ਨਿਮਰਤਾ ਜਾਇਆ ਉਹਨਾਂ ਨੇ ਉਹ ਖੋਲ ਦਿੱਤਾ ਕੋਲ ਆਇਆ ਕਿ ਕਹਿਣ ਲੱਗੇ ਸੰਤ ਕਹਿੰਦੇ ਸਿਕੰਦਰ ਮੈਂ ਤੈਨੂੰ ਜਾਣਦਾ ਆ ਤਲਵਾਰ ਕਿਉਂ ਕੱਢੀ ਆ ਤੇਰੀ ਤਲਵਾਰ ਅਜੇ ਰੱਜੀ ਨਹੀਂ ਹਜ਼ਾਰਾਂ ਵੀਰਾਂ ਭੈਣਾਂ ਦੇ ਭਰਾ ਮਾਰ ਕੇ ਮਾਵਾਂ ਦੇ ਪੁੱਤਰ ਮਾਰ ਕੇ ਤੇ ਇਹ ਰੱਜੀ ਨਹੀਂ ਹੈ ਕੀ ਗੱਲ ਹੈ ਤੂੰ ਤਲਵਾਰ ਕਿਉਂ ਕੱਢੀ। ਕਹਿੰਦਾ ਸੰਤ ਜੀ ਜਦ ਮੈਂ ਆਇਆ ਤੁਸੀਂ ਖੜੇ ਨਹੀਂ ਹੋਏ ਮੇਰਾ ਆਦਰ ਨਹੀਂ ਕਰਿਆ ਸਤਿਕਾਰ ਨਹੀਂ ਕਰਿਆ। ਕਹਿਣ ਲੱਗੇ ਤੂੰ ਐਂ ਦੱਸ ਤੂੰ ਆਪਣੇ ਗੁਲਾਮ ਦਾ ਆਦਰ ਕਰਦਾ। ਕਹਿੰਦਾ ਨਹੀਂ। ਕਹਿੰਦੇ ਜੇ ਉਹ ਗੁਲਾਮ ਨੇ ਗਾਹਾਂ ਗੁਲਾਮ ਰੱਖਿਆ ਹੋਵੇ ਉਹਦਾ ਆਦਰ ਕਰਦਾ। ਕਹਿੰਦਾ ਨਹੀਂ। ਜੇ ਉਹਨੇ ਵੀ ਗਾਹਾਂ ਰੱਖਿਆ ਹੋਵੇ ਉਹਦਾ ਆਦਰ ਕਰਦਾ। ਕਹਿੰਦਾ ਸਵਾਲੇ ਪੈਦਾ ਨਹੀਂ ਹੁੰਦਾ। ਕਹਿੰਦੇ ਆਹੀ ਗੱਲ ਹੈ। ਕਹਿੰਦੇ ਮੈਨੂੰ ਸਮਝਾ ਦਿਓ। ਕਹਿੰਦੇ ਤੂੰ ਮੇਰੇ ਗੁਲਾਮਾਂ ਦੇ ਗੁਲਾਮਾਂ ਦਾ ਗੁਲਾਮ ਹੈ ਮੈਂ ਤੇਰੇ ਆਏ ਤਾਂ ਕਿਵੇਂ ਖੜਾ ਹੋ ਜਾਂਦਾ। ਕਹਿਣ ਲੱਗਿਆ ਮਹਾਰਾਜ ਉਹ ਕਿਵੇਂ। ਕਹਿਣ ਲੱਗੇ ਤੂੰ ਕਾਹਦੇ ਵਾਸਤੇ ਫਿਰਦਾ ਤੇਰੇ ਦੇਸ਼ ਵਿੱਚ ਰੋਟੀ ਨਹੀਂ ਸੀ। 3 ਚੀਜ਼ਾਂ ਦੀ ਲੋੜ ਹੁੰਦੀ ਹੈ ਰੋਟੀ ਦੀ ਹੁੰਦੀ ਹੈ ਮਕਾਨ ਦੀ ਹੁੰਦੀ ਹੈ ਅਤੇ ਕੱਪੜੇ ਦੀ ਹੋਇਆ ਕਰਦੀ ਹੈ ਤੇਰੇ ਹੈ ਨਹੀਂ ਸੀ। ਤੂੰ ਇਹ ਦੁਨੀਆਂ ਨੂੰ ਮਾਰਦਾ ਫਿਰਦਾ ਸਾਰੀ ਨੂੰ, ਤੂੰ ਤਮਾ ਦਾ ਗੁਲਾਮ ਹੈ, ਤਮਾ ਲੱਗੀ ਹੋਈ, ਹਿਰਸ ਲੱਗਿਆ ਹੋਇਆ ਤੈਨੂੰ। ਅਸੀਂ ਜਿਹੜਾ ਹਿਰਸ ਹੈ ਨਾ, ਉਹ ਆਪਣੀਆਂ ਖੜਾਵਾਂ ਦੇ ਥੱਲੇ ਦੱਬਿਆ ਹੋਇਆ। ਸਾਡਾ ਜਿਹੜਾ ਗੁਲਾਮ ਹੈ ਸਾਡਾ ਮਨ, ਤੇ ਮਨ ਦਾ ਗੁਲਾਮ ਸਾਡੀਆਂ, ਸਰੀਰ ਦੇ ਗੁਲਾਮ ਸਾਡੀ ਖੜਾਵਾਂ ਨੇ, ਤੇ ਖੜਾਵਾਂ ਦੇ ਅੰਦਰ ਹਿਰਸ ਰੱਖਿਆ, ਤੂੰ ਉਹਦਾ ਗੁਲਾਮ ਹੈ। ਤੇਰੇ ਆਏ ਤੇ ਮੈਂ ਕਿਵੇਂ ਖੜਾ ਹੋ ਜਾ, ਸੁਰਤ ਆ ਗਈ। ਕਹਿਣ ਲੱਗਿਆ ਵੀ ਮਹਾਰਾਜ ਮੈਂ ਫਿਰ ਇੱਥੇ ਆਹ ਰਸਤਾ ਬਣਾਉਣਾ ਚਾਹੁੰਦਾ, ਕਿਉਂਕਿ ਮੈਂ ਆਇਆ ਬੜੇ ਕੰਡੇ ਲੱਗੇ ਝਾੜੀਆਂ ਨੇ। ਕਹਿੰਦੇ ਨਾ ਨਾ ਸਾਨੂੰ ਨਹੀਂ ਲੋੜ, ਮੱਖੀਆਂ ਆ ਜਾਣਗੀਆਂ ਇੱਥੇ। ਦੁਨੀਆਦਾਰ ਜਦ ਕਿਸੇ ਸੰਤ ਦੇ ਮਗਰ ਲੱਗ ਜਾਣ, ਉਹ ਸੰਤ ਨੂੰ ਬਹੁਤ ਔਖੀ ਹੋ ਜਾਂਦੀ ਹੈ। ਜੇ ਤਾਂ ਸੰਤ ਦੇ ਮਨ 'ਚ ਹੋਵੇ, ਲਾਲਚ ਵੀ ਜਾਂਦੇ ਨੇ, ਚਲੋ ਪੈਸੇ ਮੱਥੇ ਟੇਕਦੇ ਹਾਂ, ਮੇਰੀ ਸਿੱਖੀ ਸਾਹਿਬ ਕੀ ਵੱਧਦੀ ਆ, ਉਹ ਤਾਂ ਗੱਲ ਹੋਰ ਹੈ। ਉਹ ਸੰਤ ਬੁਣਾ ਨਹੀਂ ਹੋਇਆ ਕਰਦਾ, ਕੁਛ ਗੱਲ ਹੋਰ ਹੁੰਦੀ। ਉਹ ਸੰਤ ਅਵੋਇਡ ਕਰਦੇ ਨੇ, ਕਿਉਂਕਿ ਦੁਨੀਆਂ ਦੁੱਖਾਂ ਨਾਲ ਭਰੀ ਪਈ ਹੈ। ਹਰ ਬੰਦੇ ਨੇ ਆਪਣਾ ਦੁੱਖ ਦੱਸਣਾ, ਮੈਂ ਬਿਮਾਰ ਹਾਂ ਜੀ, ਮੈਨੂੰ ਫਲਾਣੀ ਬਿਮਾਰੀ ਹੋਈ ਆ ਜੀ, ਮੇਰਾ ਘਰ ਵਿੱਚ ਨਚਾਕੀ ਹੈ ਜੀ, ਸਾਡੀ ਆਪਸ ਵਿੱਚ ਨਹੀਂ ਬਣਦੀ ਜੀ, ਪੈਸਾ ਥੋੜ੍ਹਾ ਹੈ। ਦੁਨੀਆਂ ਦੇ ਦੁੱਖ ਥੋੜ੍ਹੇ ਨੇ, ਲਿਸਟਾਂ ਬਣਾ ਲਓ ਮਹਾਰਾਜ। ਕਹਿੰਦੇ ਇੰਨੇ ਦੁੱਖ ਨੇ ਕਿ ਉਹਦੀ ਗਿਣਤੀ ਨਹੀਂ ਹੋ ਸਕਦੀ। ਉਹ ਸੰਤਾਂ ਦੇ ਮਨ ਵਿੱਚ ਸੰਸਕਾਰ ਜਾਂਦਾ, ਉਹ ਪੱਥਰ ਤਾਂ ਹੁੰਦੇ ਨਹੀਂ, ਉਹ ਦਰਦਨਾਕ ਹਾਲਤ ਦੇਖ ਕੇ ਆਉਂਦਾ, ਉਹ ਭਜਨ ਵੇਲੇ ਫਿਰਨਾ ਬਣ ਜਾਂਦਾ। ਇਸ ਕਰਕੇ ਅਵੋਇਡ ਕਰਦੇ ਨੇ ਵੀ ਸਾਨੂੰ ਲੋੜ ਹੀ ਨਹੀਂ ਹੈ ਮਿਲਣ ਦੀ। ਸੋ ਕਹਿਣ ਲੱਗੇ ਨਾ ਇਹ ਰਸਤਾ ਨਾ ਬਣਾਈ। ਕਹਿੰਦਾ ਮੈਂ ਛੇਤਰ ਲਵਾ ਦਿੰਦਾ, ਕਹਿੰਦਾ ਸਾਨੂੰ ਲੋੜ ਨਹੀਂ। ਬਹੁਤ ਔਫਰਾਂ ਕਰੀਆਂ। ਕਹਿੰਦਾ ਮਹਾਰਾਜ ਮੈਂ ਤਾਂ ਦੇ ਕੇ ਹਿੱਲਣਾ ਤੁਹਾਨੂੰ ਕੁਛ, ਮੈਂ ਐਡੀ ਦੂਰੋਂ ਆਇਆ, ਸਾਰੀ ਦੁਨੀਆਂ ਨੂੰ ਜਿੱਤਿਆ। ਕਹਿੰਦੇ ਸਿਕੰਦਰ ਜੇ ਦੇਣਾ ਨਾ, ਆ ਤੂੰ ਮੈਨੂੰ ਸ਼ੌਂਕ ਕਰੀ ਖੜਾ, ਆ ਪਾਸੇ ਹਟ ਜਾ, ਧੁੱਪ ਦੇ ਦੇ ਮੈਨੂੰ। ਕਿੱਡੀ ਬੇਪਰਵਾਹੀ ਹੈ ਮਹਾਰਾਜ। ਕਹਿੰਦੇ ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾ, ਇਹ ਪਰਵਾਹ ਨਹੀਂ ਕਿਸੇ ਕਿਹੜੀ ਬਾਤ ਸੱਚੇ ਨਾ। ਇਹ ਬਾਦਸ਼ਾਹਾਂ ਦੇ ਬਾਦਸ਼ਾਹ ਹੋਇਆ ਕਰਦੇ ਨੇ, ਜਿਸ ਨੂੰ ਬਖਸ਼ੇ ਸਿਰ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰੱਤੇ ਪਾਤਸ਼ਾਹ। ਸੋ ਗੁਰੂ ਮਹਾਰਾਜ ਦਾ ਉਹਨੇ ਪੁੱਛਿਆ, ਉਹਨੇ ਕਿਹਾ ਵੀ ਮੈਨੂੰ ਜੰਮਣ ਮਰਨ ਤੋਂ ਮੁਕਤ ਕਰ ਦਿਓ। ਉਹ ਕਹਿੰਦਾ ਮੈਂ ਤਾਂ ਆਪ ਹੀ ਨਹੀਂ ਹੋਇਆ, ਜਹਾਂਗੀਰ ਕਹਿਣ ਲੱਗਿਆ। ਕਹਿੰਦਾ ਕਾਜੀ, ਉਹ ਜਿਹਨੂੰ ਤੂੰ ਸੱਚੇ ਪਾਤਸ਼ਾਹ ਨੂੰ ਭਾਲਦਾ ਨਾ, ਆ ਉਹ ਕੰਮ ਕਹਿ ਪਾਇਆ ਉਹਦਾ। ਬਚਨ ਮਹਾਰਾਜ ਦੇ ਵੀ ਪਹੁੰਚ ਚੁੱਕੇ ਤੇ ਹੈਰਾਨ ਹੋ ਗਿਆ। ਕਹਿਣ ਲੱਗਿਆ ਵੀ ਨਾ ਇਹ ਕੋਈ ਦੌਲਤਾਂ ਮੰਗਦਾ, ਨਾ ਇਹ ਕੋਈ ਰਾਜ ਮੰਗਦਾ, ਗਵਰਨਰ ਮੈਂ ਇਹਨੂੰ ਬਣਾਉਣਾ, ਉਹ ਵੀ ਨਹੀਂ ਮੰਨਦਾ, ਤੇ ਆਹ ਇੱਕੋ ਗੱਲ ਦੀ ਰੱਟ ਲਾਈ ਹੋਈ ਹੈ, ਮੇਰਾ ਜਨਮ ਮਰਨ ਤੋਂ ਛੁਟਕਾਰਾ ਕਰਾ ਦਿਓ। ਕਹਿਣ ਲੱਗਿਆ ਕਾਜੀ, ਜਨਮ ਮਰਨ ਤੋਂ ਤਾਂ ਮੈਂ ਵੀ ਨਹੀਂ ਛੁੱਟਿਆ ਹੋਇਆ। ਗੁਰੂ ਮਹਾਰਾਜ ਕੋਲ ਆ ਜਾਂਦਾ, ਪੈਸੇ ਚੁੱਕ ਲਏ ਆਪਣੇ, ਕਾਦੀ ਪੰਡ ਚੁੱਕ ਲਈ, ਦੇਖ ਰਿਹਾ ਸਿੱਖ ਦੇ ਦਲੇਰੀ ਨੂੰ, ਚੁੱਕ ਕੇ ਰੋਣਾ ਹੀ ਸ਼ੁਰੂ ਕਰਤਾ ਉਹਨੇ ਉੱਚੀ ਉੱਚੀ, ਵੀ ਮੇਰੇ ਤੇ ਕਿੱਡੀ ਭੁੱਲ ਹੋਈ, ਮੈਂ ਇੱਕ ਦੁਨੀਆਦਾਰ ਦੇ ਜਾ ਕੇ ਚਰਨਾਂ ਤੇ ਮੱਥਾ ਟੇਕਿਆ, ਗੁਰੂ ਦੀ ਭੇਟਾ ਮੈਂ ਉਹਦੇ ਅੱਧ ਅੱਗੇ ਰੱਖੀ, ਉਹਦੀ ਗੱਲ ਨੂੰ ਉਹੀ ਜਾਣਦੇ। ਸੋ ਜਦ ਗੁਰੂ ਮਹਾਰਾਜ ਜੀ ਦੇ ਕੋਲ ਆਇਆ, ਆ ਕੇ ਮਹਾਰਾਜ ਜੀ ਟੈਂਟ ਤੋਂ ਬਾਹਰ ਆ ਗਏ, ਬੜੇ ਪਿਆਰ ਨਾਲ ਮਹਾਰਾਜ ਨੇ ਹੱਥ ਕਰਕੇ ਉਹਦੇ ਪੈਸੇ ਫੜੇ, ਘਾਹ ਸੁੱਟਤਾ। ਕਹਿੰਦੇ ਗੁਰਸਿੱਖਾ ਨਿਹਾਲ ਨਿਹਾਲ, ਦੱਸ ਤੇਰੀ ਕੀ ਮੰਗ ਹੈ। ਉਸ ਵੇਲੇ ਮੰਗਿਆ, ਅੱਧੋ ਅੱਧ ਪੜਿਓ ਭਾਈ,
ਜੀ ਮੈਂ ਜਨਮ ਮਰਨ ਨਾ ਇਹੋ ਮੇਰੀ ਬੇਨਤੀ ਗੁਰਾ, ਜਨਮ ਨਾ ਜੀ ਮੈਂ ਜਨਮ
ਮੇਰਾ ਜਨਮ ਮਰਨ ਕੱਟ ਦੋ। ਮਹਾਰਾਜ ਕਹਿਣ ਲੱਗੇ ਗੁਰਸਿੱਖਾ ਨਿਹਾਲ ਨਿਹਾਲ। ਜਹਾਂਗੀਰ ਵੀ ਆ ਗਿਆ, ਕਹਿਣ ਲੱਗਿਆ ਅੱਜ ਮੈਨੂੰ ਸਮਝ ਆਈ ਹੈ ਵੀ ਤੁਸੀਂ ਸੱਚਮੁੱਚੇ ਸੱਚੇ ਪਾਤਸ਼ਾਹ, ਮੈਂ ਪਾਤਸ਼ਾਹ, ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰੱਤੇ ਪਾਤਸ਼ਾਹ। ਸੋ ਇਸ ਤਰ੍ਹਾਂ ਦੇ ਨਾਲ ਬੰਦਗੀ ਕਰਨ ਵਾਲਾ ਜਿਹੜਾ ਪੁਰਸ਼ ਹੈ ਉਹ ਐਵੇਂ ਨਹੀਂ ਹੋਇਆ ਕਰਦਾ, ਬੰਦਗੀ ਕਰਦਾ ਹੋਵੇ ਪਰਵਾਹ ਨਹੀਂ ਉਹਨੂੰ ਕਿਸੇ ਦੀ ਹੋਇਆ ਕਰਦੀ। ਸੋ ਉਹ ਜਿਹੜਾ ਸੀ ਇਬਰਾਹੀਮ ਆਪਣੇ ਰਾਜ ਵਿੱਚ ਚਲਿਆ ਗਿਆ, ਉੱਥੇ ਉਹਦਾ ਰਾਜਕੁਮਾਰ ਨੂੰ ਪਤਾ ਲੱਗਿਆ, ਲੈਣ ਆਇਆ, ਅੱਬਾ ਜਾਨ ਤੁਸੀਂ ਹੁਣ ਬੈਠੋ ਤਖ਼ਤ ਤੇ। ਕਹਿੰਦੇ ਮੈਨੂੰ ਲੋੜ ਹੈ ਨਹੀਂ। ਕਹਿਣ ਲੱਗਿਆ ਵੀ ਮਹਾਰਾਜ ਆਪ ਬੈਠੋ। ਕਹਿੰਦੇ ਬਾਰ ਬਾਰ ਜਦ ਵਜ਼ੀਰਾਂ ਨੇ ਪਬਲਿਕ ਨੇ ਕਿਹਾ, ਉਹ ਕਹਿੰਦੇ ਅੱਛਾ ਸਾਨੂੰ ਉਹ ਪਾਤਸ਼ਾਹੀ ਮਿਲ ਗਈ ਆ ਜਿਹੜੀ ਮਿਲੇ ਨਹੀਂ ਸਕਦੀ ਕਿਸੇ ਨੂੰ। ਐ ਕਰ ਆ ਸੂਈ ਅਸੀਂ ਦਰਿਆ ਸਿੱਟਦੇ ਹਾਂ, ਇਹਨੂੰ ਕੱਢ ਲੈ। ਸੂਈ ਸਿੱਟੀ, ਪਾਣੀ ਤੇਜ਼ ਚੱਲਦਾ ਸੀ, ਬਥੇਰਾ ਜ਼ੋਰ ਲਾਇਆ, ਸੂਈ ਨਿਕਲੀ ਨਾ। ਕਹਿੰਦਾ ਮਹਾਰਾਜ ਇਸ ਦੀਆਂ ਲੱਖਾਂ ਸੂਈਆਂ, ਇਹ ਤੁਸੀਂ ਕਿਉਂ ਕਰਦੇ ਹੋ? ਕਹਿੰਦੇ ਇਹਦੇ ਨਾਲ ਆਪਣੀ ਗੋਦੜੀ ਸਨਾਨ। ਕਹਿੰਦਾ ਇਹ ਤਾਂ ਨਿਕਲੇ ਨਹੀਂ ਸਕਦੀ। ਕਹਿੰਦੇ ਕਿਉਂ ਨਹੀਂ ਨਿਕਲ ਸਕਦੀ? ਤੇਰਾ ਰਾਜ ਕਮਜ਼ੋਰ ਹੈ, ਥੋੜੇ ਜਿਹੇ ਥਾਂ ਦਾ ਰਾਜ ਹੈ ਅਫਗਾਨਿਸਤਾਨ ਦਾ। ਸਾਨੂੰ ਜਿਹੜੀ ਪਾਤਸ਼ਾਹੀ ਮਿਲੀ ਹੈ ਉਹ ਸਾਰੀ ਸ੍ਰਿਸ਼ਟੀ ਦੀ ਪਾਤਸ਼ਾਹੀ ਮਿਲੀ ਹੈ। ਉਸ ਵੇਲੇ ਆਵਾਜ਼ ਦਿੱਤੀ, ਕਹਿੰਦਾ ਖਵਾਜਾ ਖਿਜਰ ਸਾਡੀ ਸੂਈ ਦੇ, ਇੱਕ ਮੱਛੀ ਦੇ ਮੂੰਹ ਵਿੱਚ ਸੂਈ ਆ ਲਿਆ ਕੇ ਬਰੇਤੀ ਤੇ ਰੱਖਤੀ, ਉੱਤੇ ਚਿੜੀਆਂ ਸੀ। ਕਹਿੰਦਾ ਚਿੜੀਆ ਉਠਾ ਕੇ ਲਓ, ਲਿਆ ਕੇ ਰੱਖਤੀ। ਕਹਿੰਦਾ ਹੁਣ ਇਹ ਦੱਸ, ਤੇਰੀ ਪਾਤਸ਼ਾਹੀ ਤੇਰੇ ਤਾਂ ਬੰਦੇ ਨਹੀਂ ਆਖੇ ਲੱਗਦੇ, ਵਿਦਰੋਹ ਕਰਦੇ ਨੇ, ਤੇ ਸਾਨੂੰ ਵਾਹਿਗੁਰੂ ਦੇ ਨੇ ਉਹ ਪਾਤਸ਼ਾਹੀ ਦਿੱਤੀ ਆ ਕਿ ਜੀਵ ਜੰਤੂ ਸਾਰੇ ਦਰਿਆ ਪੌਣ ਪਾਣੀ ਹਰ ਚੀਜ਼ ਸਾਡਾ ਹੁਕਮ ਬਣਦੀ, ਸਾਰੀਆਂ ਚੀਜ਼ਾਂ ਭੈ ਵਿੱਚ ਨੇ, ਪਰਮੇਸ਼ਰ ਨੇ ਸਭ ਮਹਾਂਪੁਰਸ਼ਾਂ ਦੇ ਅਧੀਨ ਕੀਤੀਆਂ ਹੋਈਆਂ ਨੇ। ਸੋ ਇਸ ਤਰ੍ਹਾਂ ਆਪਣੇ ਇਤਿਹਾਸ ਵਿੱਚ ਬਹੁਤ ਬਚਨ ਆਉਂਦੇ ਨੇ, ਕਿਉਂਕਿ ਟਾਈਮ ਹੋ ਗਿਆ, ਮੈਂ ਹੁਣ ਗਾਂਹ ਜਾ ਨਹੀਂ ਸਕਦਾ। ਮਹਾਰਾਜਾ ਰਣਜੀਤ ਸਿੰਘ ਨੂੰ ਖਬਰ ਆਈ ਵੀ ਜਮਰੌਤ ਦਾ ਕਿਲ੍ਹਾ ਜਿਹੜਾ ਹਰੀ ਸਿੰਘ ਨਲੂਆ ਚੜ੍ਹਾਈ ਕਰ ਗਿਆ, ਅਤੇ ਇਸ ਵੇਲੇ ਬਹੁਤ ਖਤਰੇ 'ਚ ਹੈ, ਜੇ ਅਫਗਾਨਾਂ ਨੇ ਇਹ ਕਿਲ੍ਹਾ ਲੈ ਲਿਆ ਸ਼ਾਹ ਸ਼ੁਜਾ ਨੇ, ਤਾਂ ਲਾਹੌਰ ਤੋਂ ਉਰੇ ਨਹੀਂ ਇਹਨਾਂ ਨੇ ਖੜਨਾ, 2 ਲੱਖ ਮਲਖਈਆ ਇਕੱਠਾ ਹੋਇਆ ਹੋਇਆ। ਉਸ ਵੇਲੇ ਮਹਾਰਾਜ ਨੇ ਤਿਆਰੀ ਕਰੀ, ਬਾਬਾ ਵੀਰ ਸਿੰਘ ਜੀ ਨੂੰ ਨਾਲ ਲੈ ਲਿਆ, ਨੌਰੰਗਾਬਾਦ ਵਾਲਿਆਂ ਨੂੰ। ਇਹ ਸੰਪਰਦਾ ਤੁਰੀ ਆਉਂਦੀ ਹੈ ਗੁਰੂ ਦਸਵੇਂ ਪਾਤਸ਼ਾਹ ਭਾਈ ਦਇਆ ਸਿੰਘ ਜੀ ਨੂੰ। ਇਤਿਹਾਸ ਚਾਹੁੰਦਾ ਵੀ ਇਹ ਮੇਰਾ ਰੂਪ ਹੈ ਖਾਸ, ਇਹਨੂੰ ਪੁੱਛੋ ਜੋ ਗਿਆਨ ਗੁਰੂ ਮਹਾਰਾਜ ਨੇ ਦਿੱਤਾ, ਜੋ ਅਮਾਨਤ ਸੰਭਾਲੀ ਉਹ ਬਾਬਾ ਭਾਈ ਦਇਆ ਸਿੰਘ ਜੀ ਨੇ ਬਾਬਾ ਸੋਭਾ ਸਿੰਘ ਨੂੰ ਦੇ ਤੀ। ਬਾਬਾ ਸੋਭਾ ਸਿੰਘ ਨੇ ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ ਗੁਰੂ ਨਾਨਕ ਸਾਹਿਬ ਤੋਂ 11ਵੀਂ ਥਾਂ ਬਿੰਦੀ ਵੰਸ਼ ਵਿੱਚ ਇਹਦੇ ਚੋਂ ਆ ਬਿੰਦੀ ਵੰਸ਼ ਚ ਉਹਨਾਂ ਨੇ ਬਾਬਾ ਭਾਗ ਸਿੰਘ ਕੁਰੀ ਵਾਲੇ, ਉਹਨਾਂ ਦੇ ਬਾਅਦ ਬਾਬਾ ਵੀਰ ਸਿੰਘ ਜੀ ਹੋਏ, ਕਰਨੀ ਕਮਾਈ ਵਾਲੇ ਸੀ, ਬਹੁਤ ਕਮਾਈਆਂ ਨੇ ਮਹਾਂਪੁਰਸ਼ਾਂ ਦੇ ਜੀਵਨ ਪੜਿਆ ਕਰੋ ਕਦੇ। ਤੇ ਉਹ ਕਹਿਣ ਲੱਗਾ ਵੀ ਮਹਾਰਾਜ ਤੁਸੀਂ ਚਲੋ। ਉਸ ਵੇਲੇ ਨਾਲ ਲੈ ਕੇ ਆ ਕੇ ਅੱਟ ਕੇ ਚੜਿਆ ਹੋਇਆ, ਕਹਿਣ ਲੱਗਿਆ ਮਹਾਰਾਜ ਹੁਣ ਤਾਂ ਕੀ ਹੋਏਗਾ, ਉਹ ਜੇ ਉਹਨਾਂ ਦਾ ਹੱਲਾ ਹੋਇਆ ਹੋਇਆ ਜਮਰੌਤ ਦੇ ਕਿਲ੍ਹੇ ਤੇ, ਤੇ ਦਰਿਆ ਚੜਿਆ ਹੋਇਆ। ਉਹ ਬਾਰ ਬਾਰ ਜਦ ਕਿਹਾ, ਕਹਿੰਦੇ ਮਹਾਰਾਜ ਦੇਖੋ ਤੁਸੀਂ ਪਰਉਪਕਾਰੀ ਹੋ, ਇਸ ਵੇਲੇ ਪਰਉਪਕਾਰ ਕਰੋ, ਹਜ਼ਾਰਾਂ ਬੀਬੀਆਂ ਦੀ ਇੱਜ਼ਤ ਦਾ ਸਵਾਲ ਹੈ, ਪੰਜਾਬ ਦੀ ਇੱਜ਼ਤ ਦਾ ਸਵਾਲ ਹੈ, ਮਹਾਂਪੁਰਸ਼ ਉਨੀ ਸ਼ਕਤੀਆਂ ਦਿਖਾਉਂਦੇ ਹੁੰਦੇ, ਕੋਈ ਪਰਉਪਕਾਰ ਬਸ ਸਹਿਜ ਹੋ ਜੇ ਉਹ ਦੂਸਰੀ ਬਾਤ ਹੋਇਆ ਕਰਦੀ। ਸੋ ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਅੱਛਾ ਅਸੀਂ ਸੁਖਨੀ ਸਾਹਿਬ ਪੜ੍ਹਦੇ ਹਾਂ ਅਤੇ ਤੂੰ ਉਨੀ ਚਿਰ 'ਚ ਫੌਜ ਲੰਘਾ ਰਹੇਗਾ? ਕਹਿੰਦੇ ਹਾਂ। ਕਹਿੰਦੇ 2 ਘੰਟੇ ਲਾਵਾਂਗੇ ਅਸੀਂ। ਦਰਿਆ ਕੋਲ ਆ ਗਏ, ਅਰਦਾਸ ਕਰੀ ਮਹਾਰਾਜ ਕੋਲ, ਕਹਿਣ ਲੱਗੇ ਠਹਿਰ ਜਾ, ਅਸੀਂ ਸੁਖਨੀ ਸਾਹਿਬ ਦਾ ਪਾਠ ਕਰਨਾ। ਜਿੱਥੇ ਤੋਂ ਤੁਰਿਆ ਸੀ ਸਾਰਾ ਪਾਣੀ ਠਹਿਰ ਗਿਆ, ਦਰਿਆ ਉਤਰ ਗਿਆ, ਗਿੱਟੇ ਗਿੱਟੇ ਹੋ ਗਿਆ, ਫੌਜਾਂ ਲੰਘਣੀਆਂ ਸ਼ੁਰੂ ਹੋ ਗਿਆ। ਇੱਕ ਫੌਜ ਦੇ ਵਿੱਚ ਮਨਮੁੱਖ ਬੰਦੇ ਬਹੁਤ ਸੀ, ਉਹ ਕਹਿਣ ਲੱਗੇ ਵੀ ਲੈ ਬਾਬੇ ਨੂੰ ਕ੍ਰੈਡਿਟ ਮਿਲ ਰਿਹਾ, ਦਰਿਆ ਆਪੇ ਉਤਰ ਗਿਆ। ਅਤੇ ਕਹਿੰਦਾ ਸੁਖਨੀ ਸਾਹਿਬ ਪੜ੍ਹਦਾ, ਦਰਿਆ ਉਤਰ ਗਿਆ। ਕਹਿੰਦੇ ਆਪਾਂ ਜਦ ਚੱਲਾਂਗੇ ਜਾਂ ਸੁਖਨੀ ਸਾਹਿਬ ਖਤਮ ਕਰ ਲਓ। ਉੱਥੇ ਬਾਰ ਬਾਰ ਮਹਾਰਾਜੇ ਦਾ ਸੁਨੇਹਾ ਆਉਂਦਾ ਵੀ ਉਹ ਕੰਪਨੀ ਨੂੰ ਕਹੋ ਜਲਦੀ ਜੀ ਤਿਆਰ ਹੋ ਕੇ ਲੰਘੇ। ਉਹ ਜਦ ਪਾਣੀ 'ਚ ਵੜੇ, ਬਾਬਾ ਜੀ ਨੇ ਪਾਠ ਖਤਮ ਕਰ ਲਿਆ, ਝੰਡੀ ਲਾਲ ਕਰ ਦਿੱਤੀ, ਹਾਥੀ ਤੁਰਦਾ ਉਹ ਜਜ਼ਬਾਤ ਬਰੇਤੀ 'ਤੇ ਪਹੁੰਚਿਆ, ਇਕਦਮ ਛਾਲ ਆਈ, ਉਹ 80 ਬੰਦੇ ਰੁੜ ਗਏ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ, ਬਾਬਾ ਜੀ ਅਸੀਂ ਰੁੜ ਗਏ। ਕਹਿੰਦੇ ਭਾਈ ਵਿਸ਼ਵਾਸ ਨਹੀਂ ਸੀ ਇਹਨਾਂ ਨੂੰ ਬਾਣੀ ਤੇ, ਇਹ ਬਲੀ ਲੈ ਗਿਆ ਖਵਾਜਾ ਖਿਜਰ, ਕੋਈ ਗੱਲ ਨਹੀਂ ਹੈ। ਸੋ ਭੈ ਵਿੱਚ ਪਵਨ ਬਹੇ ਸਦਭਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢਾ ਬੇਗਾਰ, ਭੈ ਵਿੱਚ ਧਰਤੀ ਦਬੀ ਪਾਰ ਪਿਆ, ਰੱਬ ਪਰਮੇਸ਼ਰ ਦੇ ਪਿਆਰਿਆਂ ਦੇ ਹੁਕਮ ਵਿੱਚ ਹੋਇਆ ਕਰਦੀਆਂ ਇਹ ਚੀਜ਼ਾਂ। ਸੋ ਐਵੇਂ ਨਹੀਂ ਹੋਇਆ ਕਰ। ਸੋ ਇਸ ਤਰ੍ਹਾਂ ਨਾਲ ਮਹਾਰਾਜ ਕਹਿਣ ਲੱਗੇ, ਪਿਆਰਿਆ ਭਾਈ ਮੰਝ ਮੁਰਦਾ ਹੋਣਾ ਪੈਣਾ, ਸਿੱਖੀ ਐ ਨਹੀਂ ਹੋਣੀ। ਸਾਬਰ ਸਿਦਕ ਸ਼ਹੀਦ, ਸਾਰੀਆਂ ਸ਼ਕਤੀਆਂ ਰੱਖਦਾ ਹੋਇਆ ਤੈਨੂੰ ਸਬਰ ਚ ਰਹਿਣਾ ਪੈਣਾ, ਸ਼ਕਤੀ ਦਿਖਾਉਣੀ ਨਹੀਂ ਪੈਣੀ। ਸੋ ਹੁਣ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਕੱਲ ਨੂੰ ਹਿੰਮਤ ਨਾਲ ਆਇਓ, ਆਖਰੀ ਦੀਵਾਨ ਹੈ ਤੇ ਤੁਹਾਡਾ ਤੇ ਸਾਡਾ ਜਿਹੜਾ ਮੇਲਾ ਨਾ ਉਹ ਵੀ ਆਖਰੀ ਹੈ, ਤੇ ਉਹਦੇ ਉੱਤੇ ਵਿਚਾਰ ਕਰਾਂਗੇ। ਹੋ ਸਕਦਾ ਸਾਨੂੰ ਸਿੱਖੀ ਦਾ ਦਾਨ ਮਿਲ ਜੇ ਤੇ ਸਿੱਖੀ ਜੀਵਨ ਦੀ ਸੋਝੀ ਆ ਜਾਵੇ। ਹੁਣ ਸਮਾਂ ਜਾਚ ਨਹੀਂ ਦਿੰਦਾ, ਮੈਂ ਤਾਂ ਚਲਿਆ ਜਾਂਦਾ ਉੱਠ ਕੇ, ਇੱਕ ਤਾਂ ਪਿੱਛੋਂ ਨਾ ਮੈਨੂੰ ਘੇਰਾ ਪੈ ਜਾਂਦਾ, ਮੱਥੇ ਟੇਕਣ ਲੱਗ ਜਾਂਦੇ। ਮੈਂ ਇਸ ਗੱਲ ਦੇ ਖਿਲਾਫ਼ ਹਾਂ ਬਈ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰ। ਦੂਸਰੀ ਦੋ ਗੱਲਾਂ ਤੇ ਹੈਰਾਨ ਨੇ ਬਈ, ਇਹ ਬਾਬਾ ਜੀ ਪੈਸਾ ਨਹੀਂ ਲੈਂਦਾ, ਇਹਦਾ ਕੰਮ ਕਿਵੇਂ ਚੱਲਦਾ? ਨਾ ਮੈਂ ਸਰੋਪਾ ਲੈਂਦਾ, ਸਰੋਪਾ ਤਾਂ ਮੈਂ ਤਾਂ ਨਹੀਂ ਲੈਂਦਾ ਵੀ ਆਹੀ ਗੁਰੂ ਗ੍ਰੰਥ ਸਾਹਿਬ ਉੱਥੇ ਨੇ, ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਵੀ ਆਹੀ ਗੁਰੂ ਗ੍ਰੰਥ ਸਾਹਿਬ ਹੈ। ਹੋਰ ਗੁਰੂ ਹੋਵੇ ਤਾਂ ਮੈਂ ਇਸ ਗੁਰੂ ਤੋਂ ਲੈ ਜਾਂ, ਆਪਣੇ ਲੈ ਜਾਂ ਆਪਣੇ ਗੁਰੂ ਨੂੰ, ਗੁਰੂ ਸੇਮ ਹੈ, ਮੈਂ ਕਿਉਂ ਲੈ ਕੇ ਉੱਥੇ ਜਮਾਂ? ਅਸੀਂ ਘਰ ਤਾਂ ਰੱਖਣਾ ਨਹੀਂ, ਮੈਂ ਤਾਂ ਲੈਂਦਾ ਨਹੀਂ, ਕਿਤੇ ਲੱਭ ਨਹੀਂ ਲੈਂਦਾ। ਵਾਹਿਗੁਰੂ ਨੇ ਮੇਰੇ ਤੇ ਬਥੇਰੀ ਰੌਣਕ ਕਿਰਪਾ ਕਰੀ ਹੋਈ ਹੈ, ਫਾਰਮਸੀ ਵੇਚਿਆ, ਰੋਟੀਆਂ ਖਾਂਦੇ ਹਾਂ। ਪੈਸੇ ਮੈਂ ਤਾਂ ਨਹੀਂ ਲੈਂਦਾ, ਮੈਂ ਵੇਚਣ ਨਹੀਂ ਆਇਆ। ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨ ਆਇਆ ਖਿਆਲ, ਵੇਚਣ ਨਹੀਂ ਆਇਆ। ਜੇ ਵੇਚਣਾ ਹੈ ਤਾਂ ਇਹਦੀ ਬਹੁਤ ਜ਼ਿਆਦਾ ਕੀਮਤ ਹੈ। ਤੈਨ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜਾ, ਸੀਸ ਵੱਡੇ ਕਰ ਬੈਸਣ ਦੀਜਾ, ਬਿਨ ਸਿਰ ਸੇਵ ਕਰੀਜੇ। ਇਸ ਕਰਕੇ ਇਹਨਾਂ ਗੱਲਾਂ ਦਾ ਸ਼ੰਕਾ ਨਾ ਕਰਿਆ ਕਰੋ। ਮੈਂ ਕੋਈ ਨੋਇੰਗ ਨਹੀਂ ਲੈਂਦਾ ਵੀ ਮੈਨੂੰ ਚੰਗਾ ਕਹੋ, ਮੇਰੇ ਸੁਭਾਏ ਆ, ਮੈਂ ਕਦੇ ਲਿਆ ਹੀ ਨਹੀਂ ਅੱਜ ਤੱਕ ਸਰੋਪਾ, ਮੈਂ ਕਦੇ ਗੁਰਦੁਆਰੇ ਤੋਂ ਐਕਸੈਪਟ ਹੀ ਨਹੀਂ ਕਰਿਆ, ਇੰਨਾ ਕੰਮ ਕਰਿਆ ਨਹੀਂ ਲਿਆ ਮੈਂ, ਮੇਰੀ ਮਰਜ਼ੀ। ਇਹ ਨਾ ਮੈਂ ਇਹਨੂੰ ਮੈਂ ਸਮਝਦਾ ਹੀ ਨਹੀਂ ਵੀ ਆ ਪੈਸੇ ਪੁਸੇ ਦਾ ਰਿਵਾਜ਼, ਇੱਥੇ ਆ ਕੇ ਦੇਖਿਆ, ਸਾਡੇ ਤਾਂ ਹੈ ਨਹੀਂ, ਸਾਡੇ ਤਾਂ ਕਿੰਨਾ ਹੀ ਬੰਦੇ ਹੋਣ, ਪੈਸਾ ਨਹੀਂ ਕੋਈ ਚਾੜਦਾ। ਪੈਸਾ ਗੁਰੂ ਗ੍ਰੰਥ ਸਾਹਿਬ ਨੂੰ ਜਾਣਾ, ਮੈਂ ਇਹਨਾਂ ਦੇ ਹੁੰਦੇ ਗੁੱਸਾ ਕੀ ਕਰਾਂ? ਸਾਹਮਣੇ ਬੈਠ ਕੇ ਮੈਂ ਕੌਣ ਆ? ਮੈਂ ਇਹਨਾਂ ਦੀ ਬਾਣੀ ਸੁਣਾਉਣਾ? ਮੈਂ ਤਾਂ ਵਿਚਾਲੇ ਕੋਈ ਚੀਜ਼ ਨਾਲ ਨਾ ਹੋਇਆ, ਫਿਰ ਮੈਂ ਤਾਂ ਚੋਰ ਹੋਇਆ ਵੀ ਇਹ ਉਹਨਾਂ ਦਾ ਜਿਹੜਾ ਇੱਥੇ ਚਾੜਨਾ ਮੈਨੂੰ ਆਈ ਜਾਂਦਾ। ਸੋ ਇਹ ਮੇਰਾ ਆਪਣਾ ਖਿਆਲ ਹੈ, ਮੈਂ ਬਾਕੀਆਂ ਨੂੰ ਨਹੀਂ ਕਹਿੰਦਾ, ਠੀਕ ਹੈ ਆਪਣਾ ਆਪਣਾ। ਤੀਸਰਾ, ਮੈਂ ਤਾਂ ਚਲਿਆ ਜਾਂਦਾ, ਇੱਕ ਤਾਂ ਮੇਰਾ ਆਪਰੇਸ਼ਨ ਹੋਇਆ ਹੋਇਆ 6 ਮਹੀਨੇ ਹੋਏ ਨੇ, ਉਹਦੇ ਨਾਲ ਮੈਨੂੰ ਇੱਕ ਦੋ ਹੋਰ ਚਿਮੜੀਆਂ ਹੋਈਆਂ, ਵਿਆਹ ਦੀਆਂ ਹਰਪੀਸ ਹੋਈ ਹੋਈ ਹੈ, ਮੈਂ ਵਾਰ ਵਾਰ ਇੱਥੇ ਹੱਥ ਲਾਉਣਾ, ਦੁਖਦੀ ਆ ਬਹੁਤ। ਤੀਸਰਾ, ਮੇਰੇ ਗਲ ਚ ਗਿਲਟੀ ਹੋਈ ਹੋਈ ਹੈ, ਉਹਦਾ ਇਲਾਜ ਹੈ ਲੰਡਨ, ਮੈਂ ਬਰਮਿੰਘਮ ਕਰਾ ਰਿਹਾ, ਉਹ 50% ਠੀਕ ਹੋ ਗਈ, ਹੁਣ ਉਹ ਕਹਿੰਦਾ ਵੀ ਬਾਕੀ ਦੀ ਵੀ ਠੀਕ ਹੋ ਜੂ। ਉਹ ਇਹਦੇ ਨਾਲ ਵਜਨ ਪੈਂਦਾ ਮੇਰੇ ਉੱਤੇ, ਤੇ ਮੈਂ ਤੇ ਬੈਠ ਨਹੀਂ ਹੁੰਦਾ ਬਹੁਤਾ ਚਿਰ, ਇੰਨਾ ਚਿਰ ਬਹਿਣਾ ਉਹ ਸ਼ਬਦ ਦੇ ਵਿੱਚ ਸੁਰਤ ਹੋਣ ਕਰਕੇ ਬਹਿ ਜਾਂਦਾ, ਉਹ ਨਹੀਂ ਮੈਂ ਬੈਠ ਸਕਦਾ। ਇਸ ਕਰਕੇ ਤੁਹਾਨੂੰ ਫਤਿਹ ਬੁਲਾ ਕੇ ਮੈਂ ਚਲਿਆ ਜਾਂਦਾ ਹੁੰਦਾ, ਇਹਦਾ ਕੋਈ ਇਤਰਾਜ਼ ਨਾ ਕਰਿਓ। ਸੋ ਮੈਨੂੰ ਛੁੱਟੀ ਦੇ ਦਿਆ ਕਰੋ, ਪੈਸੇ ਗੁਰੂ ਗ੍ਰੰਥ ਸਾਹਿਬ ਸੁਖਾਸਣ ਹੋ ਕੇ ਅਰਦਾਸ ਹੋਣ ਤੋਂ ਬਾਅਦ ਜਾਣਾ ਚਾਹੀਦਾ, ਪਰ ਮਹਾਰਾਜ ਦੇ ਕੋਲ ਬੇਨਤੀ ਕਰੀ ਹੋਈ ਹੈ, ਮਹਾਰਾਜ ਇੰਨਾ ਕੰਮ ਮੈਂ ਕਰ ਸਕਦਾ ਤੇ ਹੁਣ ਮੈਨੂੰ ਛੁੱਟੀ ਦੇ ਦਿਓ, ਮੈਂ ਸੰਗਤ ਤੇ ਛੁੱਟੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।